ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦੋਸਤੋ, ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ। ਅੱਜ ਦਿਨ ਸ਼ਨਿਚਰਵਾਰ ਚੜ ਚੁੱਕਾ, 30 ਜੁਲਾਈ ਹੋ ਚੁੱਕੀ ਹੈ ਜੀ 2016 ਦੀ, ਤੇ ਘੜੀ ਦੀ ਸੂਈ ਦਿਖਾ ਰਹੀ ਹੈ 9:02 ਈਸਟਰਨ ਆਸਟ੍ਰੇਲੀਆ ਸਮੇਂ ਦੇ ਮੁਤਾਬਿਕ, ਔਰ ਮੱਧਵਰਤੀ ਆਸਟ੍ਰੇਲੀਆ ਜਾਣੀ ਕਿ ਐਡਲੇਡ ਸ਼ਹਿਰ ਦੇ ਵਿਚ ਇਸ ਵੇਲੇ ਵੱਜੇ ਨੇ 8:32 ਔਰ ਪਰਥ ਦੇ ਵਿਚ 7:02 ਸੁਬਾਹ ਦੇ। ਠੰਡ ਪੂਰੀ ਪੈ ਰਹੀ ਹੈ ਆਸਟ੍ਰੇਲੀਆ ਦੇ ਵਿਚ, ਇਨੀ ਦਿਨੀ ਪੂਰਾ ਭਰਮਾ ਸਿਆਲ ਹੈ, ਪਰ ਬਰਸਾਤਾਂ ਸ਼ੁਰੂ ਹੋ ਚੁੱਕੀਆਂ ਨੇ ਭਾਰਤ ਦੇ ਵਿਚ, ਭਾਰਤੀ ਮਹਾਂਦੀਪ ਦੇ ਵਿਚ, ਤੇ ਇਸ ਵੇਲੇ ਉਥੇ ਵੱਡਾ ਤੜਕਾ ਹੈ। ਤੇ ਵੱਡੇ ਤੜਕੇ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਸਾਡੇ ਨਾਲ ਜੁੜ ਚੁੱਕੇ ਨੇ, ਮੈਸੇਜ ਭੇਜ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਰਵੰਸ ਸਿੰਘ ਵੀ ਆ ਗਏ ਨੇ ਖੰਨੇ ਵਾਲੇ, ਤੇ ਨਾਲ ਦੀ ਨਾਲ ਉਧਰ ਚੱਲੀਏ ਮਿਡਲ ਈਸਟ ਦੇ ਵਿਚ ਵੀ ਵੱਡਾ ਤੜਕਾ, ਤੇ ਇੰਗਲੈਂਡ ਦੇ ਵਿਚ ਅੱਧੀ ਰਾਤ ਹੈ ਜੀ ਹਜੇ ਸ਼ੁੱਕਰਵਾਰ ਦੀ, ਤੇ ਸ਼ੁੱਕਰਵਾਰ ਦੀਆਂ ਸ਼ਾਮਾਂ ਪੈ ਰਹੀਆਂ ਨੇ ਅਮਰੀਕੀ ਮਹਾਂਦੀਪ ਜਾਣੀ ਕਿ ਕੈਨੇਡਾ, ਅਮਰੀਕਾ, ਮੈਕਸੀਕੋ ਤੇ ਸਾਰੇ ਸਾਊਥ ਅਮਰੀਕਾ ਦੇ ਵਿਚ। ਸੋ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ, ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜ ਰਹੇ ਨੇ, ਉਹ ਡਰਾਈਵ ਕਰ ਰਹੇ ਨੇ ਜੀ, ਸਿਡਨੀ ਤੋਂ ਲੈ ਕੇ ਕੌਫ ਸਾਰਬਰ ਮੇਰੇ ਕੋਲ ਆ ਰਹੇ ਨੇ ਤਕਰੀਬਨ ਲੰਚ ਟਾਈਮ, ਪਰ ਪ੍ਰੋਗਰਾਮ ਉਹ ਰਾਹ ਦੇ ਵਿਚੋਂ ਸਾਡੇ ਨਾਲ ਜੁਆਇਨ ਇਨ ਕਰਨਗੇ ਸਾਡੇ ਲਿੰਕ ਦੇ ਰਾਹੀਂ, ਔਰ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਬੜੇ ਮਸਲੇ ਆ ਜਿਹੜੇ ਸਾਂਝੇ ਕਰਨੇ ਆ, ਉਨ੍ਹਾਂ ਤੇ ਚਿੰਤਨ ਕਰਨਾ, ਗੱਲਾਂ ਬਾਤਾਂ ਕਰਨੀਆਂ, ਤੁਹਾਡੀ ਕੀ ਰਾਏ ਆ ਉਹ ਜਾਣਨੀ ਆ, ਸਾਡਾ ਕੀ ਵਿਚਾਰ ਹੈ ਉਹ ਵੀ ਆਪਾਂ ਦੱਸਣਾ ਹੈ। ਤੋ ਰਲ ਮਿਲ ਕੇ ਅਸੀਂ ਕੋਈ ਨਾ ਕੋਈ ਸਿੱਟੇ ਤੇ ਜ਼ਰੂਰ ਪਹੁੰਚਾਂਗੇ ਕਿ ਇਹ ਜਿਹੜਾ ਪਿਛਲੇ ਹਫ਼ਤੇ ਦੇ ਵਿਚ ਘਟਨਾਕ੍ਰਮ ਵਾਪਰਿਆ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਦੇ ਵਿਚ, ਉਸ ਦੇ ਉੱਤੇ ਅਸੀਂ ਸਮੀਖਿਆ ਉਸ ਦੀ ਸਮੀਖਿਆ ਕਰਾਂਗੇ। ਤੇ ਸਾਡੇ ਜੀ ਲਾਈਨਾਂ ਖੁੱਲੀਆਂ ਨੇ, ਸਾਰੇ ਸੱਜਣ ਮਿੱਤਰ ਜੁਆਇਨ ਇਨ ਕਰਨ, ਤੇ ਪਤਾ request@harmanradio.com ਈਮੇਲ ਦਾ ਜੀ, ਸੋਰੀ ਦੈਟਸ ਵੈਬਸਾਈਟ, ਹਰਮਨ ਰੇਡੀਓ ਦਾ ਜਿਹੜਾ ਈਮੇਲ ਹੈ ਜੀ ਉਹ ਹੈਗਾ request@harmanradio.com। ਤੇ ਜਿਹੜਾ ਸਾਡਾ ਟੈਲੀਗ੍ਰਾਮ ਹੈ ਉਹ ਚੱਲ ਰਿਹਾ, ਤੁਸੀਂ ਸੁਣ ਰਹੇ ਹੋਵੋਗੇ ਕਿ ਮੈਸੇਜ ਆ ਰਹੇ ਨੇ, ਡਿੱਗ ਰਹੇ ਨੇ, ਤੇ ਰਸੀਦਾਂ ਕਾਲੀ ਕਾਲੀ ਦੇ ਦਾਂ। ਹਰਵੰਸ ਸਿੰਘ, ਦਲਜੀਤ ਸਿੰਘ ਮਹਿਤਾ ਚੌਂਕ, ਬਰਿੰਦਰ ਰੰਧਾਵਾ, ਸੁਖਦੀਪ ਸਿੰਘ ਜੁਆਇਨ ਇਨ ਕਰ ਚੁੱਕੇ ਨੇ। ਈਮੇਲ ਬਹੁਤ ਘੱਟ ਵਰਤੋਂ ਹੋ ਰਹੀ ਹੈ ਅੱਜ ਕੱਲ, ਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਹੋ ਰਹੀ ਹੈ, ਇਸ ਤੇ ਵੀ ਚਿੰਤਨ ਕਰਨਾ ਬਣਦਾ, ਇਹ ਵੀ ਆਪਾਂ ਗੱਲ ਕਰਾਂਗੇ ਪਰ ਥੋੜੀ ਦੇਰ ਬਾਅਦ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਸਾਡੇ ਨਾਲ ਜੁੜੇ ਸੀ ਜੀ ਹਰਮੀਤ ਚੰਨਾਉਣੀ ਕੋਬਰਮ ਵਾਲੇ, ਤੇ ਸਾਰੇ ਮਿੱਤਰ ਸੱਜਣ ਉਨ੍ਹਾਂ ਦੇ ਨਾਲ ਸਾਡੇ ਸੁਣਦੇ ਹੁੰਦੇ ਨੇ, ਤੇ ਉਨ੍ਹਾਂ ਦੇ ਨਾਂ ਲੈਣੇ ਵੀ ਜ਼ਰੂਰੀ ਹੈ ਕਿਉਂਕਿ ਉਹ ਗਰੁੱਪ ਦੇ ਵਿਚ ਕੰਮ ਕਰਦੇ ਨੇ, ਬੱਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ, ਤੇ ਇਹ ਸਾਰੇ ਸੁਣਦੇ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਹੈ ਸਾਰਿਆਂ ਨੂੰ ਜੀ, ਤੇ ਜਿੰਨੇ ਵੀ ਵਰਲਡ ਵਾਈਡ ਹਰਮਨ ਰੇਡੀਓ ਸਰੋਤੇ ਨੇ, ਤੇ ਕਹਿੰਦੇ ਕਿ ਅਸੀਂ ਤੁਹਾਡੇ ਜਿਹੜੇ ਐਕਸਪੀਰੀਅੰਸ ਹੈ ਕੈਨੇਡਾ ਵਾਲੇ ਉਹ ਸੁਣਨਾ ਚਾਹੁੰਦੇ ਆ ਜੀ। ਤੇ ਦੇਖੋ ਉਹ ਤਾਂ ਆਪਾਂ ਨਾਲ ਦੀ ਨਾਲ ਹੁਣ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਜਿੱਥੇ ਜਿੱਥੇ ਵੀ ਫਿਟਿੰਗ ਹੁੰਦੀ ਆਪਾਂ ਨਾਲ ਦੀ ਨਾਲ ਗੱਲ ਕਰੀ ਜਾਣੀ ਆ ਕਿ ਉਥੋਂ ਆਪਾਂ ਕੀ ਸਿੱਖ ਕੇ ਆਏ ਆ। ਸਿੱਖਣ ਗਏ ਸੀ ਜੀ, ਤੋਂ ਬੜਾ ਕੁਝ ਸਿੱਖ ਕੇ ਆਏ ਆ। ਤੇ ਉਨ੍ਹਾਂ ਨੇ ਇੱਕ ਵਿਚਾਰ ਸਾਂਝਾ ਕੀਤਾ ਕਿ ਕਿਸੇ ਨੇ ਪੁੱਛਿਆ ਕਿ ਕੋਈ ਆਪਣਾ ਛੱਡ ਕੇ ਚਲਾ ਜਾਏ ਤਾਂ ਕੀ ਕਰੋਗੇ। ਬਹੁਤ ਖੂਬਸੂਰਤ ਜਵਾਬ ਹੈ ਜੀ, ਕਹਿੰਦੇ ਕਿ ਆਪਣਾ ਕਦੀ ਛੱਡ ਕੇ ਨਹੀਂ ਜਾਂਦਾ, ਜਿਹੜਾ ਛੱਡ ਕੇ ਚਲਾ ਜਾਵੇ ਉਹ ਆਪਣਾ ਨਹੀਂ ਹੁੰਦਾ। ਠੀਕ ਹੈ ਜੀ, ਤੇ ਇਹ ਵੀ ਗੱਲ ਠੀਕ ਹੈ ਜੀ। ਦੇਖੋ ਜਿਹੜੇ ਵਿਛੋੜੇ ਨੇ ਉਹ ਪੈ ਜਾਂਦੇ ਨੇ, ਇਹ ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਇਹ ਸੰਜੋਗ ਵਿਯੋਗ ਜਿਹੜੇ ਨੇ ਇਹ ਧੁਰੋਂ ਲਿਖ ਕੇ ਆਉਂਦੇ ਨੇ, ਤੇ ਦੁਨੀਆਂ ਦੇ ਉੱਤੇ ਵੈਸੇ ਬੰਦਾ ਆਉਂਦਾ ਇਕੱਲਾ ਹੀ ਹੈ ਤੇ ਜਾਂਦਾ ਵੀ ਇਕੱਲਾ ਹੀ ਹੈ। ਇੰਨਾ ਕੁ ਯਾਦ ਰੱਖਣਾ ਚਾਹੀਦਾ। ਤੇ ਜਿਹੜੇ ਸਾਡੇ ਰਿਸ਼ਤੇ ਨੇ, ਮਾਂ ਬਾਪ ਇੱਥੇ ਰਿਸ਼ਤੇ ਨੇ, ਭੈਣ ਭਾਈ, ਮਿੱਤਰ ਦੋਸਤ, ਇਹਨਾਂ ਨੂੰ ਗੁਰਬਾਣੀ ਦੇ ਵਿੱਚ ਵੀ ਆਰਜੀ ਕਿਹਾ ਗਿਆ, ਜਾਣੀ ਕਿ ਟੈਂਪਰੇਰੀ। ਇਹ ਟੈਂਪਰੇਰੀ ਜਿਹੜੇ ਨੇ ਕੁਦਰਤ ਦੇ ਕਾਨੂੰਨ ਦੇ ਵਿੱਚ ਬੱਝੇ ਹੋਏ ਨੇ ਰਿਸ਼ਤੇ। ਹਰ ਬੰਦੇ ਨੇ ਆਪਣਾ ਆਪਣਾ ਰੋਲ ਕਰਨਾ ਹੈ, ਪਰ ਅਖੀਰ ਨੂੰ ਜਿਸ ਬੰਦੇ ਨੇ ਇਹ ਧਾਰ ਲਿਆ ਕਿ ਸੱਚੇ ਪਾਤਸ਼ਾਹ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਓਟ ਆਸਰਾ ਨਹੀਂ ਹੈ, ਤਾਂ ਉਸ ਨੂੰ ਇਹ ਬਹੁਤਾ ਦਿਲ ਦਿਖਾਉਂਦਾ ਨਹੀਂ। ਪਰ ਦੂਜੀ ਗੱਲ ਇਹ ਹੈ ਕਿ ਅਕਸਰ ਅਸੀਂ ਜਦੋਂ ਸਾਡੇ ਜੋੜ ਹੁੰਦੇ ਨੇ, ਮਿਲਦੇ ਨੇ, ਅਸੀਂ ਦੋਸਤ ਬਣਾਉਂਦੇ ਨੇ ਇੱਕ ਦੂਜੇ ਦੇ, ਬੜੀ ਖੁਸ਼ੀ ਹੁੰਦੀ ਹੈ, ਬੜਾ ਅਸੀਂ ਢੰਡੋਰਾ ਪਿੱਟੀ ਦਾ, ਫਰੈਂਡਸ਼ਿਪ ਹੋ ਗਈ ਜੀ, ਸਾਡੀ ਦੋਸਤੀ ਹੋ ਗਈ, ਸਾਡੇ ਰਿਸ਼ਤੇ ਹੋ ਗਏ। ਤੇ ਪਰ ਬਹੁਤ ਸਾਰੇ ਸੱਜਣਾਂ ਨੂੰ ਅੱਜ ਮੈਂ ਇਸ ਤੇ ਗੱਲ ਕਰਨਾ ਚਾਹੁੰਦਾ ਹਾਂ ਕਿ ਐਗਜ਼ਿਟ ਕਰਨਾ ਨਹੀਂ ਆਉਂਦਾ। ਜਿਹੜਾ ਰਿਸ਼ਤਾ ਆ ਉਹ ਸੰਜੀਦਾ ਤਰੀਕੇ ਦੇ ਨਾਲ ਉਸ ਨੂੰ ਘਟਾਉਣਾ ਜਾਂ ਉਸ ਨੂੰ ਉਸ ਤੋਂ ਵਿਦਾ ਲੈਣਾ ਨਹੀਂ ਆਉਂਦਾ। ਬਹੁਤ ਸਾਰੇ ਕੇਸਾਂ ਦੇ ਵਿੱਚ, ਬਹੁਤ ਸਾਰੇ ਕੋਈ ਵੀ ਦੇਖ ਲਓ ਕਿ ਚਾਹੇ ਕੋਈ ਕਮੇਟੀ ਬਣੀ ਹੋਈ ਆ, ਚਾਹੇ ਕੋਈ ਪ੍ਰਬੰਧਕ ਆ, ਚਾਹੇ ਕੋਈ ਰਿਸ਼ਤਾ ਆ, ਜਦੋਂ ਉਹ ਛੱਡਦੇ ਨੇ ਤਾਂ ਬਹੁਤ ਮਤਲਬ ਕਲੇਸ਼ ਹੁੰਦਾ ਆ ਤੇ ਬੜਾ ਮਤਲਬ ਮਾੜਾ ਵਿਹਾਰ ਹੁੰਦਾ ਆ, ਇੱਕ ਦੂਜੇ ਤੇ ਤੋਹਮਤਾਂ ਲੱਗਦੀਆਂ ਨੇ, ਦਿਲ ਟੁੱਟਦੇ ਨੇ। ਜਿਸ ਤਰ੍ਹਾਂ ਹੁਣ ਆਪਾਂ ਚੰਨਾ ਹੁਣਾਂ ਦੀ ਗੱਲ ਕੀਤੀ ਸੀ ਕਿ ਜਦੋਂ ਕੋਈ ਆਪਣਾ ਛੱਡ ਕੇ ਚਲਾ ਜਾਏ ਤਾਂ ਕੀ ਕਰੋਗੇ। ਉਹ ਛੱਡ ਕੇ ਜਿਹੜਾ ਚਲੇ ਜਾਂਦਾ ਜੀ, ਜੇ ਤਾਂ ਉਹ ਤਰੀਕੇ ਨਾਲ ਗਿਆ ਆ ਫਿਰ ਤਾਂ ਉਹਦਾ ਕੋਈ ਦੁੱਖ ਨਹੀਂ ਹੁੰਦਾ। ਜੇ ਉਹ ਅਚਾਨਕ ਹੀ ਚਲੇ ਗਿਆ ਆ, ਬਿਨਾਂ ਕਿਸੇ ਗੱਲ ਤੋਂ ਚਲੇ ਗਿਆ, ਲੜ ਕੇ ਗਿਆ, ਫਿਰ ਬੜਾ ਦੁੱਖ ਹੁੰਦਾ ਆ। ਕਿਉਂਕਿ ਦੋਸਤੋ ਮਿੱਤਰੋ, ਦੁਨੀਆਂ ਬਹੁਤ ਵੱਡੀ ਆ, 7 ਬਿਲੀਅਨ ਲੋਕ ਨੇ ਧਰਤੀ ਦੇ ਉੱਤੇ, ਉਹ ਸਾਰੇ ਆਪਣੇ ਹੀ ਨੇ, ਏਕ ਪਿਤਾ ਏਕ ਸਕੇ ਹਮ ਬਾਰਕ, ਮਤਲਬ ਉਹ ਸਾਰੇ ਸਾਡੇ ਵਰਗੇ ਹੀ ਨੇ, ਪੰਜ ਤੱਤ ਦੇ ਪੁਤਲੇ ਨੇ ਸਾਰੇ। ਤੇ ਹੁਣ ਜਿਹੜਾ ਆਪਾਂ ਦੁਨਿਆਵੀ ਰਿਸ਼ਤਾ ਬਣਾਉਣਾ ਹੈ ਨਾ, ਉਹ ਬਣਾਉਣਾ ਵੀ ਸੰਜੀਦਾ ਤਰੀਕੇ ਨਾਲ ਚਾਹੀਦਾ। ਤੇ ਉਹਨੂੰ ਜੇ ਆਪਾਂ ਕਿਸੇ ਪੱਖੋਂ ਬਾਹਰ ਜਾ ਰਹੇ ਹਾਂ, ਛੱਡਣਾ ਪੈ ਰਿਹਾ, ਤਾਂ ਉਹ ਛੱਡ ਕੇ ਐਗਜ਼ਿਟ ਵੀ ਬਹੁਤ ਵਧੀਆ ਹੋਣਾ ਚਾਹੀਦਾ ਹੈ। ਸੋ ਇਸ ਦੇ ਉੱਤੇ ਧਿਆਨ ਦਿਓ ਕਿ ਅਗਰ ਤੁਸੀਂ ਕਿਸੇ ਨੂੰ ਬੁਲਾਉਣਾ ਛੱਡਣਾ ਹੈ ਜਾਂ ਉਸ ਨੂੰ ਕਹਿ ਲਓ ਦੂਰ ਜਾਣਾ ਹੈ, ਤਾਂ ਇੱਕ ਪੂਰੀ ਤੁਹਾਡੀ ਗੱਲਬਾਤ ਹੋਣੀ ਚਾਹੀਦੀ ਹੈ ਐਗਜ਼ਿਟ ਵਾਲੀ, ਮਤਲਬ ਲਾਸਟ ਜਿਹੜੀ ਗੱਲਬਾਤ ਹੈ ਬੜੀ ਸੰਜੀਦਾ ਹੋਣੀ ਚਾਹੀਦੀ ਆ ਤੇ ਬੜੀ ਡਿਪਲੋਮੈਟਿਕ ਹੋਣੀ ਚਾਹੀਦੀ ਆ ਕਿ ਦੁੱਖ ਨਾ ਲੱਗੇ ਕਿਸੇ ਨੂੰ। ਔਰ ਐਵਰੀਬਡੀ ਜਿਹੜੇ ਵੀ ਉਹਦੇ ਚ ਇਨਵੋਲਵ ਹੈ ਬੰਦੇ, ਉਹ ਸਾਰਿਆਂ ਨੂੰ ਕਲੀਅਰ ਹੋਣਾ ਚਾਹੀਦਾ ਵੀ ਉਹ ਕਿਉਂ ਜਾ ਰਿਹਾ, ਮੈਂ ਕਿਉਂ ਜਾ ਰਿਹਾ। ਸੋ ਜਿਹਨਾਂ ਜਿਹਨਾਂ ਬੰਦਿਆਂ ਨੇ ਇਹ ਰਾਜ ਸਮਝ ਲਿਆ ਕਿ ਛੱਡਣ ਵੇਲੇ ਕਿਹੜਾ ਜਿਹੜਾ ਪ੍ਰੋਟੋਕੋਲ ਬਣਾਉਣਾ ਹੈ, ਉਹ ਬੰਦਾ ਕਾਮਯਾਬ ਹੈ। ਨਹੀਂ ਤਾਂ ਸਮਾਜ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਬੰਦੇ ਦੇਖੇ ਨੇ ਕਿ ਅੱਗਾ ਦੌੜ ਤੇ ਪਿੱਛਾ ਚੌੜ ਹੋਣ ਵਾਲੀ ਗੱਲ ਹੈ ਕਿ ਮੋਰੇ ਮੋਰੇ ਰਿਸ਼ਤੇ ਦੋਸਤੀਆਂ ਬਣੀਆਂ ਜਾਂਦੀਆਂ ਨੇ, ਪਿੱਛੇ ਪਿੱਛੇ ਟੁੱਟਦੀਆਂ ਜਾਂਦੀਆਂ ਨੇ, ਤੇ ਅਖੀਰ ਨੂੰ ਇਹ ਆ ਜਾਂਦਾ ਲੂਪ ਲੱਗ ਜਾਂਦੀ ਹੈ ਤੇ ਸਮਾਜ ਦੇ ਵਿੱਚ ਸਾਰੇ ਬੰਦੇ ਮੁੱਕ ਜਾਂਦੇ ਨੇ ਆਲੇ ਦੁਆਲੇ ਉਹਨਾਂ ਦੇ, ਤੇ ਇੰਨਾ ਕੁ ਬੰਦਾ ਬਦਨਾਮ ਹੋ ਜਾਂਦਾ ਕਿ ਉਹਦਾ ਕਰੈਕਟਰ ਜਿਹੜਾ ਖਰਾਬ ਹੋਣ ਲੱਗ ਜਾਂਦਾ। ਸੋ ਛੱਡਣ ਵੇਲੇ ਬੜਾ ਖਿਆਲ ਰੱਖਣਾ ਚਾਹੀਦਾ, ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ, ਔਰ ਤਰੀਕੇ ਨਾਲ ਛੱਡਣਾ ਚਾਹੀਦਾ, ਦੱਸ ਕੇ ਛੱਡਣਾ ਚਾਹੀਦਾ, ਦੱਸ ਕੇ ਵਿਦਾ ਲੈਣੀ ਚਾਹੀਦੀ ਆ, ਇਹਦੇ ਚ ਕੋਈ ਮਾੜੀ ਗੱਲ ਨਹੀਂ ਹੈਗੀ, ਦੱਸ ਕੇ ਮਤਲਬ ਕਲੀਅਰ ਹੋਣਾ ਚਾਹੀਦਾ ਸਾਰਾ ਕੁਝ। ਚਲੋ ਅੱਜ ਦੇ ਪ੍ਰਵਚਨ ਇੰਨੇ ਹੀ, 9:10 ਘੜੀ ਤੇ ਹੋ ਗਏ ਨੇ, ਗੀਤ ਵੀ ਤੁਹਾਨੂੰ ਸੁਣਾਉਣਾ। ਤੇ ਗੀਤ ਜਿਹੜਾ ਮੈਂ ਪਹਿਲਾਂ ਚੁਣਿਆ ਨਾ, ਉਹ ਦਿਲਸ਼ਾਦ ਅਖਤਰ ਦਾ ਜੀ, ਦਿਲਸ਼ਾਦ ਅਖਤਰ, ਉਹ ਵੀ ਸਾਨੂੰ ਵਿਦਾ ਲੈ ਗਿਆ ਸੀ ਬਿਨਾਂ ਦੱਸੇ। ਬੜੀ ਮੁਸ਼ਕਲ ਆਈ ਸੀ ਜੀ ਜਦੋਂ ਸੁਣਿਆ ਕਿ ਉਸ ਨੂੰ ਇੱਕ ਫੰਕਸ਼ਨ ਦੇ ਵਿੱਚ ਇੱਕ DSP ਨੇ ਗੋਲੀ ਮਾਰ ਕੇ ਉਸਦੀ ਹੱਤਿਆ ਕਰਤੀ ਸੀ। ਪਰ ਉਹ ਬਹੁਤ ਆਲਾ ਦਰਜੇ ਦਾ ਫੰਕਾਰ ਸੀ ਜੀ, ਤੇ ਬੜੇ ਸੁਰਾਂ ਦਾ ਮਾਲਕ ਸੀ। ਉਸਦੇ ਜਿਹੜੇ ਕੁਝ ਗੀਤ ਬਹੁਤ ਵਧੀਆ ਗੀਤ, ਮਤਲਬ ਕਿਆ ਬਾਤ ਹੀ ਆ, ਅੱਜ ਵੀ ਉਹ ਗੀਤ ਸੁਣਦੇ ਆ। ਮੈਂ ਇਹ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ, ਇਹ ਗੀਤ ਨੂੰ ਸੁਣਿਓ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਦਿਲਸ਼ਾਦ ਅਖਤਰ ਚੀਜ਼ ਕੀ ਸੀ ਜੀ। ਆਪੇ
ਹੱਥ ਲੱਗ ਜਾ ਹੱਥ ਲੱਗ ਜਾ ਹੱਥ ਲੱਗ ਜਾ ਤੂੰ ਮਨ ਲੈ ਨੀ ਪਕੜਾ ਦੇ ਕਹਿਣੇ ਹੱਥ ਲੱਗ ਜਾ ਤੂੰ ਮਨ ਲੈ ਨੀ ਪਕੜਾ ਦੇ ਕਹਿਣੇ ਸਮੁੰਦਰ ਸਦਾ ਵਗਦੇ ਰਹਿਣੇ ਲੱਗ ਜਾ ਤੂੰ ਮੰਨ ਲੈ ਨੀ ਪਕੜਾ ਦੇ ਕਹਿਣੇ ਆਖਿਆ ਲੱਗ ਜਾ ਤੂੰ ਮੰਨ ਲੈ ਨੀ ਪਕੜਾ ਦੇ ਕਹਿਣੇ ਇਹ ਜ਼ਿੰਦਗੀ ਦੇ ਦੀਵੇ ਜ਼ਿੰਦਗੀ ਦੇ ਦੀਵੇ ਸਦਾ ਵਲਦੇ ਰਹਿਣੇ ਆਖ ਲੱਗ ਜਾ ਲੱਗ ਜਾ ਤੂੰ ਮੰਨ ਲੈ ਨੀ ਪਕੜਾ ਦੇ ਕਹਿਣੇ ਆਖੇ ਲੱਗ ਜਾ ਤੂੰ ਮੰਨ ਲੈ ਨੀ ਪਕੜਾ ਦੇ ਕਹਿਣੇ ਨੀ ਗੋਰੇ ਰੰਗ ਦੇ ਗੁਮਾਨੀ ਵਿੱਚ ਹੋਈ ਫਿਰੇ ਚੱਲੀ ਬਾਜੀ ਇਸਕੇ ਦੇ ਨੀ ਸੱਜ ਦੇਣਾ ਇਸਕੇ ਦੇ ਸੱਜ ਦੇਣਾ ਉਸਨਾ ਦੇ ਗਹਿਣੇ ਅੱਖ ਲੱਗ ਜਾ ਕੇ ਲੱਗ ਜਾ ਅੱਖ ਲੱਗ ਜਾ ਤੂੰ ਮੰਨ ਲੈ ਨੀ ਪੱਤਰਾ ਦੇ ਗਹਿਣੇ
ਜ਼ਿੰਦਗੀ ਦੇ ਦੀਵੇ ਸਦਾ ਬਲਦੇ ਨਹੀਂ ਰਹਿਣੇ ਆਖੇ ਲੱਗ ਜਾਣੀ। ਦਿਲਸ਼ਾਦ ਅਖਤਰ ਦੀ ਆਵਾਜ਼ ਦੇ ਵਿਚ ਇਹ ਗੀਤ ਸੁਣ ਰਹੇ ਸੀ ਜੀ, ਬੋਲ ਭਾਵੇਂ ਨਾ ਬੋਲ ਐਲਬਮ ਦਾ ਨਾਂ ਸੀ। ਔਰ ਇਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜਿਹੜੇ ਹੁਣੇ ਹੁਣੇ ਜੁੜ ਰਹੇ ਨੇ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਨਾਲ। ਦਿਨ ਸ਼ਨਿਚਰਵਾਰ ਹੈ ਜੀ, 9:15 ਵੱਜ ਗਏ ਨੇ ਤੇ ਅਗਲਾ ਗੀਤ ਸੁਣਾਉਣ ਤੋਂ ਪਹਿਲਾਂ ਇਕ ਵੈਦਰ ਮੌਸਮ ਦੇ ਉੱਤੇ ਝਾਤੀ ਮਾਰ ਲਈ ਕਿ ਆਸਟ੍ਰੇਲੀਆ ਦੇ ਵਿਚ ਕੀ ਵਾਪਰ ਰਿਹਾ ਮੌਸਮ ਦੇ ਫਰੰਟ ਦੇ ਉੱਤੇ। ਕੈਨਬਰਾ ਸਾਰਿਆਂ ਨੂੰ ਠੰਡਾ ਸ਼ਹਿਰ ਜਿੱਥੇ ਕਿ ਆਸਟ੍ਰੇਲੀਆ ਦੀ ਰਾਜਧਾਨੀ ਹੈ, -2 ਅੱਜ ਰਾਤ ਰਿਹਾ ਤੇ 14 ਡਿਗਰੀ ਤੱਕ ਜਾਏਗਾ। ਬ੍ਰਿਸਬੇਨ 23 ਡਿਗਰੀ ਤੇ ਧੁੱਪ ਖਿੜੀ ਰਹੇਗੀ ਔਰ ਕਿਤੇ ਕਿਤੇ ਬੱਦਲਵਾਈ ਕੌਫ ਸਾਰਬਰ ਦੇ ਵਿਚ ਵੀ ਆ ਪਰ 20 ਡਿਗਰੀ ਆ। 18 ਡਿਗਰੀ ਬੱਦਲਵਾਈ ਸਿਡਨੀ ਤੇ ਮੈਲਬਰਨ ਦੇ ਵਿਚ ਮੀਂਹ ਦਸਿਆ ਗਿਆ ਹੈ ਤੇ 16 ਐਡਲੇਡ ਦੇ ਵਿਚ 18 ਡਿਗਰੀ ਤੇ ਜਾਈਏ ਪੱਛਮੀ ਆਸਟ੍ਰੇਲੀਆ ਪਰਥ ਦੇ ਵਿਚ ਸ਼ਾਵਰ ਤੇ 19 ਡਿਗਰੀ ਉਥੇ ਦਸਿਆ ਗਿਆ ਅੱਜ ਮੌਸਮ ਜੀ। ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਕੁਦਰਤੀ ਤੌਰ ਤੇ ਕਿਉਂਕਿ ਸਿਆਲ ਨੇ ਠੰਡ ਹੈ ਠੰਡ ਰਹਿਣੀ ਹੈ ਪਰ ਇਸ ਵਾਰੀ ਥੋੜੀ ਜਿਹੀ ਲੇਟ ਠੰਡ ਪੈਣ ਦੀ ਵੀ ਸੰਭਾਵਨਾ ਹੈ। ਅੰਮ੍ਰਿਤਸਰ ਸਾਹਿਬ ਚੱਲੀਏ ਤੇ ਉਥੇ 27 ਡਿਗਰੀ ਤਾਪਮਾਨ ਇਸ ਵੇਲੇ ਔਰ 36 ਡਿਗਰੀ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਦੀਆਂ ਖ਼ਬਰਾਂ ਕਾਫੀ ਆ ਰਹੀਆਂ ਨੇ, ਤੁਸੀਂ ਵੀ ਉਤਸੁਕਤਾ ਦੇ ਨਾਲ ਇੰਤਜ਼ਾਰ ਕਰ ਰਹੇ ਹੋਵੋਗੇ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪਰ ਪਹਿਲਾਂ ਮੌਸਮ ਦੇਖ ਲਈਏ ਕਿ ਕਾਫੀ ਗਰਮੀ ਰਹੀ ਹੈ ਉੱਥੇ, ਹਿੰਮਸ ਭਰਿਆ ਮੌਸਮ ਰਿਹਾ। ਪੋਲੀਟੀਕਲ ਲੀਡਰ ਕਾਫੀ ਇਕੱਠੇ ਹੋਏ ਸੀ ਅੰਮ੍ਰਿਤਸਰ ਸਾਹਿਬ ਦੇ ਵਿਚ, ਸੋ ਇਹੋ ਜਿਹਾ ਮੌਸਮ ਬਣਨਾ ਸੁਭਾਵਿਕ ਸੀ, ਚਾਹੇ ਉੱਥੇ ਸਿਆਲ ਵੀ ਹੁੰਦਾ ਕੋਈ ਚੱਕਰ ਨਹੀਂ। ਤੇ ਸੱਜਣ ਮਿੱਤਰ ਉਨ੍ਹਾਂ ਦੀ ਵੀ ਹਾਜ਼ਰੀ ਆਪਾਂ ਲਾਣੀ ਆ ਜ਼ਰੂਰ। ਤੇ ਸਾਡੇ ਨਾਲ ਜੁੜੇ ਨੇ ਹਰਬੰਸ ਸਿੰਘ ਹੁਣੀ, ਸਤਿ ਸ੍ਰੀ ਅਕਾਲ ਜੀ ਹਰਬੰਸ ਸਿੰਘ ਜੀ, ਤੇ ਖੰਨਾ ਤੋਂ ਸਾਡੇ ਨਾਲ ਜੁੜਦੇ ਨੇ ਜੀ ਆਇਆਂ ਨੂੰ ਤੁਹਾਡਾ। ਵਰਿੰਦਰ ਰੰਧਾਵਾ ਵੀ ਗੁੱਡ ਮਾਰਨਿੰਗ ਸਾਰਿਆਂ ਨੂੰ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਵਰਿੰਦਰ ਜੀ, ਤੁਹਾਡਾ ਵੀ ਸਵਾਗਤ ਹੈ। ਸੁਖਦੀਪ ਸਿੰਘ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਤੇ ਪੁੱਲਰ ਸ਼ੈਪਟਨ ਤੋਂ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਦਲਜੀਤ ਸਿੰਘ ਸਰਾਂ ਐਡਲੇਡ ਵਾਲੇ ਇੰਜੋਏ ਕਰ ਰਹੇ ਨੇ ਪ੍ਰੋਗਰਾਮ, ਸਤਿ ਸ੍ਰੀ ਅਕਾਲ ਜੀ। ਤੇ ਸਤਿੰਦਰਪਾਲ ਜੀ ਵੀ ਫਤਿਹ ਬੁਲਾ ਰਹੇ ਨੇ, ਸਾਰਿਆਂ ਨੂੰ ਸਵਾਗਤ ਕਰ ਰਹੇ ਨੇ ਵਾਪਸੀ ਤੇ। ਕਹਿੰਦੇ ਅੱਜ ਸਾਡੇ ਮਿੱਤਰ ਰੁਪਿੰਦਰ ਧਾਲੀਵਾਲ ਦਾ ਜਨਮ ਦਿਨ ਹੈ, ਕਿਰਪਾ ਕਰਕੇ ਰੇਡੀਓ ਤੇ ਸ਼ੁਭ ਕਾਮਨਾਵਾਂ ਭੇਜ ਦਿਓ ਜੀ। ਦੇਖੋ ਰੁਪਿੰਦਰ ਧਾਲੀਵਾਲ ਜੀ, ਅਗਰ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤਾਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਸਾਰਿਆਂ ਵੱਲੋਂ, ਤੁਹਾਡੇ ਪਰਮ ਮਿੱਤਰ ਸਤਿੰਦਰਪਾਲ ਸਿੰਘ ਸਿਡਨੀ ਵੱਲੋਂ। ਤੇ ਅਰਦਾਸ ਕਰਦੇ ਹਾਂ ਜੀ ਕਿ ਪਰਮਾਤਮਾ ਆਪ ਜੀ ਨੂੰ ਲੰਬੀ ਉਮਰ ਬਖਸ਼ੇ, ਚੜ੍ਹਦੀ ਕਲਾ ਦੇ ਵਿਚ ਰੱਖੇ। ਸੁਖਦੀਪ ਸਿੰਘ ਰਿਆੜ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਵਾਜ਼ ਤੁਹਾਡੀ ਮਿਸ ਕਰ ਰਹੇ ਸੀ ਜੀ ਕੋਬਰਮ ਵਾਲੇ। ਅੱਛਾ ਜੀ, ਪ੍ਰੋਗਰਾਮ ਆਲਵੇਜ਼ ਗੁੱਡ। ਦੇਖੋ ਜੀ, ਤੁਸੀਂ ਮਾਣ ਬਖਸ਼ਦੇ ਹੋ ਤੇ ਸਾਡੀਆਂ ਆਵਾਜ਼ਾਂ ਜਿਹੜੀਆਂ ਨੇ, ਚਲੋ ਤੁਹਾਨੂੰ ਸਕੂਨ ਬਖਸ਼ਦੀਆਂ ਨੇ, ਤੁਹਾਨੂੰ ਖੁਸ਼ੀ ਦਿੰਦੀਆਂ ਨੇ, ਇਹਦੀ ਖੁਸ਼ੀ ਹੈ ਸਾਨੂੰ। ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਜੁੜੇ ਨੇ, ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਨਾਲ ਜੁੜਦੇ ਨੇ। ਔਰ ਦਲਜੀਤ ਭਾਜੀ, ਤੁਹਾਨੂੰ ਅਸੀਂ ਕੈਨੇਡਾ ਚ ਬੜਾ ਮਿਸ ਕੀਤਾ, ਤੁਸੀਂ ਨਾਲ ਹੁੰਦੇ ਤਾਂ ਇਕ ਹੋਰ ਡਿਮੈਂਸ਼ਨ ਲੱਗ ਜਾਣੀ ਸੀ ਨਾਲ, ਕਿਉਂਕਿ ਇਨਫਰਮੇਸ਼ਨ ਇੰਨੀ ਸੀਗੀ, ਇੰਨਾ ਕੁਛ ਮਿਲਿਆ ਆਪਾਂ ਦੇਖਿਆ ਤੇ ਇੰਨਾ ਪਿਆਰ ਮਿਲਿਆ ਕਿ ਬੇਸ਼ੱਕ ਸਾਡੇ ਨਾਲ 10 ਬੰਦੇ ਹੋਰ ਵੀ ਹੁੰਦੇ ਉਨ੍ਹਾਂ ਲਈ ਵੀ ਉਹ ਘੱਟ ਸੀਗਾ, ਇੰਨੀ ਇਨਫਰਮੇਸ਼ਨ ਜਾਂ ਇੰਨੀ ਕਹਿ ਲਓ ਕਿ ਇੰਨਾ ਪਿਆਰ ਮਿਲਿਆ। ਤੁਸੀਂ ਜਿਹੜਾ ਵਿਚਾਰ ਸਾਂਝਾ ਕੀਤਾ ਤੇ ਉਹ ਵੀ ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਾਂਗਾ। ਤੇ ਬਾਕੀ ਉਨ੍ਹਾਂ ਨੇ ਵਿਚਾਰ ਭੇਜਿਆ ਸੀ, ਕਹਿੰਦੇ ਸੱਜਣ ਛੋਡੀਏ ਰੰਗ ਸਿਓ ਬਹੁਰ ਵੇ ਆਵੇ ਕੰਮ। ਸੋ ਉਨ੍ਹਾਂ ਨੇ ਗੁਰਬਾਣੀ ਦੀ ਤੁੱਕ ਸਾਡੇ ਨਾਲ ਸਾਂਝੀ ਕੀਤੀ ਹੈ ਜੀ। ਔਰ ਈਮੇਲ ਦੇ ਜ਼ਰੀਏ ਵੀ ਸੱਜਣ ਮਿੱਤਰ ਜੁੜ ਰਹੇ ਨੇ ਜੀ, ਮੇਰੇ ਵੀ ਨਾਮ ਹੀ ਏ ਅਮਨਦੀਪ ਸਿੰਘ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿੰਦੇ ਵੈਲਕਮ ਬੈਕ ਔਨ ਟਰੈਕ। ਕੁਲਵੀਰ ਸਿੰਘ ਵੀ ਆ ਗਏ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਪ੍ਰੋਗਰਾਮ ਜੀ, ਤੇ ਸਾਰੀ ਟੀਮ ਨੂੰ ਕਹਿੰਦੇ ਚੜ੍ਹਦੀ ਕਲਾ ਦੇ ਵਿਚ ਰੱਖੇ ਜੀ, ਸ਼ੁਕਰੀਆ ਜੀ ਕੁਲਵੀਰ ਸਿੰਘ ਜੀ। ਜੀ ਆਇਆਂ ਨੂੰ ਤੁਹਾਡਾ ਵੀ, ਆਕਾਸ਼ਦੀਪ ਜੀ ਪ੍ਰੋਗਰਾਮ ਸੁਣ ਰਹੇ ਨੇ ਇਨਸਫੇਲ ਤੋਂ, ਤੇ ਸੁਖਜਿੰਦਰ ਵੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਸੀਂ ਕਹਿੰਦੇ ਬਿਜੀ ਆ ਜੀ ਕੰਮ ਚ, ਕਾਫੀ ਟਾਈਮ ਮੈਸੇਜ ਨਹੀਂ ਹੋਇਆ, ਤੇ ਜ਼ਰੂਰ ਸੁਣੀਦਾ, ਬਹੁਤ ਵਧੀਆ ਚੱਲ ਰਿਹਾ ਜੀ ਹਮੇਸ਼ਾ ਦੀ ਤਰ੍ਹਾਂ। ਸੋਚਿਆ ਅੱਜ ਈਮੇਲ ਕਰ ਦਈਏ, ਤੁਸੀਂ ਕਹਿ ਰਹੇ ਸੀਗੇ ਈਮੇਲਾਂ ਬਹੁਤ ਘੱਟ ਆਉਂਦੀਆਂ ਅੱਜ ਕੱਲ, ਠੀਕ ਹੈ ਜੀ, ਇਹਨਾਂ ਨੂੰ ਬਿਜ਼ੀ ਰੱਖਣਾ, ਐਵੇਂ ਜੰਗਾਲ ਨਾ ਲੱਗ ਜਾਵੇ ਈਮੇਲ ਨੂੰ। ਸੋ ਇਸ ਕਰਕੇ ਬਹੁਤ ਬਹੁਤ ਧੰਨਵਾਦ। ਈਮੇਲਾਂ ਦਾ ਜਿਹੜਾ ਜ਼ਮਾਨਾ ਜੀ ਉਹ ਘੱਟ ਗਿਆ, ਇੰਸਟੈਂਟ ਮੈਸੇਜਿੰਗ ਦਾ ਜਿਹੜਾ ਜ਼ਮਾਨਾ ਜ਼ਿਆਦਾ ਵੱਧ ਗਿਆ, ਤੇ ਪਰ ਸਰਕਾਰੀ ਕੰਮਾਂ ਦੇ ਵਿਚ ਜਾਂ ਅਫੀਸ਼ੀਅਲ ਦੇ ਵਿਚ ਈਮੇਲ ਹੀ ਹਜੇ ਚੱਲਦੀ ਆ, ਤੇ ਸੋਸ਼ਲ ਦੇ ਵਿਚ ਵਟਸਐਪ, ਫੇਸਬੁੱਕ, ਮੈਸੰਜਰ, ਸੋ ਐਂਡ ਸੋ ਬੜਾ ਕੁਝ ਚੱਲਦਾ। ਗੁਰਮੁਖ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਾਡੇ ਨਾਲ ਜੁੜ ਰਹੇ ਨੇ, ਸਵਾਗਤ ਹੈ ਜੀ ਗੁਰਮੁਖ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਤੇ ਨਾਲ ਦੀ ਨਾਲ ਹੋਰ ਸੱਜਣ ਵੀ ਆਏ, ਨਰਵੈਰ ਨਵੀ ਆਇਆ ਹੋਇਆ, ਵਿਨੀ ਪੈਗ ਵਾਲੇ ਆ ਗਏ ਨੇ ਜੀ, ਤੇ ਕਹਿੰਦੇ ਹੁਣ ਅਖਬਾਰ ਪੜ੍ਹਨੀ ਛੱਡ ਦਿੱਤੀ ਆ ਜਦੋਂ ਤੁਸੀਂ ਵਾਪਸ ਗਏ ਹੋ ਆ ਗਏ ਹੋ, ਸੋ ਪਾਓ ਚਾਨਣਾ ਅਖਬਾਰਾਂ ਦੇ ਉੱਤੇ ਤੇ ਕੀ ਵਰਤ ਰਿਹਾ, ਤੇ ਪੰਜਾਬ ਦੀ ਕੇਜਰੀਵਾਲ ਦੀ ਫੇਰੀ ਕਿਵੇਂ ਰਹੀ? ਉਹ ਫੇਰੀ ਨਹੀਂ ਸੀ ਜੀ, ਉਹ ਤਾਂ ਸੱਦਿਆ ਸੀ ਤਰੀਕ ਦੇ ਉੱਤੇ। ਤੇ ਬਾਕੀ ਨਵੀਂ ਹੁਣਾਂ ਨੇ ਬੜਾ ਸਤਿਕਾਰ ਦਿੱਤਾ ਜੀ, ਸਾਰੀ ਪਰਿਵਾਰ ਨੇ ਫੈਮਿਲੀ ਦੇ ਵਿਚ ਮਿਲੇ ਤੇ ਬਾ ਕਾਫੀ ਸਮਾਂ ਸਾਡੇ ਨਾਲ ਸਪੈਂਡ ਕੀਤਾ, ਸੋ ਚੰਗਾ ਲੱਗਿਆ ਜੀ। ਤੇ ਸੋ ਨਾਈਸ। ਕੁਲਵੀਰ ਸਿੰਘ ਧੰਜੂ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਹਿੰਦਰ ਸਿੰਘ ਆਸ ਬ੍ਰੈਂਪਟਨ ਤੋਂ, ਮਿੰਟੂ ਜੀ ਦੀਆਂ ਨਿਊਜ਼ ਕਮਿੰਗ। ਮਿੰਟੂ ਜੀ ਦੀਆਂ ਨਿਊਜ਼ ਨੀ ਜੀ, ਅਸੀਂ ਦਵਾਂਗੇ ਨਿਊਜ਼ ਤੁਹਾਨੂੰ, ਕੋਈ ਗੱਲ ਨੀ, ਮਿੰਟੂ ਜੀ ਕੱਲ ਨੂੰ ਸਾਡੇ ਨਾਲ ਜੁਆਇਨ ਇਨ ਕਰਨਗੇ। ਰਾਜੀ ਪੰਗੂ ਸਿੰਘਾਪੁਰ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੇ ਕਹਿੰਦਾ ਬਹੁਤ ਸੋਹਣਾ ਲੱਗ ਰਿਹਾ ਜੀ, ਕਹਿੰਦੇ ਤੁਹਾਨੂੰ ਸੁਣ ਕੇ ਜੀ। ਸਿੰਘਾਪੁਰ ਵਾਲਿਓ ਸਵਾਗਤ ਹੈ, ਤੇ ਇਧਰ ਸਾਡੇ ਬਾਲੀ ਸਿੰਘ ਵੀ ਆ ਗਏ ਨੇ, ਤੇ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਟ੍ਰਿਪ ਬਾਰੇ ਪੁੱਛ ਰਹੇ ਨੇ, ਕਹਿੰਦੇ ਸ਼ੇਅਰ ਸਮ ਮੈਮਰੀਜ਼। ਹਾਂਜੀ, ਕਰੀ ਜਾ ਰਹੇ ਹਾਂ ਅਸੀਂ ਨਾਲ ਦੀ ਨਾਲ ਜੀ ਆਪਣੀਆਂ ਮੈਮਰੀਜ਼ ਸ਼ੇਅਰ। ਪਰ ਗੱਲ ਇਹ ਆ ਕਿ ਜਿਹੜਾ ਹੁਣ ਅਗਲਾ ਗੀਤ ਮੈਂ ਤੁਹਾਨੂੰ ਸੁਣਾਉਣਾ ਹੈ ਨਾ ਉਹ ਹੈਗਾ ਫਿਲਮ ਚੋਰੀ ਚੋਰੀ ਦਾ। ਤੇ ਸਾਨੂੰ ਕਈ ਵਾਰੀ ਇਉਂ ਲੱਗਦਾ ਸੀ ਜੀ ਕੈਨੇਡਾ ਦੇ ਵਿੱਚ ਆਹ ਗੀਤ ਸਾਡੇ ਤੇ ਜਿਵੇਂ ਢੁੱਕਦਾ ਹੋਵੇ। ਮੰਨਡੇ ਤੇ ਲਤਾ ਮੰਗੇਸ਼ਕਰ ਜੀ ਨੇ ਗੀਤ ਗਾਇਆ ਸੀ ਜੀ ਇਹ ਫਿਲਮ ਚੋਰੀ ਚੋਰੀ ਦੇ ਵਿੱਚ। 1956 ਦੇ ਵਿੱਚ ਫਿਲਮ ਆਈ ਸੀ ਜੀ ਤੇ ਇਸ ਦੇ ਵਿੱਚ ਰਾਜ ਕਪੂਰ ਤੇ ਨਰਗਿਸ ਸੀਗੀ ਔਰ ਬੜੇ ਸੋਹਣੇ ਗੀਤ ਸੀ। ਆਓ ਆਪਾਂ ਇਹਦੇ ਗੀਤ ਸੁਣਦੇ ਆ ਤੇ ਆਨੰਦ ਮਾਣਦੇ ਆ ਜੀ। ਪੁਰਾਣੀ ਫਿਲਮ ਹੈ ਜਹਾਂ ਮੈਂ ਜਾਤੀ ਹੂੰ ਵਹੀਂ ਚਲੇ ਜਾਤੇ ਹੋ।
ਜਹਾਂ ਮੈਂ ਜਾਤੀ ਹੂੰ ਵਹੀਂ ਚਲੇ ਆਤੇ ਹੋ, ਚੋਰੀ ਚੋਰੀ ਮੇਰੇ ਦਿਲ ਮੇਂ ਸਮਾਤੇ ਹੋ, ਯੇ ਤੋ ਬਤਾਓ ਕਿ ਤੁਮ ਮੇਰੇ ਕੌਣ ਹੋ। ਜਹਾਂ ਮੈਂ ਜਾਤੀ ਹੂੰ ਵਹੀਂ ਚਲੇ ਆਤੇ ਹੋ, ਚੋਰੀ ਚੋਰੀ ਮੇਰੇ ਦਿਲ ਮੇਂ ਸਮਾਤੇ ਹੋ, ਯੇ ਤੋ ਬਤਾਓ ਕਿ ਤੁਮ ਮੇਰੇ ਕੌਣ ਹੋ।
दिल की दिल से लगन की ये बात है, प्यार की राह रसम की ये बात है, मुझसे न पूछो कि तुम मेरे कौन हो। बड़े ज्ञानी जानी को बुलाओ, अभी अभी यहाँ फैसला कराओ, मुझे न पूछो कि तुम मेरे कौन हो।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦੇਖੋ ਜੀ, ਸੱਜਣਾ ਤਾਂ ਸਤਿਕਾਰ ਤਾਂ ਹੋਏਗਾ ਹੀ ਹੋਏਗਾ ਤੇ ਮਿੱਠੇ ਮਿੱਠੇ ਗੀਤ ਵੀ ਹੋਣਗੇ। ਮਿੱਠਾ ਗੀਤ ਬਹੁਤ ਵਧੀਆ ਇੱਕ ਅਸੀਂ ਚੁਣਿਆ ਤੇ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਵੀ ਜੁੜ ਚੁੱਕੇ ਨੇ, ਪਰ ਪਹਿਲਾਂ ਆਪਾਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਜਿਹੜੇ ਕਿ ਡਰਾਈਵ ਕਰ ਰਹੇ ਨੇ ਸਿਡਨੀ ਤੋਂ ਲੈ ਕੇ ਕੌਫ ਸਰਵਰ ਤੱਕ, ਮੇਰੇ ਲਾਗੇ ਹੀ ਪਹੁੰਚਣ ਵਾਲੇ ਨੇ, ਪਰ ਉਨ੍ਹਾਂ ਤੋਂ ਪੁੱਛਦੇ ਹਾਂ। ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਚ। ਹਾਂਜੀ, ਮੈਨੂੰ ਲੱਗਦਾ ਉਨ੍ਹਾਂ ਦਾ ਕਨੈਕਸ਼ਨ ਕੱਟ ਹੋ ਗਿਆ। ਚਲੋ ਕੋਈ ਨੀ ਜੀ, ਆਪਾਂ ਫੇਰ ਟਰਾਈ ਕਰਦੇ ਆ ਉਨ੍ਹਾਂ ਨਾਲ ਗੱਲਬਾਤ। ਪਰ ਦੋਸਤੋ, ਗੱਲ ਚੱਲ ਰਹੀ ਸੀ ਅਮਰੀਕ ਸਿੰਘ ਫਲੋਰਾ ਨਾਲ ਕਿ ਉਹ ਵੀ ਗਾਉਣਾ ਚਾਹੁੰਦੇ ਨੇ, ਪਰ ਹਰੇਕ ਬੰਦੇ ਨੂੰ ਇਹ ਹੁੰਦਾ ਕਿ ਉਹ ਬਹੁਤ ਵਧੀਆ ਗਾਉਂਦਾ ਆ। ਅਕਸਰ ਕੱਲੇ ਜਦੋਂ ਗਾਉਂਦਾ ਆ ਤਾਂ ਗਾ ਗਾ ਕੇ ਫਿਰ ਮਤਲਬ ਇੱਦਾਂ ਸਮਝਦਾ ਕਿ ਮੁਹੰਮਦ ਰਫੀ ਵਰਗੀ ਮੇਰੀ ਆਵਾਜ਼ ਆ। ਤੇ ਬਚਪਨ ਦੇ ਵਿਚ ਮੈਨੂੰ ਵੀ ਬੜਾ ਸ਼ੌਕ ਸੀਗਾ ਗਾਉਣ ਦਾ, ਤੇ ਮੈਂ ਵੀ ਟੇਪ ਲਾ ਕੇ ਕਿਸ਼ੋਰ ਕੁਮਾਰ ਦੀ ਜਾਂ ਮੁਹੰਮਦ ਰਫੀ ਦੀ ਤੇ ਮੈਂ ਵੀ ਗਾਉਂਦਾ ਹੁੰਦਾ ਸੀ। ਮੈਂ ਕੋਸ਼ਿਸ਼ ਕਰ ਰਿਹਾ, ਅਮਰੀਕ ਸਿੰਘ ਫਲੋਰਾ ਫੇਰ ਸ਼ਾਇਦ ਮੇਰੇ ਨਾਲ ਜੁੜ ਗਏ ਨੇ ਕਨੈਕਸ਼ਨ। ਅਮਰੀਕ ਜੀ ਹੈਗੇ ਹੋ ਤੁਸੀਂ? ਜੀ ਅਮਰੀਕ ਜੀ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਚ ਸਵਾਗਤ ਤੁਹਾਡਾ ਜੀ। ਹਾਂਜੀ, ਮੈਨੂੰ ਲੱਗਦਾ ਉਨ੍ਹਾਂ ਦੀ ਹਜੇ ਰਿਸੈਪਸ਼ਨ ਪ੍ਰੋਬਲਮ ਚੱਲ ਰਹੀ ਹੈ, ਪਰ ਕੋਈ ਗੱਲ ਨਹੀਂ ਜੀ, ਤੇ ਆਪਾਂ ਗੱਲਬਾਤ ਆਪਾਂ ਜਾਰੀ ਰੱਖਦੇ ਹਾਂ। ਤੇ ਗੱਲ ਗਾਉਣ ਦੀ ਆਈ ਸੀ ਜੀ ਕਿ ਹਰ ਬੰਦਾ ਗਾਣਾ ਚਾਹੁੰਦਾ ਆ, ਤੇ ਸ਼ਾਇਦ ਇਸੇ ਜਿਹੜੀ ਭਾਵਨਾ ਆ, ਅੱਖਰਾਂ ਦੀ ਭਾਵਨਾ ਆ, ਉਸ ਨੂੰ ਗਾਉਣ ਦੇ ਤਰੀਕੇ ਨਾਲ ਜ਼ਿਆਦਾ ਵਧੀਆ ਹੁੰਦਾ। ਇਹਦੇ ਆਪਾਂ ਬਾਅਦ ਚੋਂ ਗੱਲ ਕਰਾਂਗੇ, ਪਰ ਆਪਾਂ ਨਾਲ ਦੀ ਨਾਲ ਸੁਨੇਹੇ ਪਹਿਲਾਂ ਲੈ ਲੈਂਦੇ ਹਾਂ। ਹਰਪ੍ਰੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਜੀ ਤੁਸੀਂ ਡਾਰਵਿਨ ਦਾ ਵੈਦਰ ਭੁੱਲ ਗਏ। ਡਾਰਵਿਨ ਦਾ ਜੀ ਦੋ ਤਾਂ ਵੈਦਰ ਹੈ ਸਾਰੇ, ਜਾਂ ਉੱਥੇ ਮੀਂਹ ਪੈਂਦਾ ਹੁੰਦਾ ਜਾਂ ਸੁੱਕਾ ਹੁੰਦਾ ਆ, ਇਟਸ ਈਦਰ ਡਰਾਈ ਔਰ ਵੈਟ। ਤੇ ਪਰ ਤੁਹਾਨੂੰ ਫੇਰ ਵੀ ਦੱਸ ਦਿੰਦੇ ਆ, 32 ਡਿਗਰੀ ਤਾਪਮਾਨ ਤੁਹਾਡਾ ਡਾਰਵਿਨ ਦਾ ਰਹੇਗਾ ਜੀ ਅੱਜ, ਵੱਧ ਤੋਂ ਵੱਧ 20 ਡਿਗਰੀ ਘੱਟ ਤੋਂ ਘੱਟ। ਔਰ ਡਾਰਵਿਨ ਚ ਕੀ ਹਾਲ ਚਾਲ ਹੈ ਜੀ ਤੁਹਾਡਾ? ਠੀਕ ਠਾਕ ਹੋ ਤੁਸੀਂ? ਵਧੀਆ ਚੱਲ ਰਿਹਾ ਜੀ। ਗੁਰਪ੍ਰੀਤ ਪਿਆ ਜੀ ਸਾਡੇ ਨਾਲ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਅੱਛਾ ਜੀ, ਵੀ ਆਰ ਮਿਸਿੰਗ ਯੋਰ ਵਾਇਸ ਵੈਨ ਯੂ ਆਰ ਇਨ ਕੈਨੇਡਾ, ਪ੍ਰੋਗਰਾਮ ਗੋਇੰਗ ਗੁੱਡ। ਮੇਰੇ ਬੇਟੇ ਫਤਿਹ ਸਿੰਘ ਦਾ ਇੱਕ ਪਹਿਲਾ ਜਨਮ ਦਿਨ ਹੈ। ਅੱਛਾ, ਹੀ ਇਸ ਟਰਨਡ 1, ਤੇ ਉਨ੍ਹਾਂ ਲਈ ਇੱਕ ਕੋਈ ਪੰਜਾਬੀ ਤੇ ਜਾਂ ਹਿੰਦੀ ਦਾ ਗੀਤ ਸੁਣਾ ਦਿਓ ਜੀ। ਦੇਖੋ, ਪੰਜਾਬੀ ਹਿੰਦੀ ਦੇ ਗੀਤ ਬੜੇ ਨੇ ਜਿਹੜੇ ਆਪਾਂ ਸੁਣਾ ਸਕਦੇ ਹਾਂ, ਪਰ ਜੇ ਤੁਹਾਡੇ ਲਈ ਆਪਾਂ ਬੇਟੇ ਲਈ ਤੁੰਤਣਾ ਹੀ ਵਜਾ ਦਈਏ ਤਾਂ ਫਿਰ ਕੀ ਖਿਆਲ ਹੈ? ਤੁੰਤਣਾ ਜੀ ਦੇਖੋ, ਅਸੀਂ ਨਾਮ ਦਿੱਤਾ ਜੀ ਹੈਪੀ ਬਰਥਡੇ ਦੇ ਜਿਹੜਾ ਮਿਊਜ਼ਿਕ ਹੈ ਨਾ, ਸੋ ਲਓ ਜੀ, ਤੇ ਤੁਹਾਨੂੰ ਆਪਾਂ ਇੱਕ ਪਹਿਲੇ ਬਰਥਡੇ ਤੇ ਬੇਟੇ ਦੀ, ਫਤਿਹ ਸਿੰਘ ਦੇ ਜਨਮ ਦਿਨ ਤੇ ਉੱਤੇ ਬਹੁਤ ਬਹੁਤ ਮੁਬਾਰਕਾਂ ਜੀ, ਤੇ ਹੈਪੀ ਬਰਥਡੇ ਬੇਟਾ। ਦੇਖੋ ਜੀ, ਪਹਿਲੇ ਜਨਮ ਦਿਨ ਤੇ ਕੇਕ ਵੀ ਕੱਟੀ ਦਾ, ਸਾਰਾ ਕੁਝ ਕਰੀ ਦਾ, ਬੱਤੀਆਂ ਜਿਹੜੀਆਂ ਜਗਾਈ ਦੀਆਂ ਨੇ, ਤੇ ਫਿਰ ਗੁਰੂ ਘਰ ਵੀ ਜ਼ਰੂਰ ਜਾਈਦਾ, ਮਹਾਰਾਜ ਦਾ ਸ਼ੁਕਰਾਨਾ ਵੀ ਕਰੀਦਾ, ਬੜਾ ਕੁਝ ਆਪਾਂ ਮਤਲਬ ਰੀਸਟਾਰਟ ਹੀ ਕਹਿ ਲਓ ਕਿ ਕਰੀਦਾ ਕਿ ਪਰਮਾਤਮਾ ਨੂੰ ਯਾਦ ਕਰਕੇ। ਸੋ ਫਤਿਹ ਸਿੰਘ ਨੂੰ ਜੀ ਰੱਬ ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਤੇ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ। ਤੇ ਇਧਰ ਵਟਸਐਪ ਦੇ ਨਹੀਂ ਟੈਲੀਗ੍ਰਾਮ ਰਾਹੀਂ ਰਵਿੰਦਰ ਸਿੰਘ ਕਹਿ ਰਹੇ ਨੇ ਜੀ, ਸਤਿ ਸ੍ਰੀ ਅਕਾਲ ਹਰਮਨ ਰੇਡੀਓ ਸੁਣਨ ਵਾਲੇ, ਸਤਿ ਸ੍ਰੀ ਅਕਾਲ ਜੀ। ਰਜੀਵ ਭਗਤ ਲੁਧਿਆਣੇ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਜੱਗਾ ਸਾਧਕ ਵੀ ਇੰਜੋਏ ਕਰ ਰਹੇ ਨੇ ਪ੍ਰੋਗਰਾਮ, ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਕਹਿੰਦੇ ਜਸਪਾਲ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਸਿਡਨੀ ਦੇ ਵਿਚ ਨਿੱਗੀ ਨਿੱਗੀ ਧੁੱਪ ਹੈ, ਸੁਣੀ ਜਾਂਦੇ ਨੇ ਜੀ, ਡਿਲੀਵਰੀ ਕਰਵਾਈ ਜਾਂਦੇ ਕੋਲਜ ਦੀਆਂ, ਇਕ ਗੀਤ ਵੀਰ ਸੱਤੇ ਬੈਰੇਵਾਲ ਹੁਣਾਂ ਦਾ, ਰਹਿੰਦੀਆਂ ਨੀਂਦਰਾਂ ਕੱਚੀਆਂ ਮਾਂ ਤੇਰੇ ਲਾਡਲੇ ਦੀਆਂ ਵਾਲਾ ਸੋਹਣਾ ਗੀਤ ਹੈ ਜੀ, ਹਰ ਪਰਦੇਸੀ ਦੇ ਦਿਲ ਨੂੰ ਟੁੱਬਦਾ, ਤੇ ਅੱਜ ਇਹ 5-7 ਵਾਰੀ ਪਲੇ ਕਰ ਦੇਣਾ, ਕੱਲ ਦਾ ਕੋਈ 15 ਵਾਰ ਸੁਣ ਲਿਆ ਜੀ। ਮੈਨੂੰ ਲੱਗਦਾ ਨਵਾਂ ਗੀਤ ਆਇਆ, ਮੈਂ ਹੁਣੇ ਮੈਸੇਜ ਦੇਖਿਆ ਸੀ, ਤੇ ਆਪਾਂ ਗੀਤ ਲੈ ਕੇ ਨਾ ਜ਼ਰੂਰ ਆਪਾਂ ਕੱਲ ਦੇ ਪ੍ਰੋਗਰਾਮ ਚ ਕਰਾਂਗੇ। ਆਪਾਂ ਸੱਤੇ ਦੀ ਇੰਟਰਵਿਊ ਵੀ ਕੀਤੀ ਸੀ ਪਿੱਛੇ, ਉਹਨਾਂ ਨੂੰ ਲਾਈਵ ਵੀ ਲਿਆ ਸੀ ਪ੍ਰੋਗਰਾਮ ਦੇ ਵਿਚ, ਤੇ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਫੇਰ ਲਿਆ ਜਾਵੇ ਇਹ ਗੀਤ, ਕਿਉਂਕਿ ਉਹ ਕਾਫੀ ਵਧੀਆ ਗੀਤ ਗਾਉਂਦੇ ਨੇ। ਤੇ ਗੀਤ ਜਿਹੜੇ ਮਤਲਬ ਉਹਨਾਂ ਦੇ ਇੱਕ ਸੀਗੀਆਂ ਮੇਰੀਆਂ, ਮੇਰੀ ਜ਼ਿੰਦਗੀ ਦੇ ਵਿਚ ਸੱਤ ਕੁੜੀਆਂ, ਸ਼ਾਇਦ ਸੱਤ ਔਰਤਾਂ, ਇਹ ਵੀ ਗੀਤ ਸੀਗਾ, ਕਾਫੀ ਵਧੀਆ ਗੀਤ ਸੀ। ਟਾਈਟਲ ਤੋਂ ਲੱਗਦਾ ਕਿ ਗੀਤ ਐਵੇਂ ਹੋਏਗਾ, ਪਰ ਉਹਦੇ ਵਿਚ ਕਾਫੀ ਉਹਨਾਂ ਨੇ ਡਿਟੇਲ ਦੇ ਵਿਚ ਦੱਸਿਆ ਸੀ ਕਿ ਕਿਹੜੀਆਂ ਕਿਹੜੀਆਂ ਔਰਤਾਂ ਨੇ ਉਹਨਾਂ ਨੂੰ ਮਤਲਬ ਪ੍ਰਭਾਵਿਤ ਕੀਤਾ। ਤੇ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁੜ ਚੁੱਕੇ ਨੇ। ਸੋ ਅਮਰੀਕ ਜੀ, ਹੁਣ ਮੈਨੂੰ ਲੱਗਦਾ ਤੁਸੀਂ ਡਰਾਈਵ ਕਰ ਰਹੇ ਹੋ, ਰਿਸੈਪਸ਼ਨ ਸਹੀ ਹੋ ਗਈ ਹੋਵੇਗੀ, ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਹਾਂਜੀ ਹਾਂਜੀ, ਕੀ ਹਾਲ ਚਾਲ, ਕਿੱਥੇ ਕੁ ਪਹੁੰਚ ਗਏ? ਅੱਛਾ ਜੀ,
ਇਸ ਵੇਲੇ ਕਾਫੀ ਮੌਸਮ ਵਧੀਆ ਹੈ ਤੇ ਟ੍ਰੈਫਿਕ ਵੀ ਇੰਨਾ ਨਹੀਂ ਅੱਜ, ਤੇ ਕਾਫੀ ਰੌਚਕ ਲੱਗ ਰਿਹਾ।
ਹਾਂਜੀ ਹਾਂਜੀ, ਤੁਹਾਡੀ ਆਵਾਜ਼ ਥੋੜੀ ਜਿਹੀ ਪਿੱਛੇ ਆ ਰਹੀ ਹੈ, ਪਰ ਤੁਸੀਂ ਥੋੜਾ ਲਾਗੇ ਆਓ ਫੋਨ ਦੇ।
ਹੁਣ ਠੀਕ ਹੈ?
ਹੁਣ ਠੀਕ ਹੈ ਜੀ। ਹੁਣ ਏਦਾਂ ਲੱਗਦਾ ਜਿਦਾਂ ਤੁਸੀਂ ਬਹੁਤ ਦੂਰੋਂ ਬੋਲਦੇ ਹੁੰਦੇ ਹੋ, ਵੈਸੇ ਤਾਂ ਉੱਧਰ ਸਾਡੇ ਲਾਗੇ ਹੋ। ਸਿਡਨੀ ਕਹਿੰਦੇ ਧੁੱਪ ਖਿੜੀ ਹੋਈ ਹੈ ਤੁਹਾਡੀ ਗੈਰ ਹਾਜ਼ਰੀ ਦੇ ਵਿਚ, ਸੋ ਸਾਨੂੰ ਵੀ ਇੱਥੇ ਅੱਜ ਕੋਸ਼ਿਸ਼ ਕਰਨੀ ਪੈਣੀ ਹੈ ਕਿ ਬੱਦਲ ਪਾਸੇ ਹੀ ਰਹਿਣ ਤਾਂ ਜ਼ਿਆਦਾ ਵਧੀਆ।
ਫਿਲਹਾਲ ਤਾਂ
ਜੀ ਅਮਰੀਕ ਜੀ ਕਨੈਕਸ਼ਨ ਲੱਗ ਨਹੀਂ ਰਿਹਾ ਕਿਸੇ ਤਰ੍ਹਾਂ, ਸੋ ਆਪਾਂ ਥੋੜੀ ਦੇਰ ਬਾਅਦ ਫੇਰ ਤੁਹਾਡੇ ਨਾਲ ਕੰਟੈਕਟ ਕਰਾਂਗੇ, ਪਰ ਤੁਹਾਡਾ ਸਵਾਗਤ ਹੈ ਜੀ। ਤੇ ਇਧਰ ਭੇਜ ਦਿੱਤਾ ਜੀ ਗੀਤ ਜਸਪਾਲ ਸਿਡਨੀ ਹੋਣਾ ਨੇ, ਤੇ ਉਹ ਆਪਾਂ ਮੈਂ ਕੋਸ਼ਿਸ਼ ਕਰਦਾ ਜੀ ਚਲਾਉਣ ਦੀ। ਤੇ ਦਲਵੀਰ ਹਲਵਾਰ ਵੀ ਜੀ ਸਾਡੇ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿਚ, ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੈਲਕਮ ਤੇ ਸਵਾਗਤ ਹੈ ਜੀ ਦਲਵੀਰ ਜੀ। ਤੇ ਸਾਡੇ ਨਾਲ ਨਨਿੰਦਰ ਵੀ ਜੁੜ ਚੁੱਕੇ ਨੇ ਕੈਨਬਰਾ ਤੋਂ, ਕਿਆ ਬਾਤ ਹੈ ਜੀ। ਤੇ ਕਹਿੰਦੇ ਵਧੀਆ ਲੱਗਿਆ ਜੀ ਪ੍ਰੋਗਰਾਮ, ਦਿਲ ਵਾਲੀ ਗੱਲ ਸੁਣ ਰਹੇ ਆ। ਸੋ ਲਓ ਮਿੱਤਰੋ ਸੱਜਣੋ, ਇੱਕ ਗੀਤ ਜਿਹੜਾ ਅਮਰੀਕ ਸਿੰਘ ਫਲੋਰਾ ਕਹਿੰਦੇ ਸੀ, ਕਹਿੰਦੇ ਮੈਂ ਸੁਣਨਾ ਚਾਹੁੰਦਾ ਸੀ, ਮੈਂ ਐਕਚੁਲੀ ਕਹਿੰਦੇ ਗਾਣਾ ਚਾਹੁੰਦਾ ਸੀਗਾ ਇਹ ਕਹਿੰਦਾ ਮੈਨੂੰ ਬਹੁਤ ਵਧੀਆ ਗੀਤ ਲੱਗਾ, ਤੇ ਮੈਂ ਸੋਚਦਾ ਮੈਂ ਇਹਨੂੰ ਰਿਕਾਰਡ ਕਰਾਵਾਂ। ਤੇ ਮੇਰੇ ਨਾਲ ਆਫ ਏਅਰ ਇੱਕ ਦਿਨ ਗੱਲ ਕਰ ਰਹੇ ਸੀ, ਕਹਿੰਦੇ ਵੀ ਮੈਂ ਨਾ ਇਹ ਗੀਤ ਲਾਇਆ ਹੋਇਆ ਸੀ ਫੋਨ ਦੇ ਉੱਤੇ, ਮੈਂ ਬਾਥਰੂਮ ਚ ਨਹਾ ਰਿਹਾ ਸੀ, ਤੇ ਬਾਥਰੂਮ ਸਿੰਗਰ ਆ ਤੁਹਾਨੂੰ ਪਤਾ ਕਿ ਬੈਸਟ ਸਟੂਡੀਓ ਹੁੰਦਾ ਹੈ, ਤੇ ਕਿਉਂਕਿ ਸਟੂਡੀਓ ਵੀ ਉਹ ਇੱਕ ਛੋਟਾ ਜਿਹਾ ਗਲਾਸ ਦਾ ਕਮਰਾ ਹੁੰਦਾ ਨਾ ਉਹਦੇ ਵਿਚ ਗਾਈਦਾ, ਸੋ ਇਸ ਕਰਕੇ ਬਾਥਰੂਮ ਦਾ ਜਿਹੜਾ ਉਹ ਹੁੰਦਾ ਉਹ ਬੈਸਟ ਗਾਣ ਦੇ ਲਈ ਹੁੰਦਾ, ਉੱਥੇ ਆਵਾਜ਼ ਬੜੀ ਵਧੀਆ ਆਉਂਦੀ ਆ, ਸਟੂਡੀਓ ਕੁਆਲਿਟੀ ਆਉਂਦੀ ਆ ਬਾਥਰੂਮ ਦੇ ਵਿਚ। ਸੋ ਕਹਿੰਦੇ ਉਹ ਅਕਸਰ ਨਹਾਉਂਦੇ ਨਹਾਉਂਦੇ ਬੰਦਾ ਗਾਉਂਦਾ ਹੁੰਦਾ, ਤੇ ਕਹਿੰਦੇ ਮੈਂ ਗੀਤ ਗਾ ਰਿਹਾ ਸੀ ਤੇ ਮੈਨੂੰ ਐਵੇਂ ਲੱਗਿਆ ਵੀ ਮੈਂ ਦਲਜੀਤ ਦੋਸਾਂਝ ਨੂੰ ਮਾਤ ਪਾ ਦੇਵਾਂਗਾ, ਤੇ ਫਿਰ ਕਹਿੰਦੇ ਇਕਦਮ ਗੀਤ ਬੰਦ ਹੋ ਗਿਆ, ਵਿਚ ਫੋਨ ਆ ਗਿਆ, ਕਹਿੰਦਾ ਫਿਰ ਮੈਂ ਸੋਚਿਆ ਮੇਰੀ ਆਵਾਜ਼ ਨੂੰ ਕੀ ਹੋ ਗਿਆ, ਇਹ ਮੇਰੀ ਆਵਾਜ਼ ਕਿੱਦਾਂ ਦੀ ਹੋ ਗਈ। ਅਸਲ ਦੇ ਵਿਚ ਜਦੋਂ ਅਸੀਂ ਕਿਸੇ ਦੇ ਨਾਲ ਗਾਉਂਦੇ ਹਾਂ ਨਾ ਤਾਂ ਉਹ ਕੋਰਸ ਦੇ ਨਾਲ ਕੋਰਸ ਰਲ ਜਾਂਦਾ ਆ। ਪਰ ਤੁਹਾਨੂੰ ਗੀਤ ਸੁਣਾਉਣੇ ਜਿਹੜੇ ਅਮਰੀਕ ਸਿੰਘ ਫਲੋਰਾ ਦਾ ਬੈਸਟ ਗੀਤ ਹੈ, ਅੱਜ ਮੈਨੂੰ ਕਿਹਾ ਵੀ ਸੀ ਕਹਿੰਦੇ ਲਾ ਦਿਓ, ਚਲੋ ਸੁਣਦੇ ਹਾਂ ਜੀ ਰੁਮਾਲ।
ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ, ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ, ਸੌ ਬਾਟ ਦੇ ਬਲਬ ਵਾਂਗੂ ਫਿਰੇ ਲਿਸ਼ਕੀ ਤੇਰੇ ਪਿੱਛੇ ਮਾਮਲੇ ਨੇ ਜਿੱਠੇ ਰਿਸਕੀ, ਤੈਨੂੰ ਪਾਉਣ ਦੇ ਪਲੈਨ ਵਿੱਚ ਘੁੰਮਦਾ, ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ, ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ, ਅੱਖਾਂ ਵਿੱਚ ਰੱਖਦੀ ਬਰੂਦ ਜਿਹਾ ਸੁਰਮਾ ਜਵਾਨੀ ਪੂਰੀ ਛਲ ਕੇ, ਉੱਤੋਂ ਜ਼ੁਲਫਾਂ ਬਨੈਮ ਕਰ ਛੱਡੀਆਂ ਕਾਨੇ ਨੀ ਤੂੰ, ਕੇਸ਼ ਨਿਖਾਰ ਮਲ ਮਲ ਕੇ, ਕੇਸ਼ ਨਿਖਾਰ ਮਲ ਮਲ ਕੇ, ਗੱਲਾਂ ਧੁੱਪ ਨਾਲ ਹੋਈਆਂ ਚਿੱਟੀਆਂ ਜਿਵੇਂ ਹੁੰਦਾ ਏ ਨਿਖਾਰ ਕੱਚੀ ਖੁੰਭ ਦਾ, ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ, ਫਰਕੇ ਜਿਹੜੇ ਤੇਰੇ ਪਿੱਛੇ ਫਿਰਦੇ ਬਣਾਈ ਬਿੱਲੋ ਲੈਣਾ ਨੀ ਮੈਂ ਰੱਖ ਦੇਣੇ ਇੱਕ ਪਾਸੇ ਕਰਕੇ ਰੱਖ ਦੇਣੇ ਇੱਕ ਪਾਸੇ ਕਰਕੇ ਤੇਰੇ ਆਸ਼ਕ ਨਾ ਰਹਿਣ ਦੇਣੇ ਨੀ ਮੁੰਡਾ ਬੂਰੀਆਂ ਦੇ ਡੋਕੇ ਫਿਰ ਚੁੰਘਦਾ ਗੱਭਰੂ ਦਾ ਚੈਨ ਗਿਆ ਫਿਰ ਰੇਸ਼ਮੀ ਰੁਮਾਲ ਤੇਰਾ ਚੁੰਮਦਾ ਗੱਭਰੂ ਦਾ ਚੈਨ ਗਿਆ ਰੇਸ਼ਮੀ ਰੁਮਾਲ ਤੇਰਾ ਚੁੰਮਦਾ
ਲਓ ਜੀ ਗੀਤ ਸੁਣ ਰਹੇ ਸੀ ਜੀ ਰੁਮਾਲ ਸਰਦਾਰ ਜੀ 2 ਦੇ ਵਿੱਚੋਂ ਔਰ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਅਮਰੀਕ ਸਿੰਘ ਫਲੋਰਾ ਅੱਜ ਤੁਹਾਨੂੰ ਪਤਾ ਹੈ ਕਿ ਡਰਾਈਵ ਕਰ ਰਹੇ ਨੇ ਤੇ ਰਿਸੈਪਸ਼ਨ ਦੀ ਘਾਟ ਹੋਣ ਕਰਕੇ ਉਹ ਸਾਡੇ ਨਾਲ ਜੁੜ ਨਹੀਂ ਪਾ ਰਹੇ ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਗੁਰਪ੍ਰੀਤ ਗਿੱਲ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲਿਆ ਜਾਵੇ ਤੇ ਉਹ ਵੀ ਅੱਜ ਫ੍ਰੀ ਨੇ ਉਹਨਾਂ ਨੇ ਕਨਫਰਮ ਕਰਤਾ ਸੀ ਤੇ ਮੈਨੂੰ ਲੱਗਦਾ ਉਹ ਮੇਰੇ ਨਾਲ ਜੁੜ ਵੀ ਗਏ ਨੇ ਗੁਰਪ੍ਰੀਤ ਜੀ ਸਵਾਗਤ ਹੈ ਕੈਨਬਰਾ ਤੋਂ ਤੁਹਾਡੇ ਕਹਿੰਦੇ ਠੰਡ ਬਹੁਤ ਹੋਈ ਪਈ ਆ
ਠੰਡ ਜੀ ਬਹੁਤ ਜ਼ਿਆਦਾ ਆ ਪਰ ਫੇਰ ਵੀ ਜਰ ਰਹੇ ਆ ਜੀ
ਅੱਛਾ ਜਰ ਰਹੇ ਆ ਠੀਕ ਹੈ
ਤੇਰਾ ਭਾਣਾ ਮਿੱਠਾ ਰੱਖ ਕੇ ਵੀ ਆਪਾਂ ਕੁਛ ਕਰ ਨੀ ਸਕਦੇ ਨਾ ਮੌਸਮ ਦਾ ਫਿਰ
ਹਾਂਜੀ ਹਾਂਜੀ ਚਲੋ
ਪਾ ਸਕਦੇ ਜਾਂ ਕੱਪੜੇ ਘਟਾ ਸਕਦੇ
ਹਾਂਜੀ ਹਾਂਜੀ ਤੇ ਚਲੋ ਇਧਰ ਆਪਾਂ ਪਹਿਲਾਂ ਖਬਰਾਂ ਤੇ ਆਨੇ ਆ ਸਾਰੀਆਂ ਪਹਿਲਾਂ ਆਸਟ੍ਰੇਲੀਆ ਦੀਆਂ ਖਬਰਾਂ ਦੇਖਦੇ ਆ ਕਿ ਅਖਬਾਰਾਂ ਦੇ ਵਿਚ ਹੋ ਰਿਹਾ ਤੇ ਇਧਰ ਇਕ ਹਿਟ ਐਂਡ ਰਨ ਕੇਸ ਦੇ ਵਿਚ ਮੈਲਬਨ ਦੇ ਵਿਚ ਇਕ ਲੇਡੀ ਦੀ ਡੈਥ ਹੋਈ ਆ ਜੀ ਤੇ ਜਿਹੜਾ ਉਹ ਜਿਹਨੇ ਗੱਡੀ ਮਾਰ ਕੇ ਭੱਜਿਆ ਉਹਦੀ ਡਰਾਈਵਰ ਦੀ ਹਜੇ ਭਾਲ ਜਾਰੀ ਆ ਔਰ ਕੈਵਿਨ ਰੱਡ ਜਿਹੜਾ ਕਿ ਦਾਅਵੇਦਾਰ ਬਣਨਾ ਚਾਹੁੰਦੇ ਸੀ ਜੀ ਯੂਐਨ ਦੇ ਜਨਰਲ ਅਸੈਂਬਲੀ ਦੇ ਪ੍ਰੈਜ਼ੀਡੈਂਟਸ਼ਿਪ ਦਾ ਉਹਨਾਂ ਦੀ ਆਸਾਂ ਦੇ ਉੱਤੇ ਪਾਣੀ ਫੇਰ ਦਿੱਤਾ ਗਿਆ ਤੁਹਾਡੇ ਕੈਨਬਰਾ ਦੇ ਵਿਚ ਮੈਲਕਮ ਟਰਨਵਲ ਸਰਕਾਰ ਵੱਲੋਂ ਤੇ ਵੈਸੇ ਗੁਰਪ੍ਰੀਤ ਜੀ ਇਹ ਕਾਫੀ ਮਸਲਾ ਮਗਿਆ ਹੋਇਆ ਆਸਟ੍ਰੇਲੀਆ ਦੇ ਵਿਚ ਕਿ ਹੁਣ ਇਲੈਕਸ਼ਨ ਹੋਣੀ ਆ ਵੈਸੇ ਤਾਂ ਹੁਣ ਤਾਂ ਜਿਹੜੇ ਮੌਜੂਦਾ ਪ੍ਰੈਜ਼ੀਡੈਂਟ ਨੇ ਉਹ ਚਾਈਨਾ ਦੇ ਨੇ ਬਾਨ ਕੀ ਮੂਨ ਆਈ ਥਿੰਕ ਹੈ ਨਾ ਉਹਨਾਂ ਦਾ ਨਾਮ ਹੈ
ਸਾਊਥ ਕੋਰੀਆ ਜੀ
ਸਾਊਥ ਕੋਰੀਆ ਹਾਂਜੀ ਚਲੋ ਸਾਰੇ ਸਾਨੂੰ ਇੱਦਾਂ ਹੀ ਲੱਗਦੇ ਨੇ ਇਹ ਸਾਡਾ ਨੀ ਕਸੂਰ ਜੀ ਸਾਡਾ ਠੀਕ ਹੈ ਨਾ ਹੁਣ ਮੈਂ ਅੱਗੇ ਨੀ ਕੁਛ ਕਹਿਣਾ ਚਾਹੁੰਦਾ ਫੇਰ ਥੋੜਾ ਉਧਰ ਦੂਜੇ ਪਾਸੇ ਨੂੰ ਹੋ ਜਾਣਾ ਕੰਮ ਪਰ ਜੇ ਦੇਖਿਆ ਜਾਵੇ ਤਾਂ ਕੈਵਿਨ ਰੱਡ ਅੰਤਰਰਾਸ਼ਟਰੀ ਸੀਨ ਦੇ ਉੱਤੇ ਕਾਫੀ ਉਹਨਾਂ ਨੇ ਕੰਮ ਕੀਤਾ ਆ ਪਰ ਆਸਟ੍ਰੇਲੀਆ ਦੀ ਸਿਆਸਤ ਦੇ ਵਿਚ ਉਹ ਕਾਫੀ ਡਗਮਗਾਏ ਨੇ ਕਈ ਵਾਰੀ ਉਹਨਾਂ ਨੂੰ ਕੱਢਿਆ ਕਈ ਉਹਨਾਂ ਦਾ ਰਿਕਾਰਡ ਜਿਹੜਾ ਆ ਉਹ ਵਧੀਆ ਪੇਂਟ ਨਹੀਂ ਹੋਇਆ ਪੋਲੀਟੀਕਲ ਖੇਤਰਾਂ ਦੇ ਵਿਚ ਉਹਨਾਂ ਦੀ ਆਪਣੀ ਪਾਰਟੀ ਨੇ ਉਹਨਾਂ ਨੂੰ ਕਈ ਵਾਰੀ ਖੱਜਲ ਕੀਤਾ ਚਲੋ ਵਿਰੋਧੀ ਧਿਰਨੇ ਤਾਂ ਕਰਨਾ ਹੀ ਸੀਗਾ ਸੋ ਇਕ ਇਹ ਸਮੱਸਿਆ ਬਣਦੀ ਜਾ ਰਹੀ ਹੈ ਤੇ ਹੁਣ ਜਦੋਂ ਉਹਨਾਂ ਨੇ ਰਿਜੈਕਟ ਕਰ ਦਿੱਤਾ ਆ ਮੌਜੂਦਾ ਸਰਕਾਰ ਨੇ ਉਹਨਾਂ ਨੂੰ ਅਡੋਸ ਕਰਨਾ ਤੇ ਹੁਣ ਉਹ ਵਿਚਾਰਾ ਫੇਰ ਚਿੱਠੀਆਂ ਕੱਢੀ ਫਿਰਦਾ ਲੀਕ ਕਰੀ ਜਾ ਰਿਹਾ ਤੇ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ
ਇਹ ਦੇਖੋ ਜੀ ਜਦੋਂ ਕੈਮਰਾਡ ਨੂੰ ਕੱਢਿਆ ਸੀ ਨਾ ਮੈਂ ਕੈਮਰਾਡ ਦੇ ਭਰਾ ਨੂੰ ਇੱਕ ਵਾਰੀ ਲਿਫਟ ਦਿੱਤੀ ਸੀ ਆਪਣੀ ਗੱਡੀ ਦੇ ਵਿਚ
ਅੱਛਾ ਜੀ
ਉਹਨੂੰ ਮੈਂ ਪੁੱਛਿਆ ਸੀ ਵੀ ਕੀ ਮਸਲਾ ਕੀ ਸੀ
ਅੱਛਾ
ਉਹ ਜਦੋਂ ਮੈਨੂੰ ਆਇਆ ਨਾ ਵੀ ਜੋਬ ਆਈ ਜੋਬ ਤੇ ਲਿਖਿਆ ਰੱਜ ਹੈ ਨਾ
ਅੱਛਾ
ਤੇ ਮੈਂ ਗਿਆ ਉਹਨੂੰ ਚੱਕਰ ਮੈਂ ਕਿਹਾ ਵੀ ਆਈ ਵਾਜ਼ ਐਕਸਪੈਕਟਿੰਗ ਕੈਮਰਾਡ ਹੈ ਨਾ
ਮੈਂ
ਉੱਥੇ ਜੋਕ ਮਾਰਿਆ ਉਹਨਾਂ ਤੇ ਉਹ ਮੈਨੂੰ ਅੱਗੇ ਕਹਿੰਦਾ ਮੈਂ ਉਹਦਾ ਛੋਟਾ ਭਰਾ ਆ ਸ਼ੁਕਰ ਮੈਂ ਕੁਝ ਮਾੜਾ ਨੀ ਕਹਿਤਾ ਤੇ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਗੱਲ ਕੀ ਹੋਈ ਸੀ ਵੀ ਦੇਖੋ ਕੈਮਰਾਡ ਦਾ ਵਿਜ਼ਨ ਕਿੰਨਾ ਤਕੜਾ ਸੀ 2007 ਦੇ ਵਿਚ ਉਹ ਆਪਟੀਕਲ ਫਾਈਬਰ ਦੀ ਗੱਲ ਕਰਦਾ ਸੀ 2007 ਦੇ ਵਿਚ ਉਹਨੇ ਵੀ ਸਕੂਲ ਫੰਡਿੰਗ ਗੌਂਸਕੀ ਦੀ ਗੱਲ ਕੀਤੀ ਸੀ ਅੱਜ ਹੁਣ ਚੱਲ ਰਹੀ ਆ ਉਹਦੇ ਵਿਜ਼ਨ ਵਧੀਆ ਸੀ ਉਹ ਕਹਿੰਦਾ ਵੀ ਪ੍ਰੋਬਲਮ ਇਹ ਸੀ ਵੀ ਉਹ ਇੱਕ ਤਰੀਕੇ ਦਾ ਪੋਲੀਟੀਸ਼ੀਅਨ ਨਹੀਂ ਸੀ ਪੋਲੀਟੀਸ਼ੀਅਨ ਹੋ ਕੇ ਤੁਹਾਨੂੰ ਡਿਪਲੋਮੈਟਿਕ ਹੋਣਾ ਪੈਂਦਾ ਤੁਹਾਨੂੰ ਕੰਮ ਕਢਾਉਣੇ ਪੈਂਦੇ ਆ ਉਹ ਬੰਦਾ ਸੀ ਮਾਈਵੇ ਜਾਂ ਹਾਈਵੇ
ਠੀਕ ਹੈ
ਸੋ ਮੇਰੇ ਡੈਡ ਦਾ ਸੁਭਾਅ ਵੀ ਇੱਦਾਂ ਦਾ ਸੋ ਮੈਨੂੰ ਪਤਾ ਹੈ ਬੰਦਿਆਂ ਦਾ
ਸੋ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਹਾਈਵੇ ਤੇ ਹੋ
ਨਹੀਂ ਦੇਖੋ ਇੰਟੈਂਸ਼ਨ ਸਹੀ ਹੁੰਦੀ ਆ ਕਿ ਹਾਂ ਵੀ ਕੰਮ ਆਪਾਂ ਕਰਨੇ ਆ ਪਰ ਗੱਲ ਹੁੰਦੀ ਹੈ ਵੀ ਹਰੇਕ ਕੋਈ ਤੁਹਾਡੇ ਨਾਲ ਨੀ ਤੁਰ ਸਕਦਾ ਹਰੇਕ ਬੰਦੇ ਦੀ ਸੋਚ ਓਦਾਂ ਦੀ ਨਹੀਂ ਹੁੰਦੀ ਤੇ ਜਦੋਂ ਨਹੀਂ ਸੋਚ ਹੁੰਦੀ ਫਿਰ ਬੰਦਾ ਨਾ ਫਰਸਟ੍ਰੇਟਡ ਹੋ ਜਾਂਦਾ ਵੀ ਇਹ ਬੰਦੇ ਨੂੰ ਸਮਝ ਕਿਉਂ ਨਹੀਂ ਪੈ ਰਹੀ ਨੇ ਮੇਰੀ ਗੱਲ ਤੇ ਉਹ ਇਸ ਕਰਕੇ ਜਿਹੜਾ ਆਲਾ ਦੁਆਲਾ ਸੀ ਇਹਦੇ ਮਿਨਿਸਟਰ ਸੀ ਜਾਂ ਇਹਨਾਂ ਦੇ ਸੈਕਟਰੀ ਸੀ ਉਹ ਸਾਰੇ ਇੱਕ ਤਰ੍ਹਾਂ ਨਾਲ ਦੁਖੀ ਸੀ ਇਹ ਤੋਂ ਡਰੇ ਹੋਏ ਸੀ ਉਹ ਕਲਚਰ ਨੂੰ ਖਤਮ ਕਰ ਲਈ ਆ ਬਿਲ ਸ਼ੋਰਟਨ ਜਿਹੜਾ ਹੁਣ ਇਸ ਵੇਲੇ ਲੇਬਰ ਦਾ ਪ੍ਰੈਜੀਡੈਂਟ ਆ ਇਹਨੇ ਸਾਰੀ ਪਲੈਨਿੰਗ ਕੀਤੀ ਸੀ ਇਹਨੂੰ ਐਗਜੀਕਿਊਟ ਕਰਨ ਦੀ ਕਿਉਂਕਿ ਪੋਲਸ ਵਿਚ ਨਾ ਇਹ ਅਬਾਊਟ 60% ਉਸ ਵੇਲੇ ਸੋ ਉਹ ਤਾਂ ਕੋਈ ਰੀਜ਼ਨ ਹੀ ਆਣੀ ਸੀ ਲੇਬਰ ਨੇ ਦੇਖੋ ਉਸੇ ਵੇਲੇ ਆਪਣੇ ਪੈਰਾਂ ਦੇ ਘਾੜਾ ਮਾਰ ਲਿਆ ਤੇ ਉਸ ਤੋਂ ਬਾਅਦ ਦੇਖੋ ਹਜੇ ਤੱਕ ਨੀ ਸਹੀ ਹੋਈ
ਹਾਂਜੀ ਗੱਲ ਇਹ ਆ ਕਿ ਉਦੋਂ ਦਾ ਜਿਹੜਾ ਰਿਕਾਰਡ ਮਾੜਾ ਹੋਇਆ ਆ ਤੇ ਹੁਣ ਉਹ ਯੂਐਨ ਦੇ ਵਿਚ ਦਾਅਵੇਦਾਰ ਸੀ ਤੇ ਪਰ ਜਿਹੜੀ ਸਿਚੁਏਸ਼ਨ ਹੈ ਉਧਰ ਨਿਊਜ਼ੀਲੈਂਡ ਤੋਂ ਜਿਹੜੀ ਸਾਬਕਾ ਲੇਬਰ ਪ੍ਰਾਈਮ ਮਿਨਿਸਟਰ ਹੈਲਨ ਕਲਾਰਕ ਹੈ ਉਹ ਵੀ ਦਾਅਵੇਦਾਰ ਹੈ, ਦਾਅਵੇਦਾਰਨੀ ਹੈ, ਤੇ ਉਧਰ ਜਿਆਦਾ ਜਿਹੜੀ ਵੋਟਿੰਗ ਹੈ ਹੁਣ ਮੈਂ ਇੱਕ ਨਾ ਬਹੁਤ ਵਧੀਆ ਤਰੀਕਾ ਦੇਖਿਆ ਇਹਨਾਂ ਦਾ ਜਿਹੜੇ ਵੀ ਯੂ ਐਨ ਦੀ ਜਦੋਂ ਇਲੈਕਸ਼ਨ ਹੋਣੀ ਹੁੰਦੀ ਹੈ ਕਿ ਇੱਕ ਪਰਸਪੈਕਟਿਵ ਜਿਹੜੇ ਸੰਭਾਵੀ ਦਾਅਵੇਦਾਰ ਹੈ ਉਹਨਾਂ ਦੀ ਪਹਿਲਾਂ ਨਾਮ ਲੈ ਲੈਂਦੇ ਨੇ ਜਿੱਦਾਂ ਹੁਣ 12-13 ਨੇ ਤੇ ਉਹਨਾਂ ਦੀ ਪਹਿਲਾਂ ਨਾ ਫਿਰ ਵੈਸੇ ਹੀ ਵੋਟਿੰਗ ਕਰਵਾ ਦਿੰਦੇ ਨੇ ਵੀ ਕਿੱਧਰ ਕਿੱਧਰ ਨੂੰ ਮਤਲਬ ਕਿਹਦਾ ਝੁਕਾ ਕਿੱਧਰ ਨੂੰ ਹੈ ਅਸੈਂਬਲੀ ਦੇ ਵਿੱਚ ਉਹਨਾਂ ਨੂੰ ਇੱਕ ਆਈਡੀਆ ਦੇਣ ਨੂੰ ਕਿ ਬਈ ਤੁਹਾਡੀ ਇੰਨੀ ਕਿਸੇ ਆ ਤੁਸੀਂ ਬਹੁਤਾ ਆਪਸ ਦੇ ਵਿੱਚ ਝਗੜੋ ਨਾ ਪੱਟ ਉਧਾੜ ਨਾ ਕਰੋ ਵੀ ਇਸ ਬੰਦ ਇੰਡੀਕੇਸ਼ਨ ਦੇ ਦਿੰਦੇ ਨੇ ਸੋ ਜਿਹੜੀਆਂ ਪਿਛਲੇ ਹਫ਼ਤੇ ਇੰਡੀਕੇਸ਼ਨ ਆਈਆਂ ਪਹਿਲੀਆਂ ਹਾਲਾਂਕਿ ਇਹ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੈ ਤੇ ਉਹਦੇ ਵਿੱਚ ਹਜੇ ਕੈਮਨ ਰੱਡ ਹੋਣੀ ਜਾਣਾ ਆ ਪਰ ਪਹਿਲਾਂ ਹੀ ਜਿਹੜੀ ਇੰਡੀਕੇਸ਼ਨ ਆ ਰਹੀਆਂ ਨੇ ਕਿ ਉਹ ਜ਼ਿਆਦਾ ਝੁਕਾਅ ਜਿਹੜਾ ਆ ਦੁਨੀਆਂ ਦੇ ਜਿਹੜੇ ਮੈਜੋਰਟੀ ਜਿਹੜੇ ਮੈਂਬਰ ਨੇ ਉਹਨਾਂ ਦਾ ਪੁਰਤਗਾਲ ਦੇ ਜਿਹੜਾ ਲੀਡਰ ਹੈ ਉਹਨਾਂ ਵੱਲ ਨੂੰ ਝੁਕਾਅ ਆ ਤੇ ਉਹ
ਹਾਂਜੀ ਇਹ ਤਾਂ ਪਹਿਲਾਂ ਹੀ ਗਿਵਨ ਗੱਲ ਹੈ ਜੀ ਯੂਰਪ ਨੂੰ ਸੀਟ ਜਾਣੀ
ਹੈ ਯੂਰਪ ਨੂੰ ਤੇ ਦੂਜੇ ਪਾਸੇ ਇਹ ਵੀ
ਗਈ ਨਹੀਂ
ਹੈ ਹਾਂ ਦੂਜੇ ਪਾਸੇ ਇਹ ਵੀ ਗੱਲ ਚੱਲ ਰਹੀ ਹੈ ਵੀ ਸ਼ਾਇਦ ਈਸਟਰਨ ਯੂਰਪ ਜਿਨ੍ਹਾਂ ਵਿੱਚ ਪੋਲੈਂਡ ਤੇ ਕਰੋਏਸ਼ੀਆ ਵਗੈਰਾ ਵੀ ਆ ਜਾਂਦੇ ਨੇ ਕੰਟਰੀ ਉਨ੍ਹਾਂ ਦਾ ਵੀ ਇੱਕ ਲੀਡਰ ਉਨ੍ਹਾਂ ਵੱਲੋਂ ਵੀ ਚੁਣਨ ਦੀ ਸਾਰਿਆਂ ਨੇ ਮੂਡ ਬਣਾਇਆ ਹੋਇਆ ਸੋ ਈਵਨ ਹੈਲਨ ਕਲਾਰਕ ਜਿਹੜੀ ਕਿ ਬਹੁਤ ਜ਼ਿਆਦਾ ਪਾਪੂਲਰ ਹੈ ਉਨ੍ਹਾਂ ਦੀ ਜਿਹੜੀ ਓਪੋਜੀਸ਼ਨ ਸਰਕਾਰ ਹੈ ਲਿਬਰਲ ਦੀ ਜਾਂ ਕੰਜ਼ਰਵੇਟਿਵ ਦੀ ਉਨ੍ਹਾਂ ਨੇ ਵੀ ਉਹਨੂੰ ਐਂਡੋਰਸਮੈਂਟ ਦਿੱਤੀ ਹੈ ਪਰ ਉਹਦੇ ਵੀ ਬਹੁਤ ਘੱਟ ਚਾਂਸਿਸ ਨੇ ਸੋ
ਇੱਥੇ ਦੇਖੋ ਮੈਲਕਮ ਟਰਨਬੁਲ ਗਲਤੀ ਕਰ ਗਿਆ ਐਂਡੋਰਸ ਕਰ ਦਿੰਦਾ
ਨਹੀਂ ਹਾਰ ਨਹੀਂ ਸੀ ਜਾਣਾ ਗੱਲ ਇਹ ਹੈ ਵੀ ਜਦੋਂ ਨਾ ਇਹਦੇ ਵਿੱਚ ਇੱਕ ਦੂਰ ਅੰਦੇਸ਼ੀ ਦੇਖਣੀ ਪੈਂਦੀ ਹੈ ਹੁਣ ਰਾਦਰ ਦੈਨ ਜਿਹੜਾ ਮੈਂ ਸੋਚਦਾ ਹਾਂ ਪਹਿਲੀ ਗੱਲ ਤਾਂ ਜਿਸ ਹਿਸਾਬ ਨਾਲ ਕੈਵਿਨ ਰੱਡ ਨੇ ਸਰਕਾਰ ਚਲਾਈ ਸੀ ਉਸ ਹਿਸਾਬ ਨਾਲ ਅਗਰ ਉਹ ਯੂ ਐਨ ਚਲਾਉਣ ਲੱਗ ਪਵੇ ਨਾ ਤਾਂ ਉਹ ਚੱਲਣਾ ਹੀ ਨਹੀਂ ਹੈਗਾ ਤੇ ਨਹੀਂ ਉਥੇ ਵੀ ਪ੍ਰੋਬਲਮ ਆਣੀ ਆ ਪਤਾ ਹੈ ਉਹਦਾ ਜਿਹੜਾ ਨੇਚਰ ਹੈ ਜਿੱਦਾਂ ਤੁਸੀਂ ਮਾਈਵੇ ਔਰ ਹਾਈਵੇ ਆ ਉਹ ਤੁਸੀਂ ਵਰਲਡ ਲੈਵਲ ਤੇ ਥੋੜੋ ਇਦਾਂ ਕਰ ਸਕਦੇ ਉਹਦਾ ਟੱਬਰ ਦੇ ਵਿੱਚ ਨਹੀਂ ਚੱਲਦਾ ਕਈ ਵਾਰੀ ਹਨਾ ਸੋ ਇਸ ਕਰਕੇ ਉਹਦਾ ਜਿਹੜਾ ਕਰੈਕਟਰ ਹੈ ਉਹਦੀ ਜਿਹੜੀ ਪਰਸਨੈਲਿਟੀ ਆ ਉਹ ਮੈਚ ਨਹੀਂ ਕਰਦੀ ਦੂਜੀ ਗੱਲ ਇਹ ਹੈ ਵੀ ਜਦੋਂ ਤੁਸੀਂ ਹੁਣ ਤਾਂ ਤੁਹਾਡੀ ਜਿਹੜੀ ਵੋਟ ਹੈ ਹਰ ਬੰਦਾ ਤੁਹਾਡੀ ਵੋਟ ਖਿੱਚਦਾ ਆ ਆਸਟ੍ਰੇਲੀਆ ਦੀ ਵੀ ਮੈਨੂੰ ਵੋਟ ਪਾਓ ਹੈਲਨ ਕਲਾਰਕ ਕਹਿੰਦੀ ਹੈ ਮੈਨੂੰ ਵੋਟ ਪਾਓ ਪੁਰਤਗਾਲ ਵਾਲੇ ਕਹਿੰਦੇ ਆ ਮੈਨੂੰ ਪਾਓ ਜਦੋਂ ਤੁਸੀਂ ਆਪਣਾ ਬੰਦਾ ਖੜਾ ਕਰ ਦੇਣਾ ਤੁਸੀਂ ਮਤਲਬ ਫਿਰ ਆਪ ਕੰਪੇਨ ਕਰਨੀ ਆਪ ਉਹਨਾਂ ਦੀਆਂ ਮਿੰਨਤਾਂ ਕਰਨੀਆਂ ਰਾਦਰ ਦੈਨ ਤੁਸੀਂ ਮਿੰਨਤਾਂ ਕਰਾਉਣ ਵਾਲੇ ਆ ਆਪਣੀਆਂ ਤੁਸੀਂ ਕਰਨ ਵਾਲੇ ਬਣ ਜਾਂਦੇ ਆ ਰਾਈਟ
ਹਾਂਜੀ ਇਹ ਦੇਖੋ ਇਹ ਨਾ ਇਹ ਕਾਫੀ ਪੈਸੇ ਲੱਗ ਜਾਂਦੇ ਆ ਇਸ ਚੀਜ਼ ਤੇ ਸਾਰੇ ਸਰਕੂਲੇਟ ਕਰਨ ਤੇ
ਹਾਂਜੀ
ਕਿਉਂਕਿ ਹੁਣ ਦੇਖੋ ਮੈਲਕਮ ਟਰਨਬੁਲ ਨੇ ਮੇਬੀ ਇਹ ਵੀ ਕੈਲਕੂਲੇਸ਼ਨ ਕੀਤੀ ਹੋਊਗੀ ਵੀ ਰਾਦਰ ਦੈਨ ਸਪੈਂਡਿੰਗ 25-30 million dollars ਇਹ ਕੈਂਪੇਨਿੰਗ ਕਰਨ ਦੇ ਵੀ ਹਾਂ ਸਾਡਾ ਬੰਦਾ ਭੰਜ ਜਾਵੇ ਉਹਦਾ ਬੈਨੀਫਿਟ ਕੀ ਹੋਊਗਾ
ਬੈਨੀਫਿਟ ਤਾਂ ਇਹ ਹੈ ਪਹਿਲਾਂ ਹੀ ਪਤਾ ਹੈ ਵੀ ਉਹ ਹਾਰਨਾ ਆ ਉਹ ਹੁਣ ਦੂਜੀ ਗੱਲ ਇਹ ਹੈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਉਹਨੇ ਇਹ ਮੈਨੂੰ ਲੱਗਦਾ ਡਿਸੀਜਨ ਲਿਆ ਕਿ ਬਾਕੀਆਂ ਨਾਲ ਦੁਸ਼ਮਣੀ ਪਾਉਣ ਦੀ ਬਜਾਏ ਰਾਈਟ ਅਸੀਂ ਉਹ ਸਾਡੇ ਕੋਲ ਆਣ ਚੱਲ ਕੇ ਤੇ ਅਸੀਂ ਉਹਨਾਂ ਨਾਲ ਕਿਉਂਕਿ ਇਨ ਦਾ ਐਂਡ ਤਾਂ ਦੇਸ਼ਾਂ ਨੇ ਬਿਜ਼ਨਸ ਕਰਨੇ ਨੇ ਟ੍ਰੇਡ ਕਰਨੇ ਨੇ
ਹਨਾ
ਮੁਖਰਦੀਆਂ ਅਗਲੇ 10-20 ਸਾਲ ਤੈਅ ਮੈਨੂੰ ਨੀ ਵੋਟ ਪਾਈ ਹੋਏ ਤੈਅ ਮੈਨੂੰ ਨੀ ਵੋਟ ਪਾਈ ਸਾਡਾ ਬੰਦਾ ਹਰਾਤਾ ਉਹ ਹਰਾਤਾ ਰਾਈਟ ਇਹਦੇ ਕਰਨ ਦੀ ਬਜਾਏ ਆਈ ਥਿੰਕ ਉਹਦੀ ਬੜੀ ਦੂਰ ਅੰਦੇਸ਼ੀ ਸੀਗੀ ਮਤਲਬ ਮੈਂ ਇਹਦੇ ਨਾਲ ਇਹਦੇ ਹੱਕ ਦੇ ਵਿਚ ਕਿਉਂਕਿ ਵੈਸੇ ਵੀ ਕੈਵਿਨ ਰੱਡ ਨੇ ਵੈਸੇ ਜਿੱਤਣਾ ਨਹੀਂ ਸੀ ਪਰ ਉਹ ਐਵੇਂ ਮੁਖ ਦੀਆਂ ਦੁਸ਼ਮਣੀਆਂ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਹੋਣਾ ਸੀਗਾ
ਦੇਖੋ ਹੁਣ ਕੈਵਿਨ ਰੱਡ ਨੂੰ ਇੱਕ ਗੱਲ ਤਾਂ ਪਤਾ ਲੱਗ ਗਈ ਆ ਵੀ ਹੀ ਇਜ਼ ਨਾਟ ਕੈਪੇਬਲ ਆਫ ਬੀਇੰਗ ਪ੍ਰਾਈਮ ਮਿਨਿਸਟਰ ਔਰ ਹੋਲਡਿੰਗ ਐਨੀ ਟੌਪ ਜੋਬ ਬੀਇੰਗ ਅ ਲੀਡਰ ਆਫ ਅ ਪਾਰਟੀ ਉਹ ਅਲੱਗ ਗੱਲ ਹੁੰਦੀ ਹੈ ਜਦੋਂ ਤੁਸੀਂ ਲੀਡਰ ਹੋ ਗਏ ਹੋ ਉਦੋਂ ਫਿਰ ਤੁਹਾਡੀ ਹਰੇਕ ਕੋਈ ਸੁਣਦਾ ਪਰ ਜਦੋਂ ਤੁਸੀਂ ਪ੍ਰਾਈਮ ਮਿਨਿਸਟਰ ਬਣ ਗਏ ਹੋ ਫਿਰ ਤੁਸੀਂ ਲਿਬਰਲ ਦੇ ਪ੍ਰਾਈਮ ਮਿਨਿਸਟਰ ਹੋ ਗ੍ਰੀਨਸ ਦੇ ਪ੍ਰਾਈਮ ਮਿਨਿਸਟਰ ਹੋ ਲੇਬਰ ਦੇ ਵੀ ਉੱਥੇ ਕੈਮਰਾ ਰੱਡ ਫੇਲ ਹੋਇਆ ਸੀ ਉੱਥੇ ਜਦਕਿ ਨਾਲ ਲੈ ਕੇ ਚੱਲਣ ਨਾਲ ਹੋਣਾ ਉਹ ਕੱਲਾ ਚੱਲ ਰਿਹਾ ਸੀ ਕੱਲਾ ਚੱਲ ਕੇ ਇਹ ਕਹਿ ਰਿਹਾ ਸੀ ਮੇਰੇ ਪਿੱਛੇ ਪਿੱਛੇ ਸਾਰੇ ਚੱਲੋ
ਹੁਣ ਗੁਰਪ੍ਰੀਤ ਇੱਕ ਹੋਰ ਪ੍ਰੋਬਲਮ ਵੀ ਹੈ ਨਾ ਵੀ ਹੁਣ ਮੈਲਕਮ ਟਰਨਬਲ ਨੇ ਜਾਂ ਮੌਜੂਦਾ ਸਰਕਾਰ ਨੇ ਨਾ ਕਰ ਦਿੱਤੀ ਐਂਡ ਹੀ ਸਟਾਰਟਡ ਲੀਕਿੰਗ ਲੈਟਰਸ ਹਨਾ ਤੇ ਉਹ ਜਿਹੜੀ ਹਾਂ ਉਹ ਜਿਹੜੀ ਕੋਨਫੀਡੈਂਸ਼ੀਅਲ ਗੱਲਾਂ ਬਾਤਾਂ ਹੋਈਆਂ ਕਿਸੇ ਨਾਲ ਕਿਸੇ ਨਾਲ ਕਹਿ ਉਹ ਹੁਣ ਉਹ ਲੀਕ ਕਰੇ ਮਤਲਬ ਜੇ ਮੰਨ ਲਓ ਕਿ ਇਹੀ ਬੰਦਾ ਫਿਰ ਯੂ ਐਨ ਦੇ ਵਿਚ ਬੈਠਾ ਹੁੰਦਾ ਟੋਪ ਜੋਬ ਦੇ ਉੱਤੇ ਹਨਾ ਇਹਦੀ ਕਿਸੇ ਨਾਲ ਨਾ ਮੰਨਦੀ ਫਿਰ ਇਹਦਾ ਮਤਲਬ ਇਹਦਾ ਬਿਹੇਵੀਅਰ ਉੱਥੇ ਵੀ ਇੱਡੇ ਹੋਣਾ ਸੀ ਦੈਟਸ ਵਾਟ ਹੀ ਡਿਡ ਟੂ ਉਦੋਂ ਵੀ ਤਾਂ ਜੂਲੀਆ ਗਿਲਾਰਡ ਦੇ ਬਾਰੇ ਵੀ ਤਾਂ ਉਦੋਂ ਵੀ ਤਾਂ ਇਹੀ ਲੀਕ ਕਰ ਰਹੇ ਸੀਗੇ ਸਾਰਾ ਕੁਛ ਹਨਾ ਸੋ
ਸੋਹਣਾ ਪਤਾ ਕੀ ਇਹਦੇ ਵਿਚ ਠੀਕ ਹੈ ਵਿਜ਼ਨ ਹੈਗਾ ਸਾਰਾ ਕੁਛ ਹੈਗਾ ਜਿਹੜੀਆਂ ਉਹੀ ਮੈਂ ਪਹਿਲੀ ਸ਼ੁਰੂ ਚ ਗੱਲ ਕੀਤੀ ਡਿਪਲੋਮੈਸੀ ਹੈ ਨਾ ਜਿਹੜੀ ਇਹ ਕੈਵਿਨ ਰੱਡ ਦੇ ਵਿਚ ਹੈ ਨੀ ਗੀ ਕੈਵਿਨ ਰੱਡ ਦੇ ਇਹਦੇ ਭਰਾ ਨੇ ਆਪ ਕਿਹਾ ਸੀ ਵੀ ਕੈਵਿਨ ਰੱਡ ਦੇ ਫਰੈਂਡ ਹੈ ਨੀ ਸੀ ਉਹਦੇ ਸਰਕਲ ਦੇ ਵਿਚ ਜਿਹੜੇ ਇਹਦੇ ਨਾਲ ਕੰਮ ਕਰਦੇ ਸੀ ਨਾ ਕਿਉਂਕਿ ਹੁਣ ਆਸਟ੍ਰੇਲੀਆ ਜਦੋਂ ਤੁਸੀਂ ਕੰਮ ਕਰਦੇ ਹੋ ਆਪਣੇ ਦੇ ਵਿੱਚ ਇੱਥੇ ਸਭ ਤੋਂ ਪਹਿਲਾਂ ਇਹ ਆ ਵੀ ਤੂੰ ਟੀਮ ਮੈਂਬਰ ਹੈਗਾ, ਤੂੰ ਟੀਮ ਵਰਕਰ ਹੈਗਾ, ਟੀਮ ਦੇ ਵਿੱਚ ਕੰਮ ਕਰ ਲਏਗਾ, ਡਜ਼ਨਟ ਮੈਟਰ ਯੂ ਤੁਸੀਂ ਕਾਲੇ ਹੋ, ਪੀਲੇ ਹੋ, ਚਿੱਟੇ ਹੋ, ਤੁਸੀਂ ਟੀਮ ਦੇ ਵਿੱਚ ਕੰਮ ਕਰ ਲਓਗੇ, ਟੀਮ ਲੀਡਰ ਹੋ, ਟੀਮ ਨੂੰ ਤੋਰ ਲੂਗੇ। ਹੁਣ ਟੀਮ ਨੂੰ ਤੁਸੀਂ ਧੱਕੇ ਮਾਰ ਕੇ ਨੀ ਤੋਰ ਸਕਦੇ, ਟੀਮ ਨਾਲ ਗੱਲਬਾਤ ਕਰਕੇ ਤੁਸੀਂ ਉਹਨਾਂ ਦਾ ਕੰਮ ਕਰਾ ਸਕਦੇ ਹੋ। ਹੁਣ ਕੈਮਰਾਡ ਦਾ ਇਹ ਸੀ ਵੀ ਮੈਂ ਪ੍ਰਾਈਮ ਮਿਨਿਸਟਰ ਆ, ਮੇਰੀ ਗੱਲ ਸੁਣੋ। ਹੁਣ ਇਹ ਜੇ ਜਨਰਲ ਸੈਕਟਰੀ ਬਣ ਜਾਂਦਾ ਯੂਐਨ ਦਾ, ਉੱਥੇ ਵੀ ਇਹਨੇ ਇਹੀ ਗੱਲ ਕਰਨੀ ਸੀ ਵੀ ਮੈਂ ਜਨਰਲ ਸੈਕਟਰੀ ਆ, ਮੇਰੀ ਗੱਲ ਸੁਣੋ। ਇਹਨੇ ਭੁੱਲਣਾ ਸੀ ਜਨਰਲ ਸੈਕਟਰੀ ਕੱਲੀ ਇੱਕ ਪੋਸਟ ਨੀ ਹੁੰਦੀ, ਯੂ ਆਰ ਰੀਪ੍ਰੈਜੈਂਟਿੰਗ ਯੂਨਾਈਟਿਡ ਨੇਸ਼ਨ।
ਬਿਲਕੁਲ,
ਇੱਥੇ ਇੱਥੇ ਇਹਦੀ ਕੈਪੇਬਿਲਟੀ ਹੈ ਨੀ ਗੀ, ਇਸ ਗੱਲ ਨੂੰ ਪਤਾ ਨੀ ਸਮਝਦਾ ਨੀ, ਇਹ ਫਿਰ ਲੋਕ ਸਮਝਦੇ ਵੀ ਨੀ ਹੁੰਦੇ।
ਹਾਂਜੀ, ਜਿਹੜੇ ਹੁਣ ਜਿਹੜੇ ਪੋਲੀਟੀਕਲ ਪੰਡਿਤ ਵੀ ਹੈ ਨਾ, ਉਹ ਵੀ ਵੈਸੇ ਮੈਜੋਰਟੀ ਇਹੀ ਕਹਿ ਰਹੇ, ਪਰ ਕਈ ਲੋਕ ਲੈ ਜੀ ਇਹਦੀ ਮੌਤ ਗਲਤ ਕੀਤਾ। ਚਲੋ ਐਨੀਵੇ, ਆਪਾਂ ਕੇਜਰੀਵਾਲ ਮਸਲੇ ਤੇ ਵੀ ਆਣਾ, ਪਰ ਉਸ ਤੋਂ ਪਹਿਲਾਂ ਕੁਛ ਆਸਟ੍ਰੇਲੀਆ ਦੇ ਮਸਲੇ ਵੀ ਤੁਹਾਡੇ ਨਾਲ ਸਾਂਝੇ ਕਰਨੇ ਆ, ਇੰਡੀਆ ਦੇ ਮਸਲੇ ਵੀ ਸਾਂਝੇ ਕਰਨੇ ਆ। ਔਰ ਜਿਹੜੀ ਮੇਨ ਇਧਰ ਖਬਰ ਆ ਰਹੀ ਹੈ ਆਸਟ੍ਰੇਲੀਆ ਦੇ ਵਿਚ, ਨਾਰਦਰਨ ਟੈਰੀਟਰੀ ਦੇ ਵਿਚ ਆ ਰਹੀ ਹੈ, ਜਿਹੜਾ ਗੁਰਪ੍ਰੀਤ ਤੁਹਾਨੂੰ ਪਤਾ ਹੋਏਗਾ ਕਿ ਜਿਹੜਾ ਬੱਚਿਆਂ ਦਾ ਅਬਿਊਜ ਜਾਂ ਜੁਵਨਲ ਸੈਂਟਰ ਦੇ ਵਿਚ ਜੋ ਵੀਡੀਓ ਆਏ ਨੇ, ਹੁਣ ਪਹਿਲੀ ਗੱਲ ਤਾਂ ਉਥੇ ਵੀ ਇਲੈਕਸ਼ਨ ਆ ਰਹੀਆਂ 2-3 ਹਫ਼ਤਿਆਂ ਨੂੰ, ਤੇ ਇਹਦੀ ਜਿਹੜੀ ਟਾਈਮਿੰਗ ਹੈ, ਟਾਈਮਿੰਗ ਦੇ ਬੜਾ ਕੁਐਸਚਨ ਮਾਰਕ ਕੀਤਾ ਗਿਆ, ਕਿਉਂਕਿ ਕਾਫ਼ੀ ਦੇਰ ਤੋਂ ਇਹ ਗੱਲਾਂ ਪਤਾ ਸੀ, ਇਲੈਕਸ਼ਨ ਦੇ ਮੂਹਰੇ ਇਸ ਚੀਜ਼ ਨੂੰ ਮਤਲਬ ਲਿਆਂਦਾ ਗਿਆ। ਤੇ ਜਿਹੜੀ ਮੌਜੂਦਾ ਸੀ ਐਨ ਪੀ ਸਰਕਾਰ ਹੈ ਨਾਰਦਰਨ ਟੈਰੀਟਰੀ, ਉਹ ਅਕਿਊਜ਼ ਕਰ ਰਹੀ ਹੈ ਕਿ ਲੇਬਰ ਪਾਰਟੀ ਤੇ ਏ ਬੀ ਸੀ ਚੈਨਲ ਨੇ ਰਲ ਕੇ ਇਹ ਸ਼ਡਯੰਤਰ ਰਚਿਆ ਹੈ, ਠੀਕ ਹੈ, ਸਰਕਾਰ ਡਿੱਗਣ ਦੇ ਲਈ। ਇਹ ਐਕਚੁਲੀ ਉਹ ਲੇਬਰ ਪਾਰਟੀ ਦੇ ਵੇਲੇ ਦਾ ਹੀ ਚੱਲ ਰਿਹਾ ਸੀ ਜਦੋਂ ਪਿਛਲੀ ਵਾਰੀ ਉਹ ਸੀਗੀ, ਇੱਕ ਤਾਂ ਇਹ ਕੁਐਸਚਨ। ਦੂਜਾ ਜਿਹੜਾ ਵੱਡੀ ਗੱਲ ਇਹ ਉਹਦੇ ਵਿਚ ਆ ਰਹੀ ਹੈ ਕਿ ਚਾਹੇ ਜਿਹੜੀ ਮਰਜ਼ੀ ਸਰਕਾਰ ਹੋਵੇ, ਚਾਹੇ ਲੇਬਰ ਸਰਕਾਰ ਹੋਵੇ, ਚਾਹੇ ਲਿਬਰਲ ਸਰਕਾਰ ਹੋਵੇ, ਕੋਈ ਵੀ ਸਰਕਾਰ ਹੋਵੇ, ਪਰ ਜੋ ਕੁਛ ਉਤੇ ਵਾਪਰ ਰਿਹਾ ਹੈ, ਖਾਸ ਕਰਕੇ ਅਬਰਿਜਨੀ ਜਿਹੜੇ ਨੌਜਵਾਨ ਹੈ ਉਨ੍ਹਾਂ ਨੂੰ ਅੰਦਰ ਕੀਤਾ ਗਿਆ, ਉਥੇ ਕੁੱਟਮਾਰ ਕੀਤੀ ਜਾ ਰਹੀ ਹੈ, ਤੇ ਫਿਰ ਉਨ੍ਹਾਂ ਦੇ ਉਤੇ ਕਵਰ ਅਪ ਕੀਤਾ ਜਾ ਰਿਹਾ। ਇੱਕ ਪਾਸੇ ਤਾਂ ਅਸੀਂ ਹਿਊਮਨ ਰਾਈਟਸ ਦਾ ਬੜਾ ਢੰਡੋਰਾ ਪਿੱਟਦੇ ਹਾਂ, ਅਮਰੀਕਾ ਦੇ ਵਿਚ ਵੀ, ਇੰਗਲੈਂਡ ਦੇ ਵਿਚ ਵੀ, ਇੱਥੇ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਹਿਊਮਨ ਨੇਚਰ ਹੈ ਉਹ ਅਸੀਂ ਜੇ ਆਹੀ ਘਟਨਾ ਇੰਡੀਆ ਚ ਵਾਪਰੀ ਹੁੰਦੀ ਤਾਂ ਇਹਦਾ ਕਿੰਨਾ ਰਿਐਕਸ਼ਨ ਹੋਣਾ ਸੀ, ਹੈਨਾ।
ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ। ਦੇਖੋ ਇਹ ਜਿਹੜਾ ਸਾਰਾ ਕੁਝ ਹੋਇਆ ਨਾ 2014-15 ਤੋਂ ਹੋ ਰਿਹਾ, ਪਰ ਹੱਥ ਵਾਲੀ ਗੱਲ ਇਹ ਹੈ ਵੀ ਜੇ ਚੀਫ ਮਿਨਿਸਟਰ ਹੋਣ ਕਹਿ ਰਹੇ ਨੇ ਵੀ ਸਾਨੂੰ ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਵੀ ਨੈਕਸਟ 3-4 ਮੰਥਸ ਵਿੱਚ ਇਲੈਕਸ਼ਨਸ ਆ ਰਹੀਆਂ ਨੇ, ਐਕਚੁਅਲੀ ਇਹ ਸਾਰਾ ਕੁਝ ਇਨ੍ਹਾਂ ਸਰਕਾਰ ਨੂੰ ਦੱਸਿਆ ਗਿਆ ਸੀ, ਇਹਦੀ ਇਨਵੈਸਟੀਗੇਸ਼ਨ ਹੋਈ ਸੀ, ਤੇ ਸਰਕਾਰ ਨੂੰ ਜਦੋਂ ਇਨਵੈਸਟੀਗੇਸ਼ਨ ਉਨ੍ਹਾਂ ਦੀ ਏਜੰਸੀ ਨੇ ਇਨਵੈਸਟੀਗੇਸ਼ਨ ਕੀਤੀ ਸੀ, ਤੇ ਉਨ੍ਹਾਂ ਨੇ ਕਿਹਾ ਸੀ ਵੀ ਕੋਈ ਏਡੀ ਵੱਡੀ ਗੱਲ ਨਹੀਂ ਹੋਈ, ਜਿਹੜੀ ਇਨਵੈਸਟੀਗੇਸ਼ਨ ਜਾਂ ਜਿਹੜਾ ਉਹਨੂੰ ਟ੍ਰੀਟਮੈਂਟ ਕੀਤੀ ਜਾ ਰਹੀ ਆ ਇਹ ਅਪਰੂਵਡ ਆ ਗਵਰਨਮੈਂਟ ਵੱਲੋਂ। ਜਿਹੜੀ ਉਹ ਚੇਅਰ ਵਾਲੀ ਫੋਟੋ ਚੱਲੀ ਆ ਨਾ, ਜਿਹਦੇ ਉੱਤੇ ਮੁੰਡੇ ਨੂੰ ਬਿਠਾਇਆ ਤੇ ਉਹਦਾ ਮੂੰਹ ਬੰਨਿਆ ਹੋਇਆ ਤੇ ਉਹਨੂੰ ਰਿਸਟ੍ਰੇਨ ਕੀਤਾ ਹੋਇਆ, ਐਕਚੁਅਲੀ ਇਹ ਅਪਰੂਵ ਕੀਤੀ ਹੋਈ ਹੈ ਸੈਨੇਟ ਵੱਲੋਂ, ਉੱਥੋਂ ਦੀ ਅਸੈਂਬਲੀ ਵੱਲੋਂ ਇਹ ਲਾਅ ਬਣਾਇਆ ਹੋਇਆ ਵੀ ਤੁਸੀਂ ਇਹ ਚੇਅਰ ਨੂੰ ਯੂਜ਼ ਕਰ
ਸਕਦੇ।
ਹਾਂ, ਸੋ ਦੇਖੋ ਇੱਕ ਤਾਂ ਤੁਸੀਂ ਜਿਹੜੇ ਇੰਪਲੋਇਜ਼ ਨੇ ਤੁਹਾਡੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਇਹ ਚੇਅਰ ਵਰਤ ਸਕਦੇ ਹੋ, ਦੂਜੇ ਪਾਸੇ ਤੁਸੀਂ ਉਹਨਾਂ ਨੂੰ ਇਹ ਕਹਿ ਰਹੇ ਹੋ ਵੀ ਇਹ ਤੁਸੀਂ ਚੇਅਰ ਵਰਤੀ ਕਿਉਂ ਆ, ਇਹ ਤਾਂ ਤੁਸੀਂ ਉਹਨਾਂ ਨੂੰ ਜਿਹੜੀ ਇੱਕ ਸਿਚੁਏਸ਼ਨ ਚ ਪਾ ਰਹੇ ਹੋ ਜਿੱਥੇ ਉਹਨਾਂ ਦਾ ਕੋਈ ਆਂਸਰ ਹੀ ਹੈ ਨੀਗਾ, ਜਦਕਿ ਇਹਦਾ ਸੋਲੂਸ਼ਨ ਇਹ ਹੋਣਾ ਚਾਹੀਦਾ ਸੀ ਵੀ ਜਾਂ ਤਾਂ ਤੁਸੀਂ ਵਰਤ ਸਕਦੇ ਹੋ ਜਾਂ ਤੁਸੀਂ ਨਹੀਂ ਵਰਤ ਸਕਦੇ। ਇੱਕ ਤਾਂ ਤੁਸੀਂ ਉਹਨਾਂ ਦੇ ਹੱਥ ਫੜਾਤੀ ਚੀਜ਼ ਵੀ ਹਾਂ ਵੀ ਇਹ ਜੇ ਤੁਹਾਨੂੰ ਕੋਈ ਤੰਗ ਕਰਦਾ, ਮੁੰਡਾ ਤੰਗ ਕਰਦਾ 10-15 ਸਾਲ ਦਾ, ਕੋਈ ਗਾਈਡਲਾਈਨ ਨਹੀਂ ਦਿੱਤੀਆਂ ਵੀ ਕਿਹਦੇ ਉੱਤੇ ਵਰਤਣੀ ਕਿਹਦੇ ਉੱਤੇ ਨਹੀਂ ਵਰਤਣੀ। ਮੇਨ ਪ੍ਰੋਬਲਮ ਉੱਥੇ ਇਹ ਹੁੰਦੀ ਆ ਵੀ ਜਿਹੜੇ ਮੁੰਡੇ, ਸਾਰਾ ਲੀਗਲ ਸਿਸਟਮ ਉੱਥੇ ਏਦਾਂ ਦਾ ਵੀ ਜੇ ਤੁਸੀਂ ਓਰੀਜਨਲ ਹੋ ਨਾ, ਜੇ ਤੁਸੀਂ ਪੁਲਿਸ ਨੂੰ ਕੁਛ ਮਾੜਾ ਵੀ ਕਹਿਤਾ, ਬੋਲਤਾ 12-13 ਸਾਲ ਦੇ ਹੋ, ਪਤਾ ਚੱਕ ਕੇ ਤੁਹਾਨੂੰ ਕਰੈਕਸ਼ਨ ਸੈਂਟਰ ਚ ਭੇਜ ਦਿੰਦੇ ਨੇ ਵੀ ਇਹਨਾਂ ਨੂੰ ਉੱਥੇ ਜਾ ਕੇ ਠੀਕ ਕਰੋ, ਮੇ ਬੀ ਹੀ ਵੁੱਡ ਬੀ ਅ ਕ੍ਰਿਮੀਨਲ ਇਨ ਦਾ ਫਿਊਚਰ। ਉਹ ਹੁਣ ਜਿਹੜੇ ਖਿਜੇ ਹੁੰਦੇ ਨੇ ਨਾ ਮੁੰਡੇ, ਜਿੱਦਾਂ 12-13 ਸਾਲ ਦੇ ਬੱਚੇ ਦੇ ਆਪਾਂ ਕੀ ਜਜਮੈਂਟ ਕਰ ਸਕਦੇ, ਉਹਨੂੰ ਤਾਂ ਪਤਾ ਹੀ ਨਹੀਂ ਹੈ ਦੁਨੀਆਦਾਰੀ ਦਾ, ਉਹ ਤਾਂ ਜੋ ਉਹਦੇ ਦਿਮਾਗ ਚ ਆਇਆ ਉਹਨੇ ਉਹੀ ਗੱਲ ਕਰ ਦੇਣੀ ਆ। ਉਹ ਫਿਰ ਜਦੋਂ ਸਾਰੇ ਆਲੇ ਦੁਆਲੇ ਇੱਕ ਕਲਚਰ ਇਹ ਆ ਵੀ ਸਾਰੀ ਚਿੱਟੀ ਚਮੜੀ ਵਾਲੇ ਕੰਮ ਕਰਦੇ ਆ, ਓਰੀਜਨਲ ਕੋਈ ਵਰਕਫੋਰਸ ਦੇ ਵਿੱਚ ਹੈ ਹੀ ਨਹੀਂ। ਇਹੀ ਪ੍ਰੋਬਲਮ ਅਮਰੀਕਾ ਦੇ ਵਿਚ ਵੀ ਆ ਰਹੀ ਹੈ ਵੀ ਜਿੱਥੇ ਪਾਪੂਲੇਸ਼ਨ ਜ਼ਿਆਦਾ ਬਲੈਕਸ ਦੀ ਆ ਉੱਥੇ ਵਾਈਟ ਪੁਲਿਸ ਅਫਸਰ ਆ, ਸੋ ਜਿਹੜੀ ਹਾਰਮਨੀ ਆ ਉਹ ਬਿਲਕੁਲ ਖਤਮ ਹੋ ਜਾਂਦੀ ਆ। ਹੁਣ ਉਹ ਬੱਚੇ ਨਾ ਥੁੱਕਦੇ ਸੀ ਇਹਨਾਂ ਦੇ ਉੱਤੇ, ਇਹ ਜਿਹੜੇ ਕਰੈਕਸ਼ਨ ਆਫਿਸਰਸ ਨੇ ਇਹਨਾਂ ਦੇ ਉੱਤੇ ਥੁੱਕਦੇ ਸੀ, ਉਹ ਤਾਂ ਕਰਕੇ ਉਹਨਾਂ ਨੇ ਮੂੰਹ ਤੇ ਸ਼ਿਕਲੀ ਪਾਈ ਸੀ। ਹੁਣ ਇਹ ਪ੍ਰੋਬਲਮ ਵੱਲ ਤਾਂ ਕੋਈ ਦੇਖਦਾ ਨੀ ਵੀ ਇੱਕ ਵਰਕ ਸੇਫਟੀ ਵੀ ਆਪਾਂ ਦੇਖਣੀ ਹੁੰਦੀ ਨਾ, ਜਿਹੜਾ ਬੰਦਾ ਕੰਮ ਕਰ ਰਿਹਾ ਉਹਦੀ ਸੇਫਟੀ ਵੀ ਆਪਾਂ ਦੇਖਣੀ ਆ, ਉਹ ਅਬਿਊਜ਼ ਦੇ ਵਿੱਚ ਗੱਲ ਲੈ ਗਏ ਨੇ। ਹੁਣ ਉਹਦੇ ਵਿੱਚ ਰਾਇਲ ਕਮਿਸ਼ਨ ਪਾ ਦਿੱਤਾ, ਹਾਸੋਹੀਣੀ ਗੱਲ ਇਹ ਆ ਵੀ ਰਾਇਲ ਕਮਿਸ਼ਨ ਜਿਹੜਾ ਪਾਇਆ ਉਹ ਉਥੋਂ ਦਾ ਜੱਜ ਆ, ਨਾਰਦਰਨ ਟੈਰੀਟਰੀ ਦਾ
ਜੱਜ ਰਹਿ ਚੁੱਕਾ,
ਜਿਹੜਾ ਇਸ ਮਸਲਿਆਂ ਵਿਚ ਜਿੰਨੇ ਬੱਚੇ ਕਰੈਕਸ਼ਨ ਦੇ ਵਿਚ ਭੇਜੇ ਨੇ, ਸੋ ਉਹਦੇ ਵਿਚ ਤੁਸੀਂ ਕੀ ਚਿੱਟਾ ਕੱਢ ਲੂਗੇ, ਉਹਨੇ ਤਾਂ ਫੇਰ ਬਾਅਦ ਵਿਚ ਨਾਰਦਰਨ ਟੈਰੀਟਰੀ ਗਵਰਨਮੈਂਟ ਦੇ ਫੇਵਰ ਚੱਲ ਜਾਣਾ, ਜੇ ਨਾ ਵੀ ਜਾਊਗਾ ਉਹਨੇ ਰਿਕਮੈਂਡੇਸ਼ਨ ਦੇਣੀਆਂ ਨੇ ਵੀ ਤੁਸੀਂ ਆਹ ਕਰ ਲਓ। ਇਹ ਤੋਂ ਪਹਿਲਾਂ ਵੀ ਇਨਕੁਆਰੀਆਂ ਹੋ ਚੁੱਕੀਆਂ ਨੇ, ਉਹਨਾਂ ਨੇ ਰਿਕਮੈਂਡੇਸ਼ਨ ਦਿੱਤੀਆਂ ਨੇ, ਪਰ ਨਾਰਦਰਨ ਟੈਰੀਟਰੀ ਦੀ ਗਵਰਨਮੈਂਟ ਆ ਉਹਨਾਂ ਨੇ ਉਹ ਰਿਕਮੈਂਡੇਸ਼ਨ ਮੰਨੀਆਂ ਨੀ। ਸੋ ਹੁਣ ਜ਼ੋਰ ਇਸ ਗੱਲ ਤੇ ਪਾਇਆ ਜਾ ਰਿਹਾ ਵੀ ਜਿਹੜੀਆਂ ਰਿਕਮੈਂਡੇਸ਼ਨ ਆਉਣਗੀਆਂ ਇਸ ਰੋਇਲ ਕਮਿਸ਼ਨ ਤੋਂ ਬਾਅਦ ਉਹ ਪੂਰੀਆਂ ਕੀਤੀਆਂ ਜਾਣ, ਨਹੀਂ ਤਾਂ ਫਿਰ ਇੱਕ ਤਾਂ ਟੈਕਸ ਪੇਅਰ ਦੀ ਤੁਸੀਂ ਪੈਸੇ ਦਾ ਵੇਸਟ ਕਰੂਗਾ, ਕਿਉਂਕਿ ਰੋਇਲ ਕਮਿਸ਼ਨ ਇੰਨਾ ਸਸਤਾ ਨੀ ਹੁੰਦਾ, ਬਹੁਤ ਮਹਿੰਗਾ ਹੁੰਦਾ,
25-30 million dollars ਲੱਗਣਾ ਜੀ ਉੱਤੇ।
ਹਾਂਜੀ ਹਾਂਜੀ, ਉਹੀ ਨਾ ਤੁਸੀਂ ਦੇਖੋ ਵੀ 25-30 million dollars ਤੁਸੀਂ ਕਿੰਨਾ ਕੁਛ ਕਰ ਸਕਦੇ ਹੋ। ਤੁਸੀਂ ਟ੍ਰੇਨਿੰਗ ਦੇ ਸਕਦੇ ਹੋ ਆਪਣੇ ਵਰਕਰਸ ਨੂੰ, ਤੁਸੀਂ ਬੱਚਿਆਂ ਦਾ ਜਿਹੜਾ ਉਹਨੂੰ ਜੇਲ ਭੇਜਣ ਦੀ ਬਜਾਏ ਉਹਨਾਂ ਨੂੰ ਰੀਹੈਬ ਸੈਂਟਰ ਚ ਭੇਜ ਸਕਦੇ ਹੋ, ਪਰ ਸਰਕਾਰ ਉਧਰ ਨੀ ਜਾ ਰਹੀ। ਇੱਕ ਇਮੋਸ਼ਨਲ 11 ਘੰਟੇ ਚ ਤਾਂ ਬਣਾ ਤਾ ਜੀ ਰੋਇਲ ਕਮਿਸ਼ਨ ਨੇ ਜੋ ਸ਼ੋਅ ਦੇ ਆਉਣ ਤੋਂ ਬਾਅਦ। ਮੈਨੂੰ ਤਾਂ ਇੱਥੇ ਜਜਮੈਂਟ ਤੇ ਹੱਸ ਆ ਰਿਹਾ ਪ੍ਰਧਾਨ ਮੰਤਰੀ ਦੇ ਵੀ 11 ਘੰਟਿਆਂ ਦੇ ਵਿੱਚ ਤੁਸੀਂ ਰੋਇਲ ਕਮਿਸ਼ਨ ਡਿਸਾਈਡ ਕਰ ਲਿਆ ਵੀ ਇਹਦੇ ਵਿੱਚ ਰੋਇਲ ਕਮਿਸ਼ਨ ਪਾ ਦਈਏ। ਸਰੋਤਿਆਂ ਨੂੰ ਇੱਥੇ ਦੱਸ ਦਈਏ ਜੀ, ਰੋਇਲ ਕਮਿਸ਼ਨ ਇੱਕ ਪਾਵਰਫੁਲ ਆਪਾਂ ਕਹਿ ਲਈਏ ਅਟਰਨੀ ਕਹਿ ਲਈਏ, ਉਹਦੇ ਵਿੱਚ ਐਕਸ ਜੱਜ ਨੂੰ ਕਮਿਸ਼ਨ ਵੀ ਉਹ ਹੈੱਡ ਹੁੰਦਾ ਕਮਿਸ਼ਨ ਦਾ, ਤੇ ਜਿਹੜਾ ਉਹਨਾਂ ਨੂੰ ਕੇਸ ਸੌਂਪਿਆ ਜਾਂਦਾ ਉਹਦੀਆਂ ਇਨਕੁਆਰੀਆਂ ਹੁੰਦੀਆਂ, ਤੇ ਜਿਹੜੀ ਡਿਪਾਰਟਮੈਂਟ ਦੇ ਉੱਤੇ ਉਹ ਕੇਸ ਹੁੰਦਾ ਆ ਉਹਦੇ ਪ੍ਰੀਵੀਅਸ ਜਿਹੜੇ ਵਰਕਰ ਹੁੰਦੇ ਨੇ ਜਿਹੜੇ ਕੰਮ ਕਰ ਰਹੇ ਹੁੰਦੇ ਨੇ, ਵਿਸਲ ਬਲੋਅਰ ਜਿਨ੍ਹਾਂ ਨੇ ਇਨਫੋਰਮੇਸ਼ਨ ਦਿੱਤੀ, ਉਹ ਸਾਰਿਆਂ ਨੂੰ ਸੱਦਿਆ ਜਾਂਦਾ, ਉਹਨਾਂ ਦੀ ਇਨਕੁਆਰੀਜ਼ ਕੀਤੀਆਂ ਜਾਂਦੀਆਂ, ਉਹਨਾਂ ਦੀਆਂ ਜੋ ਰਿਪੋਰਟਾਂ ਨੇ ਉਹ ਕਾਗਜ਼ਾਂ ਵਿੱਚ ਦਰਜ ਕੀਤੀਆਂ ਜਾਂਦੀਆਂ, ਉਸ ਤੋਂ ਬਾਅਦ ਫਿਰ ਜਿਹੜੀ ਜਦੋਂ ਪੂਰੀ ਹੁੰਦੀ ਆ ਉਦੋਂ ਫਿਰ ਦੱਸਿਆ ਜਾਂਦਾ ਵੀ ਆਹ ਚੀਜ਼ਾਂ ਵਿੱਚ ਇੱਥੇ ਇੱਥੇ ਗਵਰਨਮੈਂਟ ਫੇਲੀਅਰ ਸੀ, ਹੁਣ ਗਵਰਨਮੈਂਟ ਨੂੰ ਇੰਪਰੂਵ ਕਰਨ ਲਈ ਆਹ ਚੀਜ਼ਾਂ ਦੇ ਉੱਤੇ ਇਸ ਨੂੰ ਇੰਪਲੀਮੈਂਟ ਕਰਨਾ ਪੈਣਾ।
ਇੰਡੀਆ ਦੇ ਵਿੱਚ ਵੀ ਕਮਿਸ਼ਨ ਬਿਠਾ ਲਏ ਜਾਂਦੇ, ਨਾਨਾਵਤੀ ਕਮਿਸ਼ਨ ਜਿਹੜਾ ਕਾਫੀ ਮਸ਼ਹੂਰ ਰਿਹਾ,
ਉਹਦੇ ਨਾਲ ਤਾਂ ਨਾ ਹੀ ਕੰਪੇਅਰ
ਨਹੀਂ, ਮਤਲਬ 1984 ਮਤਲਬ ਜਿਹੜੀ ਪਾਵਰ ਸਿਮਿਲਰ ਹੁੰਦੀਆਂ ਉਹ ਕਿਸੇ ਵੀ ਡਿਪਾਰਟਮੈਂਟ ਜਿਹੜਾ ਉਹ ਇਨਵੈਸਟੀਗੇਟ ਕਰ ਸਕਦੇ,
ਜੇ ਉਹ ਰਿਫਿਊਜ਼ ਕਰਦਾ ਆਉਣ ਤੋਂ
ਉਹਨੂੰ ਜੇਲ ਵੀ ਹੋ
ਸਕਦਾ,
ਉਹਨੂੰ ਚਾਰਜ ਵੀ ਹੋ ਸਕਦਾ, ਉਹਦੇ ਤੇ ਮਤਲਬ ਉਸ ਐਵੀਡੈਂਸ ਦੇ ਉੱਤੇ ਕੇਸ ਵੀ ਚੱਲ ਸਕਦੇ ਆ ਜਿਹੜੀ। ਚਲੋ ਆਪਾਂ ਇਹ ਵੀ ਗੱਲ ਕਰਾਂਗੇ, ਤੇ ਜਿਹੜਾ ਕੇਸ ਚੱਲ ਰਿਹਾ ਅੰਮ੍ਰਿਤਸਰ ਦੇ ਵਿੱਚ ਉਹਦੀ ਓਹੋ, ਚਲੋ ਉਹ ਵੀ ਆਪਾਂ ਗੱਲ ਕਰਾਂਗੇ, ਪਰ ਪਹਿਲਾਂ ਸੁਨੇਹੇ ਵੀ ਆਪਾਂ ਲੈਣੇ ਆ। ਤੇ ਮਨਦੀਪ ਸਿੰਘ ਕ੍ਰੇਗੀ ਵਰਨ ਵਾਲੇ ਵੀ ਬੜੇ ਮਤਲਬ ਤਤਪਰ ਹੋਏ ਨੇ, ਕਹਿੰਦੇ ਕਿ ਕੱਲ ਅੰਮ੍ਰਿਤਸਰ ਜਦੋਂ ਮਜੀਠੀਆ ਮੁੱਛਾਂ ਨੂੰ ਵੱਟ ਦੇ ਰਿਹਾ ਸੀ ਉਸ ਤੋਂ ਇੰਪ੍ਰੈਸ ਹੋ ਕੇ ਕੇਜਰੀਵਾਲ ਨੇ ਵੀ ਮੁੱਛਾਂ ਰੱਖਣ ਦਾ ਫੈਸਲਾ ਕਰ ਲਿਆ। ਮੋਦੀਆਂ ਵੀ ਹੈ ਗਈਆਂ ਮੁੱਛਾਂ, ਪਰ ਵੱਟ ਦੇਣ ਜੋਗੀਆਂ ਨੀ ਹੈਗੀਆਂ। ਚਲੋ ਕੋਈ ਗੱਲ ਨੀ, ਤੇ ਇਹ ਵੀ ਇੱਕ ਮੀਟਰ ਨੇ ਜੀ, ਤੇ ਜਿਹੜੀਆਂ ਕਹਿੰਦੇ ਨੇ ਕਿ ਲੋਕਾਂ ਨੇ ਮਸ਼ੂਕ ਰੱਖੀ ਆ, ਮਿੱਤਰਾਂ ਨੇ ਮੁੱਛ ਰੱਖੀ। ਮੈਂ ਗੀਤ ਉਹ ਗੀਤ ਮੇਰੇ ਸਾਹਮਣੇ ਆ ਗਿਆ ਤੇ ਮੈਂ ਉਹ ਜਦ ਦੇਖੀ ਨਾ ਮੁੱਛਾਂ ਨੂੰ ਵੱਟ ਦਿੰਦਾ, ਮੈਂ ਕਿਹਾ ਯਾਰ ਆਹ ਗੀਤ ਲਾਇਆ ਜਾ ਸਕਦਾ ਇਸ ਖਬਰ ਦੇ ਉੱਤੇ। ਤੇ ਹਰਪ੍ਰੀਤ ਵੀ ਡਾਰਵਿਨ ਵਾਲੇ ਕਹਿ ਰਹੇ ਨੇ ਮਹਾਰਾਜ ਦੀ ਬੜੀ ਕਿਰਪਾ ਜੀ, ਡਾਰਵਿਨ ਬਹੁਤ ਵਧੀਆ ਹੈ ਜੀ ਇਸ ਟਾਈਮ, ਕਹਿੰਦੇ ਡਰਾਈ ਸੀਜ਼ਨ ਹੈ। ਚਲੋ ਸ਼ੁਕਰ ਹੈ ਜੀ ਤੁਹਾਡੇ, ਡਾਰਵਿਨ ਦੀਆਂ ਗੱਲਾਂ ਕਰ ਰਹੇ ਨਾਰਦਰਨ ਟੈਰੀਟਰੀ ਦੀਆਂ, ਤੁਹਾਡੇ ਵੀ ਮੈਨੂੰ ਲੱਗਦਾ ਵੋਟਾਂ ਪੈਣੀਆਂ ਬੜੀ ਛੇਤੀ। ਤੇ ਗੁੱਡ ਮਾਰਨਿੰਗ ਸਾਨੂੰ ਬੁਲਾ ਰਹੇ ਨੇ ਜੀ ਜੋਗਾ ਲਵਾਣਾ ਜੀ, ਤੇ ਸਾਰਿਆਂ ਨੂੰ ਕਹਿੰਦੇ ਫਤਿਹ ਹੈ ਜੀ, ਤੇ ਕਹਿੰਦੇ ਕਿ ਨਾ ਸਮਝੀ ਔਰ ਉਤਾਵਲੇ ਪਨ ਮੇ ਉਠਾਏ ਹੋਏ ਕਦਮ ਕਸਮ ਔਰ ਕਲਮ ਸਮੇ ਆਨੇ ਪਰ ਬਹੁਤ ਤਕਲੀਫ ਦਿੱਤੇ ਹੈ। ਬਿਲਕੁਲ ਸਹੀ ਗੱਲ ਹੈ ਜੀ, ਹੈ ਨਾ,
ਬਿਲਕੁਲ।
ਕਈ ਵਾਰੀ ਇਹੋ ਜਿਹੇ ਕਮੈਂਟ ਲਿਖ ਹੋ ਜਾਂਦੇ, ਇਹੋ ਜਿਹੇ ਬੰਦੇ ਨੂੰ ਮਤਲਬ ਆਪਣੀ ਆਈਡੀਆਲੋਜੀ ਹੁੰਦੀ ਹੈ, ਮਗਰੋਂ ਉਤੇ ਪਛਤਾਉਣਾ ਪੈਂਦਾ, ਔਰ ਬਹੁਤ ਸਾਰੇ ਸੱਜਣ ਨਹੀਂ ਡਿਲੀਟ ਫਿਰ ਕਰਨੇ ਪੈਂਦੇ ਉਹਨਾਂ ਨੂੰ ਬਹੁਤ ਸਾਰੇ, ਅਸੀਂ
ਕਈ ਵਾਰੀ ਮੈਂ ਕੀਤੇ, ਕਈ ਵਾਰੀ
ਤੁਸੀਂ ਵੀ ਕੀਤੇ। ਅੱਛਾ, ਦੇਖੋ ਵੀ ਇਹ ਤੋਂ ਪਾਰਦਰਸ਼ਤਾ ਹਰਮਨ ਰੇਡੀਓ ਤੇ ਹੋ ਨਹੀਂ ਸਕਦੀ ਬੰਦੇ, ਮਤਲਬ ਤੁਸੀਂ ਤਾਂ ਮੰਨਦੇ ਹੋ, ਅਸੀਂ ਵੀ ਮੰਨਦੇ ਹਾਂ, ਪਰ ਬਹੁਤ ਸਾਰੇ ਸਾਡੇ ਸੱਜਣ ਜਿਹੜੇ ਮੀਡੀਆ ਦੇ ਨਾਲ ਜੁੜੇ ਹੋਏ ਨੇ ਆਸਟ੍ਰੇਲੀਆ ਦੇ ਵਿੱਚ, ਉਹ ਇਸ ਗੱਲ ਨੂੰ ਮੰਨਦੇ ਵੀ ਹੈ ਨੀ ਵੀ ਅਸੀਂ ਡਿਲੀਟ ਕੀਤੇ, ਲੋਕ ਫਿਰ ਸਨੈਪਸ਼ਾਟਾਂ ਦੇ ਦੇ ਕੇ ਉਹਨਾਂ ਨੂੰ ਭੇਜ ਦਿੰਦੇ, ਦੇਖੋ ਬਾਈ ਜੀ ਇਸ ਕਰਕੇ ਜੀ ਕਹਿੰਦੇ ਨੇ ਕਿ ਨਾ ਸਮਝੀ ਔਰ ਉਤਾਵਲੇ ਪਨਮੇ ਉਠਾਏ ਹੋਏ ਕਦਮ ਕਸਮ ਔਰ ਕਲਮ ਬਹੁਤ ਸਮੇਂ ਬਹੁਤ ਆਨੇ ਵਾਲੇ ਸਮੇਂ ਮੈਂ ਤਕਲੀਫ ਦਿੱਤੇ ਆ। ਤੇ ਇਧਰ ਹਰਦੀਪ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਅੱਜ ਕੱਲ ਤੇ ਟੈਲੀਗ੍ਰਾਮ ਜਿੰਦਾਬਾਦ ਹੈ ਜੀ, ਤੇ ਕਹਿੰਦੇ ਲਾਈਕ ਕਮਲ ਹੀਰ ਸੌਂਗ ਈਮੇਲਾਂ ਤੇਰੀਆਂ ਡਿਲੀਟ ਹੋ ਗਈਆਂ। ਟੈਲੀਗ੍ਰਾਮ ਕਿਆ ਬਾਤ ਹੈ ਜੀ, ਬਹੁਤ ਸੋਹਣੇ ਮੈਸੇਜ ਆਉਂਦੇ ਨੇ, ਫੋਟੋਆਂ ਵੀ ਆਉਂਦੀਆਂ ਨੇ, ਨਾਮ ਨੀ ਲਿਖਣਾ ਪੈਂਦਾ। ਤੇ ਗੁਰਪ੍ਰੀਤ ਜੀ ਕਹਿੰਦੇ ਤੁਹਾਡਾ ਵੀ ਧੰਨਵਾਦ, ਬੜੀ ਇਨਫੋਰਮੇਸ਼ਨ ਦੇ ਰਹੇ ਹੋ। ਤੇ ਹਰਪ੍ਰੀਤ ਸਿੰਘ ਰਾਮੇਵਾਲ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਗੱਲ ਆਪਾਂ ਕਈ ਲਹਿਜੇ ਤੋਂ ਕਈ ਪਾਸਿਆਂ ਤੋਂ ਕਰਨੀ ਆ ਅੱਜ, ਇੱਕ ਤਾਂ ਜਿਹੜਾ ਮੁੱਦਾ ਆਉਣ ਵਾਲੇ 9 ਅਗਸਤ ਨੂੰ ਜਿਹੜਾ ਮਰਦਮਸ਼ੁਮਾਰੀ ਹੋ ਰਹੀ ਹੈ ਆਸਟ੍ਰੇਲੀਆ ਦੇ ਵਿਚ, ਜਿਹਨੂੰ ਸੈਂਸਸ ਵੀ ਕਹਿੰਦੇ ਆ ਅੰਗਰੇਜ਼ੀ ਦੇ ਵਿਚ, ਪੰਜਾਬੀ ਦੇ ਵਿਚ ਮਰਦਮਸ਼ੁਮਾਰੀ ਕਹਿੰਦੇ ਆ, ਤੇ ਉਸ ਦੇ ਬਾਰੇ ਵੀ ਆਪਾਂ ਥੋੜੀ ਜਿਹੀ ਜਾਣਕਾਰੀ ਦੇਣੀ ਆ, ਤੇ ਭਾਰਤ ਦੀਆਂ ਖ਼ਬਰਾਂ ਦੇ ਵੀ ਝਾਤੀ ਮਾਰਨੀ ਆ, ਫਰੰਟ ਪੇਜ ਕੀ ਕਹਿ ਰਿਹਾ, ਤੇ ਹੋਰ ਵੀ ਕਈ ਮਸਲੇ ਜਿਹੜੇ ਨੇ ਅਸੀਂ ਸੋਲਵ ਕਰਨੇ ਆ, ਥੋੜਾ ਬਹੁਤਾ ਸ਼ੁਕਲ ਮੇਲਾ ਵੀ ਲਾਣਾ ਆ, ਤੇ ਨਾਲ ਦੀ ਨਾਲ ਆਪਾਂ ਜਿਹੜੇ ਆਪਣੇ ਵਪਾਰਕ ਸੱਜਣ ਮਿੱਤਰ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਉਨ੍ਹਾਂ ਦੀ ਵੀ ਆਪਾਂ ਗੱਲ ਕਰਨੀ ਆ, ਉਨ੍ਹਾਂ ਦੇ ਵੀ ਸੁਨੇਹੇ ਲਾਣੇ ਆ, ਤੇ ਕੁਛ ਸਮਾਜਿਕ ਗਤੀਵਿਧੀਆਂ ਸਮਾਜ ਦੇ ਵਿਚ ਸਾਡੇ ਹੋ ਰਹੀਆਂ ਨੇ ਉਹਦੀ ਵੀ ਆਪਾਂ ਜਾਣਕਾਰੀ ਤੁਹਾਨੂੰ ਦੇ ਦਿੰਦੇ। ਹੁਣੇ ਹੁਣੇ ਜਾਣਕਾਰੀ ਸਾਨੂੰ ਜੀ ਆਈ ਹੈ ਸ਼ੈਪਟਨ ਪੰਜਾਬੀ ਸਪੋਰਟਸ ਕਲੱਬ ਵੱਲੋਂ, ਤੇ ਉਨ੍ਹਾਂ ਨੇ ਵੀ ਟੂਰਨਾਮੈਂਟ ਵਿੱਢ ਲਿਆ ਜੀ 17 ਤੇ 18 ਸਪਤੰਬਰ ਨੂੰ।
ਦੂਜਾ ਟੂਰਨਾਮੈਂਟ ਹੈ ਮੇਰੇ ਖਿਆਲ ਨਾਲ?
ਹਾਂਜੀ, ਇਹ ਦੂਜਾ ਪਿਛਲੇ ਸਾਲ ਵੀ ਕਰਵਾਇਆ ਸੀ, ਤੇ
ਮੈਂ ਗਿਆ ਸੀ ਜਦੋਂ 36 ਡਿਗਰੀ ਟੈਂਪਰੇਚਰ।
ਹਾਂਜੀ ਹਾਂਜੀ, ਤੇ ਇਹ ਦੂਜਾ ਟੂਰਨਾਮੈਂਟ ਹੋ ਰਿਹਾ 17 ਤੇ 18 ਸਤੰਬਰ ਨੂੰ, ਬੜੀ ਛੇਤੀ ਇਹਦੀ ਜਾਣਕਾਰੀ ਦੇਵਾਂਗੇ। ਪਹਿਲਾ ਪ੍ਰਾਈਜ਼ ਹੈ ਜੀ 2000 ਤੇ ਦੂਜਾ ਪ੍ਰਾਈਜ਼ ਹੈਗਾ 1000, ਤੇ ਉਦਾਂ ਕਹਿੰਦੇ ਵੀ ਜਿਹੜੀਆਂ 600 ਕਿਲੋਮੀਟਰ ਤੋਂ ਟੀਮਾਂ ਬਾਹਰ ਦੂਰੋਂ ਚੱਲ ਕੇ ਆਣਗੀਆਂ, ਜਿਸ ਤਰ੍ਹਾਂ 600 ਕਿਲੋਮੀਟਰ ਮੈਨੂੰ ਲੱਗਦਾ ਨੀ ਸਿਡਨੀ ਦਾ ਮਿਣ ਕੇ ਰੱਖਿਆ, ਮੈਲਬਨ ਦਾ ਮਿਣ ਕੇ ਰੱਖਿਆ, ਮੈਲਬਨ ਵਾਲਿਆਂ ਨੂੰ ਨੀ ਮਿਲਣੇ। ਕਹਿੰਦੇ $300 ਪ੍ਰਤੀ ਟੀਮ ਦੇ ਲਈ ਅਸੀਂ ਅਕੋਮੋਡੇਸ਼ਨ ਰੀਬੇਟ ਜਿਹੜੀ ਆਫਰ ਕਰ ਰਹੇ ਹਾਂ, ਅਗਰ ਉਹਨੇ ਹੋਟਲ ਵਗੈਰਾ ਬੁੱਕ ਕਰਾਣੇ ਆ ਤਾਂ ਉਹ $300 ਅਸੀਂ ਦੇਵਾਂਗੇ ਵਾਧੂ।
ਮੈਂ ਇੱਥੇ ਵਿੱਚ ਤੁਹਾਡੀ ਗੱਲ ਦੱਸ ਦਵਾਂ ਵੀ ਜਿਹੜੇ ਸਰੋਤਿਆਂ ਨੂੰ ਪਤਾ ਨੀ ਨਾ, ਸ਼ੈਪਟਨ ਦਾ, ਸ਼ੈਪਟਨ ਮੈਲਬਨ ਦੇ ਕੋਲ 200 ਕਿਲੋਮੀਟਰ ਦੇ ਨੇੜੇ ਤੇੜੇ ਵਸਿਆ ਸ਼ਹਿਰ ਆ, ਬੜਾ ਹੀ ਖੂਬਸੂਰਤ ਸ਼ਹਿਰ ਆ, ਤੇ ਆਲੇ ਦੁਆਲੇ ਜਿਹੜੇ ਬਾਕੀ ਹੋਰ ਖੇਤੀਬਾੜੀ ਵਾਲੇ ਛੋਟੇ ਛੋਟੇ ਟਾਊਨ ਆ ਉਹਨਾਂ ਦਾ ਸੈਂਟਰ ਆ। ਪਰ ਮੈਂ ਪਿਛਲੀ ਵਾਰੀ ਗਿਆ ਸੀ ਇਹਨਾਂ ਦੇ ਖੇਡ ਟੂਰਨਾਮੈਂਟ ਤੇ, ਇਹਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਹੋਇਆ ਖੇਡ ਟੂਰਨਾਮੈਂਟ ਸੀ, ਉਹ ਵੀ ਪਹਿਲੀ ਵਾਰ ਵੀ ਆਪਾਂ ਕਹਿ ਲਈਏ ਜਿਹੜਾ ਆਰਗੇਨਾਈਜੇਸ਼ਨ ਨੇ ਬਰਾਲ ਮਿਲ ਕੇ ਕੀਤਾ ਸੀ। ਪਰ ਮੈਂ ਆਸ ਕਰਦਾ ਵੀ ਕਈ ਵਾਰੀ ਇਹ ਹੁੰਦਾ ਨਾ ਜਦੋਂ ਆਰਗੇਨਾਈਜੇਸ਼ਨ ਤਕੜੀ ਹੋ ਜਾਂਦੀ ਆ ਉਦੋਂ ਫਿਰ ਥੋੜੀਆਂ ਪ੍ਰੋਬਲਮ ਆਉਣ ਲੱਗ ਪੈਂਦੀਆਂ ਨੇ। ਹੁਣ ਮੈਂ ਇਹੀ ਆਸ ਕਰਦਾ ਵੀ ਦੂਜੇ ਸਾਲ ਵੀ ਇਹ ਪਹਿਲੇ ਸਾਲ ਨਾਲੋਂ ਵਧੀਆ ਟੂਰਨਾਮੈਂਟ ਕਰਾਉਣਗੇ। ਮੈਂ ਵੀ ਕੋਸ਼ਿਸ਼ ਕਰੂੰਗਾ ਵੀ ਜਾਣ ਦੀ, ਇੱਥੋਂ ਕਾਫੀ ਦੂਰ ਹੈ ਸਾਡੇ, ਕੋਸ਼ਿਸ਼ ਕਰਾਂਗੇ ਜੀ ਜਾਣ ਦੀ।
ਬਿਲਕੁਲ, ਔਰ ਇਹ ਜਿਹੜਾ ਟੂਰਨਾਮੈਂਟ ਹੈ ਜੀ, ਇਹਦੀ ਉਦਾਂ ਜਿਹੜੀ ਐਂਟਰੀ ਆ, ਦੇਖੋ ਕਬੱਡੀ ਦਾ ਟੂਰਨਾਮੈਂਟ ਵੀ ਹੋਣਾ ਹੈ ਨਾ, ਤੇ ਇਹ ਸੋਕਰ ਦਾ ਟੂਰਨਾਮੈਂਟ ਹੈ, ਉਦਾਂ ਕਬੱਡੀ ਦਾ ਨਹੀਂ ਹੈਗਾ, ਉਹਨੂੰ ਸੋਕਰ ਦਾ ਲਿਖਿਆ। ਕਬੱਡੀ ਵੀ ਕਹਿੰਦੇ ਕਰਾਵਾਂਗੇ, ਹਾਂਜੀ ਹਾਂਜੀ, ਕਬੱਡੀ ਵੀ ਹੋਏਗੀ ਤੇ ਸੋਕਰ ਦਾ ਵੀ ਆ, ਕਿਉਂਕਿ ਸੋਕਰ ਦੀ ਟੀਮਾਂ ਵੀ ਇਹਨਾਂ ਦੀਆਂ ਕਾਫੀ ਨੇ, ਪਿਛਲੀ ਵਾਰੀ ਵੀ ਇਹਨਾਂ ਨੇ ਕਰਵਾਇਆ ਸੀ। ਸੋ ਸਾਰੀਆਂ ਜਾਣਕਾਰੀਆਂ ਬੜੀ ਛੇਤੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਇਧਰ ਇੱਕ ਹੋਰ ਆਪਾਂ ਸੁਨੇਹਾ ਲਾਣਾ ਜੀ, ਇਹ ਸਾਨੂੰ ਆਈ ਆ ਰਿਕੁਐਸਟ ਟੈਲੀਗ੍ਰਾਮ ਦੇ ਉੱਤੇ ਸਾਡੇ ਸਤਨਾਮ ਸਿੰਘ ਮੈਲਬਨ ਵਾਲੇ ਆ ਜੀ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਮੇਰੇ ਬੇਟੇ ਦਾ ਵੀ ਅੱਜ ਜਨਮ ਦਿਨ ਹੈ ਜੀ ਉਦੇ ਵੀਰ ਦਾ, ਤੇ ਉਨ੍ਹਾਂ ਲਈ ਵੀ ਤੁੰਤਣਾ ਵਜਾਓ ਜੀ। ਲਓ ਜੀ, ਕਿਆ ਬਾਤ ਹੈ, ਤੇ ਅੱਜ ਤਾਂ ਕੁਦਰਤੀ ਤੌਰ ਤੇ ਸੈਟਰਡੇ ਆ, ਦੇਖੋ ਵੀ ਕਿੰਨੇ ਯੰਗਸਟਰ ਦੇ ਅੱਜ ਜਨਮ ਦਿਨ ਹੈ, ਤੇ ਛੁੱਟੀ ਵਾਲੇ ਦਿਨ ਮਤਲਬ ਆਨੰਦ ਮਾਣੋ ਜੀ, ਨਾਲੇ ਕੇਕ ਕੱਟੋ, ਨਾਲੇ ਪਕੌੜੇ ਬਣਾਓ, ਨਾਲੇ ਖਾਣਾ ਪੀਣਾ ਪਾਰਟੀ, ਨਾਲੇ ਪ੍ਰਾਹੁਣਿਆਂ ਨੂੰ ਕੋਈ ਮੁਸ਼ਕਿਲ ਨਹੀਂ ਹੋਏਗੀ ਪਾਰਟੀ ਤੇ ਆਉਣ ਦੀ। ਪ੍ਰਾਹੁਣਿਆਂ ਨੂੰ ਬੜੀ ਸੌਂਕ ਹੈ ਜੀ, ਤੇ ਲਓ ਜੀ ਤੁੰਤਣਾ ਬਜਾਣੇ, ਤੇ ਨਾਲ ਦੀ ਨਾਲ ਆਪਾਂ ਸਿਰਣਾ ਮਿੱਤਰਾਂ ਦੱਸ ਦਈਏ ਕਿ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਪਾਂ ਆਵਾਂਗੇ, ਤੇ ਕੇਜਰੀਵਾਲ ਦਾ ਜਿਹੜਾ ਕਚਹਿਰੀਆਂ ਚ ਮੇਲੇ ਲੱਗੇ ਨੇ ਜੀ ਅੰਮ੍ਰਿਤਸਰ ਚ, ਉਹ ਵੀ ਆਪਾਂ ਗੱਲ ਕਰਾਂਗੇ। ਗੀਤ ਤਾਂ ਨੀ ਲਾਉਣਾ ਗੁਰਪ੍ਰੀਤ ਜੀ ਇਸ ਖੁਸ਼ੀ ਚ?
ਲਾ ਦੋ ਕਹਿੰਦੇ ਕੱਲ ਦਾ, ਕਹਿੰਦੇ ਵੀ ਉਹਦੀ ਢਿੱਲੋਂ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਮਿਲ ਗਈ, ਸ਼ਾਇਦ ਫਾਈਨਲੀ ਲੱਗ ਹੀ ਗਿਆ ਮੇਲਾ ਕਚਹਿਰੀ।
ਹਾਂਜੀ, ਕਚਹਿਰੀਆਂ ਚ ਮੇਲੇ ਲੱਗ ਹੀ ਗਏ, ਤੇ ਲਓ ਜੀ ਪਹਿਲਾਂ ਜਨਮ ਦਿਨ ਮੁਬਾਰਕ ਬਹੁਤ ਬਹੁਤ ਉਦੇ ਵੀਰ ਸਿੰਘ ਨੂੰ, ਤੇ ਪਰਮਾਤਮਾ ਲੰਬੀ ਉਮਰ ਬਖਸ਼ੇ ਜੀ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1 98780900 1
ਮੈਕਸ ਮਾਰਜਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ ਮੋਬਾਈਲ ਨੰਬਰ 0470430650 ਆਫਿਸ ਨੰਬਰ 1300-886-518 ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ ਬਿੰਦਮਵੇਲ ਮੈਲਬਰਨ ਵੈਬਸਾਈਟ ਵਿਜ਼ਿਟ ਕਰੋ mmcpa.com.au
CD batches now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕਟਾਊਨ ਸਿਡਨੀ
ਸਿਟੀ ਬੈਟਰੀਜ਼
ਪੰਜਾਬੀ ਹੈਰੀਟੇਜ ਕਲਚਰਲ ਸੋਸਾਇਟੀ ਪ੍ਰਾਊਡਲੀ ਪ੍ਰੈਜ਼ੈਂਟਸ ਤੀਆਂ ਐਪਿੰਗ ਦੀਆਂ 21 August 2016 The Heritage Reception Center 514-516 High Street Epping Vikhe Ladies Only Event Entry Free For more information call Kuldeep Kaur 0449-520-792 Amardeep Kaur 0430-904-003 Yaad Rakhna Tiya Epping Diya 21 August 2016 Accountant Smart, Glen Huntley, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ Accountant, Registered Tax Agent, Business Slaka, संपर्क करो गुरसन सिंह कंदोला डायरेक्टर अकाउंटेंट स्मार्ट जां जसबीर कौर अते अकाउंटेंट स्मार्ट दी प्रोफेशनल टीम नो 03-9995-94-36 वधेरे जानकारी लई तुसी मेल भी कर सकदे हो admin@accountantsmart.com.au जां विजिट करो साडी वेबसाइट accountantsmart.com.au अकाउंटेंट स्मार्ट जी हां चंगी सलाह होवे चंगे सलाहकार
जलंग सिटी वाले AMW आटो एक्सपर्ट हुण नवी लोकेशन उते अपनी नवी या पुरानी गड्डी दी रेगुलर सर्विस लॉग बुक सर्विस किसी भी किस्म दी कार रिपेयर या कार मेंटेनेंस करवाने लई संपर्क करो नवदीप नाल मोबाइल नंबर 04122923080 उते इस तू इलावा नवीं कारां दे कंप्यूटर नुक्स कढ़ण लई साडे कोल टूल मौजूद हन एयर कंडीशनर वेटिंग रूम अते मुफ्त चाह पानी दा भी प्रबंध है साडे नाल संपर्क कर सकते हो सोमवार तो शनिवार सवेरे 9:30 तो शाम 7:30 तक साडा नवां पता है 7 लूसी स्ट्रीट बरूका ब्रिस्बेन लेट आवर सर्विस नाल अपने दिन दा समां बचाउण लई साडे नाल अज ही संपर्क करो वधिया सर्विस ते वाजिब रेट लई हमेशा याद रखो AMW आटो एक्सपर्ट मोबाइल नंबर 04122923080
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया किते तरना की दी बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
लो जी वीकेंड चल रहा शुरू हो चुका आस्ट्रेलिया दे विच ते उम्मीद रखदे आं जी इंग्लैंड भी चढ़ गया होना इंडिया भी चढ़ गया होना पर अमरीका कनेडा दे विच हजे शुक्रवार शाम ही है पर कोई नहीं शुक्रवार शाम भी वीकेंड वर्गी हुंदी है उन्हों वीकेंड जे गिणिया जांदा क्यों गुरप्रीत गल जी
हांजी हांजी बिल्कुल जी
शुक्रवार नूं तो चा बड़ा हुंदा है ना
हांजी हांजी वैसे जेडे घर दूर ने उन्होंने तो चलो कहदा चा होना पर जॉबां वाले नूं चा हुंदा चलो 3-4 बजे तक
जी
काम खत्म है ते हुण वीकेंड शुरू
जी सो सज्जन मित्र जेडे स्नेहा भेजे नी जोगा उन्हां ने स्नेहा भेजा ते कहंदे कीप इट अप जी लव योर प्रोग्राम हसदे वसदे रहो ते बाकी हुण आपां जिहड़ियां गल्लां बातां जी ओह करनियां इंडिया दे विच जो घटनावां वापरियां इंडिया दियां सुरखियां ते पहलां जी इक माड़ी खबर है जी इह कटड़ा सफेद नजदीक गली नंद लाल जी ए माड़ी खबर आ रही है कि 3 मंजिला इमारत डिगण दे नाल 3 मौतां हो गईयां ने और मृतकां दे विच 20 साल नौजवान ते 18 साल कुड़ी भी शामिल सी जी ते इधर एक होर खबर आ रही है जी जिहड़ी कि चिंता दा विषय है कि पंजाब पुलिस च दी भर्ती फौरन भर्ती दौरान हो रहे डोप टेस्टां उत्ते सवाल उठे ने जी ते 96 घंटे वाली डोप टेस्ट रिपोर्ट सिर्फ 2 मिंटां च आ रही है जी
होर विकास किन्ना चाहिदा दसो
हांजी हांजी इहदी बारे ना थोड़ा जिहा मैं भी मेरे मत्था टणकिया सी जदों मैं पढ़िया भई लो जी ऑन द स्पॉट जिहड़े ने ओह डोप टेस्ट हो रहे ने और देखो डोप टेस्टां दे विच बड़ा फर्क है ते शायद रिपोर्टरां नूं नहीं पता होना जां ओह जिहड़े डिपार्टमेंट वाले आ ओह जिहड़ी आ गल सही नहीं दस रहे हुंदे कि जिहड़े डोप टेस्ट है ओह तां जिहड़े ब्लड वाले आ ओह तां सिर्फ स्पोर्ट्स अथॉरिटीज़ करदियां ने उहदे दे उत्ते जिहड़े भारतीय कानून जां इंटरनेशनल कानून है उहदे ते कोई ਤੁਹਾਡੇ ਕੋਲ ਕ੍ਰਿਮੀਨਲ ਚਾਰਜਿਸ ਨੀ ਤੁਸੀਂ ਕਿਸੇ ਨੂੰ ਕਰ ਸਕਦੇ ਨਾ ਤੁਸੀਂ ਕਿਸੇ ਨੂੰ ਨੌਕਰੀ ਤੋਂ ਜਵਾਬ ਦੇ ਸਕਦੇ ਆ ਜਿਹੜੇ ਡੋਪ ਟੈਸਟ ਤੇ ਕਿ ਜੇ ਹੁਣ ਤੁਹਾਡੇ ਤੁਸੀਂ ਸਟੀਰੋਇਡ ਲਏ ਆ ਜਾਂ ਦਵਾਈਆਂ ਖਾਧੀਆਂ ਆ ਜਾਂ ਕੋਈ ਇਟ ਡਸਨਟ ਡਿਸਕੁਆਲੀਫਾਈ ਯੂ ਫਰੋਮ ਮਤਲਬ ਅ ਜੋਬ ਹਨਾ ਤੇ ਇੱਕ ਮਤਲਬ ਇਹ ਹੈਗੀ ਇਹਨੂੰ ਲੱਗਦੇ ਨੇ 96 ਘੰਟੇ ਜਿੱਦਾਂ ਇਹਨਾਂ ਨੇ ਦੱਸਿਆ 96 ਘੰਟੇ ਵੀ ਨਹੀਂ ਲੱਗਦੇ ਜ਼ਿਆਦਾ ਲੱਗਦੇ ਨੇ ਤੇ ਉਹ ਕਈ ਹਫ਼ਤੇ ਪਹਿਲਾਂ ਲੈਣਾ ਪੈਂਦਾ ਹੈ ਤੇ ਫਿਰ ਉਹਨੂੰ ਉਹਦੇ ਕਲਚਰ ਗਰੋ ਕਰਨੇ ਪੈਂਦੇ ਆ ਲੈਬੋਰਟਰੀ ਦੇ ਵਿਚ ਤੇ ਜਿਹੜੇ ਮਤਲਬ ਹੁਣ ਓਲੰਪਿਕ ਦੇ ਵਿਚ ਵੀ ਹੋਏ ਨੇ ਉਹਨੂੰ ਡੋਪ ਟੈਸਟ ਕਹਿੰਦੇ ਨੇ ਤੇ ਉਹ ਸਿਰਫ ਖਿਲਾੜੀ ਨੂੰ ਡਿਸਕੁਆਲੀਫਾਈ ਕੀਤਾ ਜਾ ਸਕਦਾ ਨਾ ਕਿ ਉਸ ਨੂੰ ਜੇਲ੍ਹ ਭੇਜਿਆ ਜਾ ਸਕਦਾ ਜਾਂ ਉਸ ਨੂੰ ਮਤਲਬ ਕਿਸੇ ਜੋਬ ਤੋਂ ਕੱਢਿਆ ਜਾ ਸਕਦਾ ਜਿਹੜੇ ਮੌਜੂਦਾ ਲਾਅ ਨੇ ਪਰ ਇਹ ਜਿਹੜਾ 2 ਮਿੰਟਾਂ ਵਾਲਾ ਆ ਇਹ ਜੀ ਅਸੀਂ
ਸਿੱਖ ਖੇਡਾਂ ਚ ਕੀਤਾ ਸੀਗਾ ਇੱਥੇ ਬ੍ਰਿਸਬੇਨ ਦੇ ਵਿੱਚ। ਇਹ ਡੋਪ ਟੈਸਟ ਨੀ ਇਹਨੂੰ ਕਹਿੰਦੇ, ਇਹ ਤਾਂ ਸਿੰਪਲ ਜਿਹਦਾ ਬ੍ਰੈਥ ਟੈਸਟ ਨੀ ਹੁੰਦਾ, ਡਰੱਗ ਟੈਸਟ ਪੁਲਿਸ ਵਾਲੇ ਕਰਦੇ ਨੇ ਖੜਕੇ, ਇਹ ਉਹੀ ਆ। ਤੇ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਜਾਂ ਤਾਂ ਜਿਹੜੇ ਅਧਿਕਾਰੀ ਨੇ ਜਿਹੜੇ ਕਰ ਰਹੇ ਨੇ ਪੰਜਾਬ ਪੁਲਿਸ ਦੀ ਭਰਤੀ ਵਾਲੇ, ਉਹਨਾਂ ਦੇ ਮੂੰਹ ਚੋਂ ਡੋਪ ਟੈਸਟ, ਜਿਹੜੇ ਹਰੇਕ ਨੂੰ ਡੋਪ ਟੈਸਟ ਹੀ ਕਹਿ ਜਾਂਦੇ ਨਾ, ਮਤਲਬ ਚਾਹੇ ਜੋ ਮਰਜ਼ੀ ਹੋਵੇ।
ਉਹ ਤਾਂ ਜਿਹੜਾ ਹੁਣ ਜਿਹੜਾ ਬੰਦਾ ਭਰਤੀ ਹੋਣ ਆਇਆ, ਉਹਦਾ ਜਿਹੜਾ ਟੈਸਟ ਉਹ ਤਾਂ ਉਹ ਹੋਣਾ ਚਾਹੀਦਾ ਨਾ ਵੀ ਇਹਨੇ ਕੋਈ ਡਰੱਗ ਲਈ ਆ, ਇਹਦੇ ਸਿਸਟਮ ਚ ਕੋਈ ਡਰੱਗ ਪਹਿਲਾਂ ਤੋਂ ਹੈ, ਜਿੱਦਾਂ ਕਹਿ ਲੋ 4-5 ਦਿਨ ਪਹਿਲਾਂ ਤੋਂ, ਠੀਕ ਹੈ। ਉਹਦਾ ਜਿਹੜੀ ਹੁਣ ਆਪਾਂ 2 ਮਿੰਟ ਵਾਲਾ ਟੈਸਟ ਹੈ, ਉਹ ਤਾਂ ਉਦੋਂ ਹੁੰਦਾ ਵੀ ਗੇਮ ਤੋਂ ਖੇਡਣ ਤੋਂ ਪਹਿਲਾਂ ਕਈ ਵਾਰੀ ਮੁੰਡੇ ਕੋਈ ਨਾ ਕੋਈ ਏਦਾਂ ਚੀਜ਼ ਖਾ ਲੈਂਦੇ ਜਿਹਨਾਂ ਐਨਰਜੀ ਜ਼ਿਆਦਾ ਆਉਂਦੀ ਹੈ, ਉਹ ਚੀਜ਼ ਦਾ ਟੈਸਟ ਹੁੰਦਾ।
ਨਹੀਂ, ਜਿੱਥੇ ਤੱਕ ਇਹ ਰਿਪੋਰਟ ਦਾ ਮਾਮਲਾ ਆਇਆ ਜੀ, ਉਹ ਜਿੱਦਾਂ ਰਿਜ਼ਲਟ ਆਏ ਨੇ ਪੀ 3 ਦਿਨਾਂ ਚ ਜਿਹੜੀ ਭਰਤੀ ਪ੍ਰਕਿਰਿਆ ਹੋਈ ਆ ਉਹਦੇ ਵਿਚ ਨਾ 218 ਤੋਂ ਵੱਧ ਪੋਜ਼ਿਟਿਵ ਆਏ ਨੇ। ਲਿਖਿਆ ਤਾਂ ਡੋਪ ਪੋਜ਼ਿਟਿਵ ਹੈ ਪਰ ਉਹ ਡੋਪ ਨਹੀਂ ਹੁੰਦਾ, ਕੋਈ ਨਾ ਕੋਈ ਜਿਹੜਾ ਹੁਣ ਐਡਰੈਨਲਿਨ ਵਧਾਉਣ ਦੇ ਲਈ ਕਈ ਵਾਰੀ ਘੋੜਿਆਂ ਦੇ ਜਿਹੜੇ ਐਡਰੈਨਲਿਨ ਲਾ ਦਿੰਦੇ ਨੇ ਹਨਾ, ਤੇ ਜਾਂ ਕੋਈ ਮਤਲਬ ਈਵਨ ਕੇ ਪੈਨਾਡੀਨ ਫੋਰਟ 5-10 ਖਾ ਲਈਆਂ ਹਨਾ, ਪੇਨ ਕਿਲਰ ਏ ਵੱਧ ਖਾ ਲਏ ਜਾਂ ਚਿੱਟਾ ਖਾ ਲਿਆ ਚਿੱਟਾ ਵੀ।
ਮੇਰਾ ਬ੍ਰਦਰ ਰੈਸਲਰ ਹੈ ਨਾ, ਉਹਨਾਂ ਨੂੰ ਤਾਂ ਇਹ ਵੀ ਅਲਾਊਡ ਨਹੀਂ ਹੈਗਾ ਵੀ ਰੈਡ ਬੁਲ ਵੀ ਨਹੀਂ ਪੀ ਸਕਦੇ ਉਤੋਂ ਕੁਸ਼ਤੀ ਤੋਂ ਪਹਿਲਾਂ
ਜੀ,
ਆਪਣੀ ਮੈਚ ਤੋਂ ਪਹਿਲਾਂ ਉਸੇ ਬਾਅਦ ਉਹਨਾਂ ਦਾ ਕੁਸ਼ਤੀ ਹੋਣ ਤੋਂ ਬਾਅਦ ਉਸੇ ਵੇਲੇ ਉਹਨਾਂ ਦਾ ਬਲੱਡ ਟੈਸਟ ਹੁੰਦਾ, ਉਹਨਾਂ ਦਾ ਬਲੱਡ ਉਸੇ ਵੇਲੇ ਲਿਆ ਜਾਂਦਾ, ਫਿਰ ਉਹਦਾ ਜਿਹੜਾ ਰਿਜ਼ਲਟ ਆ ਉਹ 2 ਦਿਨ ਬਾਅਦ ਆਉਂਦਾ।
ਹਾਂਜੀ, ਜਿੱਥੇ ਤੱਕ ਮੈਨੂੰ ਲੱਗਦਾ ਨਾ ਜਿਹੜੀ ਆ ਰਿਪੋਰਟ ਅਖਬਾਰ ਦੇ ਵਿਚ ਲੱਗੀ ਆ ਇਹ, ਮਤਲਬ ਮੈਨੂੰ ਤਾਂ ਲੱਗਦਾ ਜਾ ਪੁਲਿਸ ਵਾਲਿਆਂ ਨੂੰ ਵੀ ਨਹੀਂ ਪਤਾ ਹੋਣਾ ਵੀ ਆਪਾਂ ਕਹਿਣਾ ਕੀ ਆ, ਤੇ ਦੂਜੀ ਗੱਲ ਮੈਨੂੰ ਲੱਗਦਾ ਰਿਪੋਰਟਰਾਂ ਨੂੰ ਵੀ ਨਹੀਂ ਪਤਾ ਹੋਣਾ ਵੀ ਉਹ ਕਰ ਕੀ ਰਹੇ ਨੇ, ਹਨਾ।
ਇਹ ਸਿਸਟਮ ਬੜਾ ਖਰਾਬ ਹੋਇਆ ਪਿਆ ਜੀ, ਜਿਨ੍ਹਾਂ ਨੇ ਖਬਰਾਂ ਲਿਖਣੀਆਂ ਹੁੰਦੀਆਂ
ਹਾਂਜੀ,
ਉਹਨਾਂ ਨੂੰ ਇਹ ਨੀ ਪਤਾ ਹੁੰਦਾ ਵੀ ਅਸੀਂ ਕਿਹੜੀ ਚੀਜ਼ ਤੇ ਖਬਰ ਲੈ ਸਕਦੇ,
ਹਾਂਜੀ
ਗੂਗਲ ਵੀ ਨੀ ਕਰਦੇ ਵੀ ਕੀ ਚੀਜ਼ ਹੈ ਕੀ ਆ।
ਹੁਣ ਜਿੱਥੇ ਤੱਕ ਮੈਨੂੰ ਪਤਾ ਆ ਭਰਤੀ ਦੀ ਪ੍ਰਕਿਰਿਆ ਇਹ ਆ ਵੀ ਉੱਥੇ ਦੌੜਾਂ ਵੀ ਲਾਈਆਂ ਜਾਂਦੀਆਂ ਨੇ, ਉੱਥੇ ਮਤਲਬ ਛਾਲਾਂ ਵੀ ਮਰਵਾਈਆਂ ਜਾਂਦੀਆਂ ਨੇ, ਫਿਜ਼ੀਕਲ ਐਕਟੀਵਿਟੀ ਕਰਵਾ ਕੇ ਵੀ ਦੇਖੀ ਜਾਂਦੀ ਹਨਾ।
ਹਾਂਜੀ,
ਤੋ ਉਸ ਫਿਜ਼ੀਕਲ ਐਕਟੀਵਿਟੀ ਚ ਮੂਹਰੇ ਨਿਕਲਣ ਦੇ ਲਈ ਕਈ ਵਾਰੀ ਕੀ ਆ, ਨੌਜਵਾਨ ਜਿਹੜੇ ਨੇ ਉਹ ਮਤਲਬ ਥੋੜਾ ਜਿਹਾ ਮਤਲਬ ਉਹ ਪੈਨਾਡੀਨ ਫੋਰਟ ਖਾ ਲੈਂਦੇ ਨੇ ਵਾਧੂ, ਜਾਂ ਹੋਰ ਕੋਈ ਮਤਲਬ ਜਿਹੜੇ ਇੰਸਟੈਂਟ ਡਰੱਗ ਜਿਹੜੇ ਤੁਹਾਨੂੰ ਮਤਲਬ ਤੇਜ਼ ਕਰ ਦਿੰਦੇ ਨੇ ਹਨਾ।
ਹਾਂਜੀ ਹਾਂਜੀ, ਜਿੱਦਾਂ ਪ੍ਰੀ ਵਰਕਆਊਟ ਵੀ ਇੱਥੇ ਆਉਂਦੇ ਨੇ ਆਪਣੇ ਵਿੱਚ, ਕੈਫੀਨ ਹੁੰਦੀ ਆ, ਕ੍ਰੀਏਟਿਨ ਹੁੰਦਾ ਆ, ਇਹ ਵੀ ਡਿਸਅਲਾਓ ਆ ਵੀ ਇਹ ਤੁਸੀਂ ਲੈ ਨਹੀਂ ਸਕਦੇ ਮੈਚ ਤੋਂ ਪਹਿਲਾਂ।
ਹਾਂਜੀ, ਸੋ
ਆਮ ਟਾਕਿੰਗ ਅਬਾਊਟ ਰੈਸਲਿੰਗ,
ਸੋ ਮੈਨੂੰ ਲੱਗਦਾ ਕਿ ਪੁਲਿਸ ਵਾਲਿਆਂ ਨੇ ਇਸ ਚੀਜ਼ ਨੂੰ ਇਸ ਲੈਵਲ ਦੇ ਡਰੱਗ ਰੋਕਣ ਨੂੰ ਪਏ ਉਸ ਦਿਨ ਦੀ ਸਵੇਰ ਦੀ ਜਿਹੜੀ ਐਕਟੀਵਿਟੀ ਵਧਾਉਣ ਦੇ ਲਈ ਡਰੱਗ ਲਿਆ ਗਿਆ ਟੈਂਪਰੇਰੀ, ਉਸ ਰੋਕਣ ਦੇ ਲਈ ਉਹਨਾਂ ਨੇ ਉਹ ਜਿਹੜਾ ਸਲਾਈਵਾ ਟੈਸਟ ਜਾਂ ਯੂਰਿਨ ਟੈਸਟ ਲਿਆ ਹੋਊਗਾ, ਜਿਹਦੇ ਰਿਜ਼ਲਟ ਤਾਂ 2 ਮਿੰਟਾਂ ਚ ਆ ਜਾਂਦੇ ਸਾਨੂੰ ਵੀ ਪਤਾ
ਹਨਾ।
ਪਰ ਹੁਣ ਰੌਲਾ ਇਹ ਆ ਵੀ ਅਖਬਾਰ ਵਾਲੇ ਇਹ ਕਹਿ ਰਹੇ ਵੀ ਇਹ ਤਾਂ 2 ਮਿੰਟਾਂ ਚ ਕਿੱਦਾਂ ਆ ਗਿਆ, ਇਹ ਤਾਂ 96 ਘੰਟੇ ਲੱਗਦੇ ਆ ਹਨਾ, ਤੇ ਇਹ ਜਿਹੜੀ ਬਹੁਤ ਵੱਡੀ ਸੁਰਖੀ ਲੱਗੀ ਹੈ ਇਹ ਵੀ ਗਲਤ ਹੈ। ਸੋ ਮੈਂ ਹੁਣ ਇਹ ਨੀ ਕਲੀਨ ਚਿੱਟ ਨਹੀਂ ਦੇ ਰਿਹਾ ਵੀ ਪੰਜਾਬ ਚ ਨਸ਼ੇ ਨੀ ਹੈਗੇ ਹਨਾ, ਪਰ ਇੱਥੇ ਇਹ ਖਬਰ ਮੈਨੂੰ ਲੱਗਦਾ ਇਹ ਗਲਤ ਹੈ, ਇਹ ਜਿਹੜੇ ਰਿਪੋਰਟਰ ਹੈ ਜਾਂ ਅਖਬਾਰ ਵਾਲੇ ਇਹਨਾਂ ਦੀ ਨੌਲੇਜ ਦੇ ਵਿੱਚ ਵਾਧਾ ਕਰਨ ਵਾਲਾ ਹੋਰ ਕੁਛ ਨੀ ਹੈਗਾ।
ਨਹੀਂ, ਆਪਾਂ ਏਦਾਂ ਗਲਤ ਵੀ ਨਹੀਂ ਸ਼ੇਅਰ ਕਰ ਸਕਦੇ ਖਬਰ ਵੀ, ਆਪਾਂ ਕਹਿ ਦਈਏ ਵੀ ਭਰਤੀ ਵਿੱਚ ਨਸ਼ੇੜੀ ਆਏ ਜਾਂ ਏਦਾਂ।
ਹਾਂਜੀ ਹਾਂਜੀ,
ਬੰਦਾ ਨਸ਼ੇੜੀ, ਪਹਿਲੀ ਗੱਲ ਤਾਂ ਉਹ ਹਿੰਮਤ ਨੀ ਕਰ ਸਕਦਾ ਜੀ ਪੰਜਾਬ ਪੁਲਿਸ ਭਰਤੀ ਹੋਣ, ਉਹਨੂੰ ਪਤਾ ਹੀ ਆ ਵੀ ਜਾ ਕੇ ਇੰਨੀ ਰੇਸ ਹੋਣੀ ਆ, ਕਿਉਂਕਿ ਮੈਂ ਦੇਖਿਆ ਹੋਇਆ ਨਾ, ਮੈਂ ਅੱਖੀ ਦੇਖੀ ਹੋਈ ਪੰਜਾਬ ਪੁਲਿਸ ਦੀ ਭਰਤੀ, ਇਹ ਬੜੀ ਬਰੂਟਲ ਹੁੰਦੀ ਆ, ਸਾਰਾ ਕੁਛ ਇੱਕ ਦਿਨ ਦੇ ਵਿੱਚ ਤੁਹਾਨੂੰ 5-6 ਘੰਟੇ ਵਿੱਚ ਕਰਨਾ ਪੈਂਦਾ।
ਅੱਛਾ ਜੀ,
ਉਹ ਇੱਕ ਨਿੱਕਾ ਜਿਹਾ ਇੱਕ ਬੈਰੀਅਰ ਲਾਉਂਦੇ ਆ, ਇਹਨਾਂ ਦੀ 5 ਜਾਂ 7 ਫੁੱਟ ਜਾਂ 8 ਫੁੱਟ ਦੀ ਹਾਈਟ ਲਿਮਿਟ ਹੁੰਦੀ ਆ, ਜਿਹੜੇ ਜਿਨ੍ਹਾਂ ਦਾ ਮਾੜਾ ਸਿਰ ਲੱਗ ਜਾਂਦਾ ਉਹਨਾਂ ਨੂੰ ਸਾਈਡ ਤੇ ਕਰੀ ਜਾਓਗੇ, ਜਿਹੜੇ ਨਾਲ ਨਹੀਂ ਲੱਗਦਾ ਉਹਨਾਂ ਨੂੰ ਸਿੱਧਾ ਗੱਡੀ ਜਾਓਗੇ ਵੀ ਇਧਰੋਂ ਵੜੇ ਆ ਤੇ ਦੂਜੇ ਪਾਸੇ ਨਿਕਲ ਜਾਓ, ਐਂਡ ਉਹ ਤਾਂ ਪਹਿਲਾਂ ਛਾਂਟੇ ਜਾਂਦੇ ਨੇ, ਉਸ ਤੋਂ ਬਾਅਦ ਫਿਰ ਛਾਤੀਆਂ ਮਿਣੀਆਂ ਜਾਂਦੀਆਂ ਨੇ। ਹੁਣ ਜਿਹੜਾ ਬੰਦਾ ਨਸ਼ੇ ਕਰਦਾ ਜਿਹੜਾ ਚਿੱਟੇ ਤੇ ਲੱਗਾ ਆ, ਉਹਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਸਿਹਤ ਦਾ ਖਿਆਲ ਕਿੱਦਾਂ ਰੱਖਣਾ, ਛਾਤੀ ਇੱਦਾਂ ਥੋੜੀ ਬਣ ਜਾਂਦੀ, ਛਾਤੀ ਦਾ ਬੈਂਚ ਬਰੈਂਚ ਲਾਓਗੇ, ਡੰਡ ਲਾਓਗੇ ਤਾਂ ਬਣਦੀ ਹੈ,
ਉਹਦੀ
ਛਾਤੀਆਂ ਵਾਲੇ ਵੀ ਨਿਕਲ ਜਾਂਦੇ ਨੇ,
ਉਹਦੀ ਤਿਆਰੀ ਕਰਨੀ ਪੈਂਦੀ ਨਾ।
ਹਾਂ, ਫਿਰ ਜਦੋਂ ਛਾਤੀਆਂ ਵਾਲੇ ਨਿਕਲ ਗਏ ਵੀ ਮੰਨ ਲਓ 10 ਬੰਦੇ ਆਏ ਨੇ, 10 ਚੋਂ ਐਂਡ ਤੱਕ 3 ਕੁ ਬੰਦੇ ਰਹਿ ਜਾਂਦੇ ਨੇ ਜਿਨ੍ਹਾਂ ਦਾ ਰੀਅਲ ਟ੍ਰਾਇਲ ਹੋਣਾ ਹੁੰਦਾ, ਫਿਜ਼ੀਕਲ ਤੋਂ ਬਾਅਦ ਰੀਅਲ ਟ੍ਰਾਇਲ ਹੋਣਾ
ਜੀ।
ਹਾਂ, ਉਹ ਨਸ਼ੇ ਵਾਲੀ ਗੱਲ ਤਾਂ ਪਤਾ ਨੀ ਜਿਨ੍ਹਾਂ ਨੇ ਆਪੇ ਪਾਈ ਹੋਈ ਹੈ, ਵੈਸੇ ਤਾਂ ਉਹ ਸੁਖਬੀਰ ਬਾਦਲ ਹੋਣਾ ਨੂੰ ਵੀ ਬੱਲੇ ਬੱਲੇ ਆ ਵੀ ਉਹ ਹਰੇਕ ਚੀਜ਼ ਤੇ ਡੋਪ ਟੈਸਟ ਪਾਉਂਦੇ ਨੇ ਵੀ ਹਾਂ ਵੀ ਨਸ਼ੇ ਹੈ ਨੀ, ਅਸੀਂ ਪੁਲਿਸ ਦੇ ਵੀ ਡੋਪ ਟੈਸਟ ਕਰਾਵਾਂਗੇ।
ਨਹੀਂ, ਮੈਨੂੰ ਇਹ ਨੀ ਸਮਝ ਆਉਂਦੀ ਉਹ, ਅਸੀਂ ਜੀ ਉਹ ਭਗਵੰਤ ਮਾਨ ਦਾ ਡੋਪ ਟੈਸਟ ਕਰਾਓ, ਭਗਵੰਤ ਮਾਨ ਕਹੀ ਜਾਂਦਾ ਜੀ ਉਹਦਾ ਡੋਪ ਟੈਸਟ ਕਰਾਓ। ਸੋ ਬਟ ਬੰਦਾ ਮਤਲਬ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਇਹ ਫ੍ਰੀ ਸੋਸਾਇਟੀ ਹੈ, ਰਾਈਟ?
ਹਾਂਜੀ
ਗੁਰਪ੍ਰੀਤ, ਮੈਂ ਜੋ ਮਰਜ਼ੀ ਮੈਨੂੰ ਮਤਲਬ ਮੈਨੂੰ ਮੈਡੀਕਲ ਪ੍ਰੋਬਲਮ ਹੈ, ਮੈਨੂੰ ਇੱਕ ਸਟੀਰੋ ਹੈਨਾ ਪਹਿਲੀ ਗੱਲ ਤਾਂ ਮੈਨੂੰ ਇਹ ਮੈਡੀਕਲ ਪ੍ਰੋਬਲਮ ਹੈ, ਮੇਰੀ ਆਪਣੀ ਲਿਬਰਟੀ ਹੈ, ਮੈਂ ਜੋ ਮਰਜ਼ੀ ਕਰ ਸਕਦਾ ਰਾਈਟ, ਮੇਰੀ ਪਰਫਾਰਮੈਂਸ ਦੇਖੋ ਵੀ ਉਹ ਪਰਫਾਰਮੈਂਸ ਕੀ ਹੈ ਹੈਨਾ। ਜੇ ਹੁਣ ਮੇਰੇ ਡਿਸੀਜਨ ਇਫੈਕਟ ਹੋ ਰਹੇ ਨੇ ਜਾਂ ਹੋ ਰਿਹਾ ਵੀ ਉਹਦਾ ਉਹ ਡਿਸੀਜਨ ਦੇ ਮੈਰਿਟ ਦੇ ਉੱਤੇ ਮੈਨੂੰ ਸੈਕ ਕੀਤਾ ਜਾ ਸਕਦਾ, ਇਸ ਮੈਰਿਟ ਤੇ ਇਸ ਡੀਮੈਰਿਟ ਤੇ ਥੋੜਾ ਸੈਕ ਕੀਤਾ ਜਾ ਸਕਦਾ ਵੀ ਇਹ ਦਵਾਈ ਖਾਂਦਾ ਹੈ ਜਾਂ ਇਹ ਡਰੱਗ ਲੈਂਦਾ ਜਾਂ ਇਹ ਸ਼ਰਾਬ ਪੀ ਲੈਂਦਾ ਜਾਂ ਇਹ ਇਹ ਤਾਂ ਬੇਹੂਦਾ ਗੱਲਾਂ ਆ ਹਨਾ।
ਇਹ ਤਾਂ ਮੁੱਦੇ ਹੈ ਨੀ ਨਾ, ਮੁੱਦਾ ਤੇ ਇਸ ਗੱਲ ਤੇ ਕਰਾਉਣਾ ਵੀ ਕਾਂਗਰਸ ਤੇ ਅਕਾਲੀ ਦਲ ਦੇ MP ਲੋਕ ਸਭਾ ਚ ਕਿੰਨਾ ਬੋਲਦੇ
ਹਾਂ, ਉਹਨਾਂ ਦੀ ਪਾਲਿਸੀਜ਼, ਹਾਂ ਉਹਨਾਂ ਦੀਆਂ ਪਾਲਿਸੀਜ਼ ਕੀ ਆ, ਹੁਣ
ਉਹਨਾਂ ਨੇ ਆਪਣੇ ਫੰਡ ਕਿੱਦਾਂ ਡਿਸਟ੍ਰੀਬਿਊਟ ਕੀਤੇ ਨੇ, ਇਹ ਪਾਲਿਸੀ ਇੱਥੇ ਪੱਤਰਕਾਰਾਂ ਨੂੰ ਸਵਾਲ ਕਰਨੇ ਚਾਹੀਦੇ ਨੇ। ਪੱਤਰਕਾਰ ਵੀ ਹੋਰ ਹੀ ਪਤਾ ਨੀ ਕਿੱਧਰ ਨੂੰ ਨਿਸ਼ਾਨਾ ਆ ਤੇ ਕਿੱਧਰ ਨੂੰ ਬਦੂ ਚੱਕੀ ਕਰਦੇ ਆ ਵੀ ਭਗਵੰਤ ਮਾਨ ਪੀਂਦਾ ਠੀਕ ਹੈ, ਹੁਣ ਜੇ ਭਗਵੰਤ ਮਾਨ ਕਹਿ ਦੇਵੇ ਮੈਂ ਬਲੈਕ ਲੇਬਲ ਪੀਂਦਾ ਠੀਕ ਹੈ, ਹੁਣ ਅਕਾਲੀਆਂ ਨੇ ਕਹਿਣਾ ਇਹਨੂੰ ਤਾਂ ਗ੍ਰੀਨ ਲੇਬਲ ਪੀਣੀ ਚਾਹੀਦੀ ਆ, ਕਾਂਗਰਸ ਹੀ ਕਹੋਗੇ ਇਹ ਦੂਜੀ ਇੰਨੀ ਮਹਿੰਗੀ ਦਾਰੂ ਕਿੱਦਾਂ ਪੀਂਦਾ, ਫਿਰ ਮੁੱਦਾ ਤਾਂ ਮੁੱਕੂਗਾ ਹੀ
ਨਹੀਂ। ਮੁੱਦਾ ਪੀਣ ਜਾਂ ਨਾ ਪੀਣ ਦਾ ਨੀ ਹੈਗਾ, ਹੁਣ ਆਸਟ੍ਰੇਲੀਆ ਦੇ ਜਿਹੜੇ ਓਬਾਮੇ ਹੁਣੀ ਚੀਅਰਸ ਕਰਦੇ ਨੇ ਸਾਰਾ ਕੁਝ ਗਲਾਸੀ, ਤਾਂ ਉਹ ਜਿਹੜੇ ਲੀਡਰ ਨੇ ਜਾਂ ਉਹਨਾਂ ਦੇ ਡਿਸੀਜਨ ਕਿਤੇ ਮਤਲਬ ਉਹ ਜ਼ਿਆਦਾ ਮਾੜੇ ਹੁੰਦੇ ਨੇ ਹਨਾ। ਚਲੋ ਇਧਰ ਬਾਕੀ ਹੁਣ ਮਸਲਾ ਆਉਂਦਾ ਜੀ ਜਿਹੜਾ ਮੇਜਰ ਜਿਹੜੀ ਆਪਾਂ ਅੱਜ ਗੱਲ ਕਰਨੀ ਹੈ ਕਿ ਅਦਾਲਤ ਦੇ ਵਿਚ ਪੇਸ਼ੀ ਬਾਹਰ ਲਲਕਾਰ ਠੀਕ ਹੈ, ਮਾਣਹਾਨੀ ਮਾਮਲੇ ਚ ਕੇਜਰੀਵਾਲ ਸੰਜੇ ਸਿੰਘ ਨੂੰ ਜ਼ਮਾਨਤ ਤੇ ਅਗਲੀ ਸੁਣਵਾਈ 15 ਅਕਤੂਬਰ ਨੂੰ, ਤੇ 40,000 ਰੁਪਏ ਦੇ ਵਿਚ ਮਚਲਕੇ ਤੇ ਮਿਲੀ ਜ਼ਮਾਨਤ ਤੇ ਅਦਾਲਤ ਦੇ ਬਾਹਰ ਦੋਵਾਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ, ਸਮਰਥਕਾਂ ਨੇ ਕੀਤੀ ਨਾਅਰੇਬਾਜ਼ੀ, ਤੇ ਹੁਣ ਜਿਹੜੇ ਬਿਆਨਬਾਜ਼ੀ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਮਜੀਠੀਆ ਸਾਹਿਬ ਕੀ ਕਹਿ ਰਹੇ ਨੇ, ਕਹਿੰਦੇ ਨੇ ਕਿ ਜੇਲ੍ਹ ਦੀਆਂ ਸਿੱਖਾਂ ਪਿੱਛੇ ਹੋਣਗੇ ਕੇਜਰੀਵਾਲ। ਮਜੀਠੀਆ ਨੇ ਅਦਾਲਤ ਦੇ ਬਾਹਰ ਆਉਂਦੇ ਹੀ ਆਪਣੀਆਂ ਮੁੱਛਾਂ ਨੂੰ ਤਾ ਦਿੰਦੇ ਹੋਏ ਕਿਹਾ, ਕੇਜਰੀਵਾਲ ਨੂੰ ਲਲਕਾਰਿਆ, ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਅਦਾਲਤ ਵਿਚ ਖੜੇ ਪੰਜਾਬ ਦੇ ਮੁਲਜ਼ਮ ਅਰਵਿੰਦ ਕੇਜਰੀਵਾਲ ਜਲਦ ਹੀ ਜੇਲ੍ਹ ਦੀਆਂ ਸਿੱਖਾਂ ਪਿੱਛੇ ਬੰਦ ਹੋਣਗੇ, ਉਨ੍ਹਾਂ ਨੂੰ ਕਟਹਿਰੇ ਵਿਚ ਖੜਾ ਕਰਨਾ ਪੂਰੇ ਪੰਜਾਬੀਆਂ ਦੀ ਵੱਡੀ ਜਿੱਤ ਹੈ ਜੀ। ਤੇ ਦੂਜੇ ਪਾਸੇ ਕੇਜਰੀਵਾਲ ਹੁਣਾਂ ਨੇ ਵੀ ਕਹਿੰਦੇ ਕਿ ਮਜੀਠੀਆ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮਜੀਠੀਆ ਕੋਲ 6 ਮਹੀਨੇ ਦਾ ਵਕਤ ਹੈ ਜੀ, ਉਹ ਮੈਨੂੰ 6 ਮਹੀਨੇ ਵਿਚ ਗ੍ਰਿਫ਼ਤਾਰ ਕਰ ਲੈਣ, ਨਹੀਂ ਤਾਂ 6 ਮਹੀਨੇ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੈਂ ਉਨ੍ਹਾਂ ਨੂੰ ਚਿੱਟੇ ਦੀ ਸਮਗਲਿੰਗ ਦੇ ਦੋਸ਼ ਦੇ ਵਿਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿਆਂਗਾ ਜੀ। ਸੋ ਹੁਣ ਰੌਲਾ ਇਹ ਹੈ ਵੀ ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਮਾਨਹਾਨੀ ਦਾ ਕੇਸ ਹੈ ਇਹ ਕੇਜਰੀਵਾਲ ਸਾਹਿਬ ਨੇ ਤੇ ਸੰਜੇ ਸਿੰਘ ਨੇ ਇਹ ਕਿਹਾ ਸੀ ਕਿ ਮਜੀਠੀਆ ਚਿੱਟੇ ਦਾ ਤਸਕਰ ਹੈ ਇਸ ਕਰਕੇ।
ਹਾਂਜੀ ਹਾਂਜੀ, ਉਨ੍ਹਾਂ ਨੇ ਵੀ ਸਟੇਜ ਤੋਂ ਕਿਹਾ ਸੀ ਵੀ ਮਜੀਠੀਆ ਚਿੱਟੇ ਦਾ ਤਸਕਰ ਆ। ਕੇਜਰੀਵਾਲ ਸਾਹਿਬ ਨੇ ਅਦਾਲਤ ਤੋਂ ਬਾਹਰ ਆ ਕੇ ਵੀ ਕਿਹਾ ਵੀ ਪੰਜਾਬ ਚ ਚਿੱਟਾ ਕੌਣ ਵੇਚਦਾ, ਤੇ ਲੋਕ ਕਹਿੰਦੇ ਮਜੀਠੀਆ। ਸੋ ਇਹ ਗੱਲ ਇਨ੍ਹਾਂ ਨੇ ਕਹੀ ਸੀ ਤੇ ਉਨ੍ਹਾਂ ਨੇ ਮਾਨਹਾਨੀ ਦਾ ਦੂਜਾ ਕਰਤਾ।
ਹੁਣ ਇਹ ਹੈ ਵੀ ਪੰਜਾਬੀ ਭਾਸ਼ਾ ਦੇ ਵਿਚ ਤਾਂ ਚਿੱਟਾ ਤੇ ਮਜੀਠੀਆ ਮਤਲਬ ਪਰਾਏਵਾਚੀ ਅੱਖਰ ਬਣ ਗਏ ਨੇ, ਤੇ
ਕੱਲ ਦੇ ਕਹਿ ਰਹੇ ਸੀ ਵੀ ਢੀਠ ਵੀ ਬਣ ਗਿਆ।
ਨਹੀਂ ਮਤਲਬ ਤੁਸੀਂ ਮਤਲਬ ਦੋਨਾਂ ਨੂੰ ਰਿਪਲੇਸ ਕਰ ਸਕਦੇ, ਇੱਕ ਦੂਜੇ ਸਹਿਮ ਵਰਤ ਸਕਦੇ ਹੋ, ਮਤਲਬ ਇੱਥੇ ਤੱਕ ਕਿ ਮਤਲਬ ਪਬਲਿਕ ਦੇ ਵਿਚ ਜਿਹੜੀ, ਮੈਂ ਇਹ ਨਹੀਂ ਕਹਿੰਦਾ ਵੀ ਉਹ ਕਰਦੇ ਹੋਣੇ, ਪਰ ਜਿਸ ਹਿਸਾਬ ਨਾਲ ਹਵਾ ਆ ਹਨਾ, ਪਬਲਿਕ ਓਪੀਨੀਅਨ ਹੈ, ਪਬਲਿਕ ਓਪੀਨੀਅਨ ਇਹ ਕਹਿ ਰਿਹਾ ਕਿ ਚਿੱਟਾ ਤੇ ਮਜੀਠੀਆ ਮਤਲਬ ਦੇ ਦੇ ਆਰ ਵਨ ਐਂਡ ਸੇਮ ਥਿੰਗ, ਨੱਥੂ ਐਂਡ ਤਰਸੇਮ ਸਿੰਘ ਵਨ ਐਂਡ ਸੇਮ ਥਿੰਗ ਹਨਾ। ਤੇ ਹਾਂਜੀ, ਸੋ ਮਤਲਬ ਜਦੋਂ ਪਬਲਿਕ ਓਪੀਨੀਅਨ ਐਡਾ ਵੱਡਾ ਬਣ ਜਾਵੇ ਸਾਰੇ ਪੰਜਾਬ ਕੀ ਉੱਤਰੀ ਭਾਰਤ ਦੇ ਵਿਚ, ਤੇ ਫਿਰ ਅਗਰ ਕੇਜਰੀਵਾਲ ਵਰਗਾ ਲੀਡਰ ਜਾਂ ਕੋਈ ਵੀ ਕੈਪਟਨ ਵਰਗਾ ਲੀਡਰ ਕਹਿ ਦੇਵੇ ਵੀ ਮਜੀਠੀਆ ਚਿੱਟਾ ਵੇਚਦਾ, ਤੁਸੀਂ ਉਹਨੂੰ ਕਿੱਦਾਂ ਕੋਰਟ ਦੇ ਵਿਚ ਪ੍ਰੂਵ ਕਰ, ਇਟਸ ਪਬਲਿਕ ਓਪੀਨੀਅਨ, ਮਾਨਹਾਨੀ ਕਿੱਦਾਂ ਕਰ ਸਕਦੇ ਤੁਸੀਂ ਜਦੋਂ ਇੰਨੀ ਪਬਲਿਕ ਕਹਿ ਰਹੀ ਹੈ, ਇੰਨੀਆਂ ਕਟਿੰਗਸ ਕਹਿ ਰਹੀਆਂ ਨੇ, ਇੰਨੀਆਂ ਅਖਬਾਰਾਂ ਦੀਆਂ ਸੁਰਖੀਆਂ ਕਹਿ ਰਹੀਆਂ ਨੇ, ਹਾਓ ਕੈਨ
ਭੋਲੇ ਨੇ ਕਿਹਾ,
ਹਾਂ ਉਹ ਕਹਿ ਰਿਹਾ, ਉਹ ਇਲਜ਼ਾਮ ਲਾ ਰਿਹਾ, ਤੇ ਮਤਲਬ ਫਿਰ ਹਾਓ ਕੈਨ ਸਮਵਨ ਪ੍ਰੂਵ ਕਿ ਇਹ ਗਲਤ ਕਹਿ ਰਿਹਾ।
ਹਾਂਜੀ ਦੇਖੋ ਇਹ ਨਾ ਮੈਂ ਦੇਖੋ ਠੀਕ ਹੈ, ਆਮ ਆਦਮੀ ਪਾਰਟੀ ਤੋਂ ਹੁਣ ਆਈ ਆ, ਮੈਂ ਤਾਂ 2007 ਤੋਂ ਹੀ ਅਕਾਲੀਆਂ ਦੇ ਪਿੱਛੇ ਪਿਆ ਵੀ ਦੇ ਆਰ ਨਾਟ ਕੈਪੇਬਲ ਆਫ ਗਵਰਨਿੰਗ, ਰਾਜ ਕਰਨਾ ਤੇ ਗਵਰਨੈਂਸ ਦੇਣੀ ਦੋ ਚੀਜ਼ਾਂ ਅਲੱਗ ਨੇ। ਹੁਣ ਇਨ੍ਹਾਂ ਦੀ ਡਿਸੀਜਨ ਮੇਕਿੰਗ ਦੇਖੋ, ਇਨ੍ਹਾਂ ਦੀ ਇੱਕ ਆਪਾਂ ਕਹਿੰਦੇ ਦੂਰਦੇਸ਼ੀ ਦੇਖੋ, ਕੇਜਰੀਵਾਲ ਦੀ ਹਵਾ ਬਣੀ ਹੋਈ ਹੈ ਪੰਜਾਬ ਦੇ ਵਿਚ, ਹੁਣ ਤੁਹਾਡੀ ਸਟ੍ਰੈਟਜੀ ਇਹ ਹੋਣੀ ਚਾਹੀਦੀ ਵੀ ਕੇਜਰੀਵਾਲ ਨੂੰ ਪੰਜਾਬ ਤੋਂ ਜਿੰਨਾ ਹੋ ਸਕੇ
ਦੂਰ ਰੱਖਿਆ ਜਾਵੇ।
ਇਹ ਉਹਨੂੰ ਕਹਿ ਰਹੇ ਵੀ ਤੂੰ ਮੁੜ ਆ,
ਨਹੀਂ ਨਹੀਂ ਉਹਨੂੰ ਜਹਾਜ਼ ਚ ਭੇਜਿਆ ਇੰਸਪੈਕਟਰ ਨੂੰ ਹਨਾ, ਮਤਲਬ ਸਮਨ ਦੇਣ ਲਈ ਵੀ ਤੂੰ ਆ। ਦੇਖੋ ਇਹ ਰਿਵਰਸ ਸਾਈਕੋਲੋਜੀ ਕੰਮ ਕਰਦੀ ਹੈ ਭਾਰਤ ਦੇ ਵਿਚ, ਮੈਂ ਪਹਿਲਾਂ ਵੀ ਮਤਲਬ ਬਹੁਤ ਵਾਰੀ ਕਿਹਾ ਰੇਡੀਓ ਦੇ ਉੱਤੇ ਕਿ ਜਿਹੜੀ ਨਾ ਸਾਡੀ ਸਾਈਕੋਲੋਜੀ ਸਾਈਕੀ ਇਹ ਬਣ ਚੁੱਕੀ ਹੈ ਪਿਛਲੇ 1000 ਸਾਲ ਦੀ ਗੁਲਾਮੀ ਦੇ ਵਿਚ ਭੀ ਜੇਲ ਜਾਣਾ ਨਾ ਇਕ ਮਾਣ ਦੀ ਗੱਲ ਮਹਿਸੂਸ ਕੀਤੀ ਜਾਂਦੀ ਆ ਕਿਉਂਕਿ ਜਿਹੜਾ ਬੰਦਾ ਜਿਹੜਾ ਕਹਿੰਦਾ ਜਿਹੜਾ ਲੀਡਰ ਜੇਲ ਨੀ ਗਿਆ ਹਨਾ ਉਹ ਲੀਡਰ ਨੀ ਬਣਿਆ ਬੰਦਾ ਜੇਲ ਤੋਂ ਬਾਹਰ ਆ ਕੇ ਲੀਡਰ ਬਣ ਜਾਂਦਾ ਕਿਉਂਕਿ ਪਿਛਲੇ 1000 ਸਾਲ ਤੋਂ ਧੱਕੇ ਨਾਲ ਜੇਲਾਂ ਦੇ ਵਿਚ ਸੁੱਟਿਆ ਜਾਂਦਾ ਸੀ ਜਿਹੜਾ ਬੰਦਾ ਕਮਿਊਨਿਟੀ ਦੀ ਗੱਲ ਕਰਦਾ ਸੀ ਉਹ ਸਮਾਜ ਦਾ ਹਿਤੈਸ਼ੀ ਬਣ ਜਾਂਦਾ ਸੀ ਤੇ ਪਰ ਉਹ ਜਿਹੜੀ ਸਾਈਕੀ ਹਜੇ ਵੀ ਸਾਡੇ ਸਮਾਜ ਦੇ ਵਿਚ ਉਹੀ ਹੈ ਮਤਲਬ 10-20% ਘਟੀ ਹੋਊਗੀ ਸਿਰਫ ਪਰ 80% ਸਾਈਕੀ ਇਹ ਬਣੀ ਹੈ ਵੀ ਜਦੋਂ ਕੋਈ ਬੰਦਾ ਕਿਸੇ ਨੂੰ ਜੇਲ ਚ ਸੁੱਟਣ ਦੀ ਗੱਲ ਕਰਦਾ ਨਾ ਤੇ ਜਿਹੜਾ ਜੇਲ ਚ ਸੁੱਟਣ ਵਾਲਾ ਹੁੰਦਾ ਚਾਹੇ ਉਹ ਜਿੰਨਾ ਮਰਜ਼ੀ ਠੀਕ ਹੋਵੇ ਉਹ ਵਿਲਨ ਬਣਦਾ ਆ ਤੇ ਜੇਲ ਜਾਣ ਵਾਲਾ ਉਹ ਹੀਰੋ ਬਣਦਾ ਹਨਾ ਸੋ ਇਹ ਮੈਨੂੰ ਸਮਝ ਨੀ ਆਉਂਦੀ ਵੀ ਅਕਾਲੀ ਦਲ ਦੇ ਜਿਹੜੇ ਐਡਵਾਈਜ਼ਰ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਨੀ ਹੈਗਾ ਵੀ ਉੱਤਰੀ ਭਾਰਤ ਦੀ ਮਤਲਬ ਕੀ ਸਾਈਕੀ ਕੀ ਆ
ਇਹਨਾਂ ਨੂੰ ਸਿਆਸਤ ਦੇਖਣੀ ਚਾਹੀਦੀ ਵੀ ਤੁਸੀਂ ਕੇਜਰੀਵਾਲ ਨੂੰ ਠੀਕ ਹੈ ਤੁਸੀਂ ਦਿੱਲੀ ਚ ਹੈਗਾ ਉਹਨੂੰ ਬੈਠਾ ਰਹਿਣ ਦੋ ਉੱਥੇ ਤੁਸੀਂ ਕਿਉਂ ਛੇੜਦੇ ਹੋ ਹੁਣ ਇਹਨਾਂ ਦੇ ਜਿਹੜੇ ਚੈਨਲ ਨੇ ਪੀਡੀਸੀ ਚੈਨਲ ਸਾਰਿਆਂ ਨੂੰ ਪਤਾ ਹੀ ਵੀ ਪ੍ਰਕਾਸ਼ ਬਾਦਲ ਹੋਣਾ ਦਾ ਚੈਨਲ ਠੀਕ ਹੈ ਉੱਥੇ 30 ਮਿੰਟ ਦੀਆਂ ਖ਼ਬਰਾਂ 28 ਮਿੰਟ ਦਿੱਲੀ ਦੀ ਕਵਰੇਜ ਦਿੰਦੇ ਨੇ ਉਹ ਵੀ ਭਾਵੇਂ ਨੈਗੇਟਿਵ ਦਿੰਦੇ ਨੇ ਪਰ ਜਿਹੜੀ ਪਬਲਿਸਿਟੀ ਐਨੀ ਪਬਲਿਸਿਟੀ ਇਜ਼ ਅ ਗੁੱਡ ਪਬਲਿਸਿਟੀ ਮੈਂ ਹੁਣ ਅਮਨਦੀਪ ਸਿੱਧੂ ਬਾਰੇ ਕੈਮਰਾ ਚ ਗੱਲਾਂ ਕਰੀ ਜਾਵਾਂ ਆਪਾਂ ਚੰਗੀਆਂ ਕਰੀ ਜਾਵਾਂ ਆਪਾਂ ਮਾੜੀਆਂ ਕਰੀ ਜਾਵਾਂ ਪਰ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਅਮਨਦੀਪ ਸਿੱਧੂ ਕੋਈ ਬੰਦਾ ਹੈ ਜਿਹੜਾ ਆਫਿਸਰ ਪਰ ਰਹਿੰਦਾ ਸੋ ਉਹਦੇ ਨਾਲ ਤੁਹਾਨੂੰ ਜ਼ਿਆਦਾ ਫਾਇਦਾ ਹੋਊਗਾ ਮੈਨੂੰ ਜ਼ਿਆਦਾ ਨੁਕਸਾਨ ਹੋਊਗਾ ਉਸ ਗੱਲ ਨਾਲ ਹੁਣ ਤੁਸੀਂ ਅੰਮ੍ਰਿਤਸਰ ਦੇ ਵਿਚ ਇਹ ਤਾਂ ਇਹਨੂੰ ਭੁਲੇਖਾ ਸੀ ਵੀ ਸ਼ਾਇਦ ਕੱਲਾ ਹੀ ਕੇਜਰੀਵਾਲ ਆਊਗਾ ਉੱਥੇ ਹੁਣ ਏਡੀ ਵੱਡੀ ਰੈਲੀ ਹੋਗੀ
ਅੱਛਾ ਇਹਦੇ ਬਾਰੇ ਵੀ ਥੋੜੀ ਗੱਲ ਕਰਨੀ ਹੈ ਵੀ ਤੁਸੀਂ ਜ਼ਿਆਦਾ ਮਤਲਬ ਨਜ਼ਰ ਰੱਖਦੇ ਹੋ ਡਰੋਨ ਵਾਲੀ ਅੱਖ ਰੱਖਦੇ ਹੋ ਤੇ ਮੈਂ ਹੁਣ ਪੰਛੀ ਝਾਤ ਨੀ ਕਹਿਣਾ ਚਾਹੁੰਦਾ ਕਿਉਂਕਿ ਅਸੀਂ ਹੁਣ ਡਰੋਨ ਖਰੀਦ ਲਿਆ ਹੁਣ ਅਸੀਂ ਡਰੋਨ ਖਰੀਦ ਲਿਆ ਆਪਣਾ ਤੇ ਹੁਣ ਤੁਸੀਂ ਡਰੋਨ ਵਾਲੀ ਅੱਖ ਰੱਖਦੇ ਹੋ ਤੇ ਮਤਲਬ ਵੈਸੇ ਡਰੋਨ ਦਾ ਤੁਹਾਨੂੰ ਦੱਸ ਦਿੰਦਾ ਮਤਲਬ ਕੀ ਹੁੰਦਾ ਜਿਹੜੀ ਮਧੂ ਮੱਖੀਆਂ ਹੁੰਦੀਆਂ ਨਾ ਮਧੂ ਮੱਖੀਆਂ ਜਿਹੜੀਆਂ ਤਾਂ ਸ਼ਾਇਦ ਇਕੱਠਾ ਕਰਦੀਆਂ ਫੀਮੇਲ ਉਹਨੂੰ ਤਾਂ ਬੀਜ਼ ਕਹਿੰਦੇ ਹਨੀ ਬੀਜ਼ ਤੇ ਜਿਹੜੇ ਮਤਲਬ ਉਸ ਛੱਤੇ ਦੇ ਵਿਚ 15-20 ਮੇਲ ਹੁੰਦੇ ਆ ਠੀਕ ਹੈ ਉਹਨਾਂ ਦਾ ਕੰਮ ਕੁਛ ਨੀ ਹੁੰਦਾ ਖਾਣਾ ਪੀਣਾ ਐਸ਼ ਕਰਨੀ ਹੁੰਦਾ ਹੈ ਹਾਂ ਉਹ ਬਾਹਰ ਨੀ ਉੱਡਦੇ ਬਸ ਉਹਨਾਂ ਨੇ ਬੱਚੇ ਪੈਦਾ ਕਰਨੇ ਹੁੰਦੇ ਆ ਰਾਈਟ ਤੇ ਉਹਨਾਂ ਨੂੰ ਡਰੋਨ ਕਹਿੰਦੇ ਆ ਅਸਲ ਅੱਖਰ ਇਥੋਂ ਆਇਆ ਉਹ ਹਨੀ ਬੀਜ਼ ਤੇ ਡਰੋਨ ਮਤਲਬ ਮੇਲ ਬੀ ਨੂੰ ਡਰੋਨ ਕਹਿੰਦੇ ਆ ਤੇ ਉਹ ਬੇਲੜ ਕਿਸਮ ਦੇ ਹੁੰਦੇ ਆ ਸੋ
ਪਰ ਜ਼ਿੰਮੇਵਾਰੀ ਹੁੰਦੀ
ਹਾਂ ਜ਼ਿੰਮੇਵਾਰੀ ਤਾਂ ਹੁੰਦੀ ਆ ਤੇ ਉਹ ਏਦਾਂ ਉਹਨੇ ਅੱਖ ਰੱਖਣੀ ਹੁੰਦੀ ਆ ਨਾ
ਇਹ ਦੇਖੋ ਮੈਂ ਹੁਣ ਅੱਖ ਦੇ ਨਾਲ ਮੈਂ ਇਸ ਗੱਲ ਦੱਸ ਦਵਾਂ ਵਿੱਚ ਐਡ ਕਰ ਦਵਾਂ ਉਹਨਾਂ ਦੀ ਇਹ ਵੀ ਜ਼ਿੰਮੇਵਾਰੀ ਹੁੰਦੀ ਆ ਵੀ ਜਦੋਂ ਹੁਣ ਜਦੋਂ ਮਧੂਮੱਖੀਆਂ ਬਾਹਰ ਜਾਂਦੀਆਂ ਨੇ ਨਾ ਉਹ ਉਹਨਾਂ ਦਾ ਇਹੀ ਹੁੰਦੀ ਵੀ ਉਹ ਫੁੱਲ ਚ ਉਹਨਾਂ ਨੇ ਸ਼ਹਿਦ ਚੂਸਣਾ ਹੁੰਦਾ ਵੀ ਰਸ ਚੂਸਣਾ ਹੁੰਦਾ ਉਹਦਾ ਸ਼ਹਿਦ ਬਣਦਾ ਠੀਕ ਹੈ ਉਹਨਾਂ ਵਿੱਚ ਕਈ ਜਦੋਂ ਜਿਹੜੀਆਂ ਮਧੂਮੱਖੀਆਂ ਹੁੰਦੀਆਂ ਨਾ ਵੀ ਜਿੱਦਾਂ ਕਹਿ ਲਈਏ ਵਿਗੜੀਆਂ ਹੋਈਆਂ ਉਹ ਨੈਕਟਰ ਜਿਹੜਾ ਹੁੰਦਾ ਨਾ ਨੈਕਟਰ ਜਿਹੜਾ ਨੈਕਟਰ ਦਾ ਰਸ ਹੁੰਦਾ ਨੈਕਟਰ ਨੂੰ ਪੰਜਾਬੀ ਚ ਮੈਨੂੰ ਪਤਾ ਨੀ ਕੀ ਕਹਿੰਦੇ ਨੇ ਨੈਕਟਰ ਦਾ ਜਿਹੜਾ ਰਸ ਹੁੰਦਾ ਨਾ ਉਹਦੇ ਨਾਲ ਜਿਹੜੀ ਬੀਜ ਆ ਤੇ ਬਟਰਫਲਾਈ ਇਹ ਟੱਲੀ ਹੋ ਸਕਦੀਆਂ ਨੇ ਉਹ ਚ ਨਸ਼ਾ ਹੁੰਦਾ
ਥੋੜਾ
ਜਿਹਾ ਇਹ ਜਿਹੜੇ ਡਰੋਨ ਨੇ ਇਹਨਾਂ ਦੀ ਜ਼ਿੰਮੇਵਾਰੀ ਇਹ ਹੁੰਦੀ ਆ ਇਹਨਾਂ ਨੇ ਛੱਤੇ ਦੇ ਵਿਚ ਉਹਨੂੰ ਮੁੜ ਕੇ ਜਿਹੜੇ ਉਹ ਟੱਲੀ ਹੋ ਕੇ ਆਉਂਦੀਆਂ ਨੇ ਉਹ ਮੁੜ ਕੇ ਵੜ ਨੀ ਦਿੰਦੇ ਉਹਨਾਂ ਨੂੰ
ਜਦ ਤੱਕ ਉਹਨਾਂ ਦੀ ਲੈਂਦੀ ਨੀ
ਹਾਂ ਇਹ ਧੱਕਾ ਕਰਨ ਇਹ ਫਿਰ ਉਹਨੂੰ ਮਾਰਨ ਤੱਕ ਵੀ ਜਾਂਦੇ ਨੇ ਸੋ ਇਹ ਦੇਖ ਲੋ ਵੀ ਇਹ ਹੁਣ ਬਾਜ ਵਾਲੀ ਅੱਖ ਜਾਂ ਡਰੋਨ ਵਾਲੀ ਅੱਖ ਆਪਾਂ ਕਹਿ ਲਈਏ ਇਹਦੀ ਕਾਫੀ ਜ਼ਿੰਮੇਵਾਰੀ ਹੁੰਦੀ ਹੈ
ਠੀਕ ਹੈ ਸੋ ਮਤਲਬ ਗੱਲ ਦੇਖ ਲੋ ਉੱਥੇ ਵੀ ਦੇਖ ਨਸ਼ੇ ਨਾਲ ਪ੍ਰਭਾਵਿਤ ਹੈ ਛੱਤੇ ਵੀ ਹਨਾ ਨਸ਼ਾ ਉੱਤੇ ਵੀ ਚੱਲਦਾ ਸੋ ਚਲੋ ਆਪਾਂ ਡਰੋਨ ਵਾਲੀ ਗੱਲ ਵੀ ਡਰੋਨ ਵਾਲੀ ਅੱਖ ਤੋਂ ਤੁਸੀਂ ਦੇਖਿਆ ਵੀ ਮਤਲਬ ਉਪਰੋਂ ਤੇ ਮਤਲਬ ਹੁਣ ਉੱਥੇ ਸ਼ਕਤੀ ਪ੍ਰਦਰਸ਼ਨ ਹੋਇਆ ਕਹਿੰਦੇ ਬਈ ਮਜੀਠੀਆ ਸਾਹਿਬ ਦੇ ਵੀ ਬੰਦੇ ਆਏ ਹੋਏ ਸੀ ਤੇ ਕੇਜਰੀਵਾਲ ਸਾਹਿਬ ਦੇ ਵੀ ਕਿੰਨਾ ਕਿੰਨਾ ਇਕੱਠ ਸੀ
ਇਕੱਠ ਦੇਖੋ ਜੀ ਹੁਣ ਸਾਰਿਆਂ ਨੂੰ ਪਤਾ ਜੀ ਮੈਂ ਆਮ ਆਦਮੀ ਪਾਰਟੀ ਦਾ ਸਪੋਰਟਰ ਆ ਮੈਂ ਜੇ ਕਹੂੰਗਾ ਜੀ ਆਮ ਆਦਮੀ ਪਾਰਟੀ ਦਾ ਜ਼ਿਆਦਾ ਇਕੱਠ ਸੀ
ਚਲੋ ਮੈਂ 40% ਘਟਾ ਲਊਂਗਾ ਤੁਹਾਡੀ ਗੱਲ ਤੁਸੀਂ ਪਹਿਲਾਂ ਹੀ 40% ਵੱਧ ਗਏ
ਦੇਖੋ ਵੀ ਫੇਸਬੁੱਕ ਤੇ ਮੈਂ ਕਾਫੀ ਫਾਲੋ ਕਰਦਾ ਆਪਣੇ ਦੋਸਤਾਂ ਨੂੰ ਲੋਕ ਬਹੁਤ ਦੂਰੋਂ ਦੂਰੋਂ ਗਏ ਸੀ ਆਮ ਆਦਮੀ ਪਾਰਟੀ ਦੀ ਜਿਹੜੀ ਸਪੋਰਟ ਹੈ ਨਾ ਉਹਦੀ ਮੈਨੂੰ ਤਾਂ ਭਰੋਸਾ ਵੀ 2017 ਸਰਕਾਰ ਆ ਜੂ ਕਿਉਂਕਿ ਲੋਕ ਆਪ ਜਾਂਦੇ ਨੇ ਉਹਨਾਂ ਕੋਈ ਲੈਣ ਨੀ ਆਉਂਦਾ ਅਕਾਲੀ ਦਲ ਦਾ ਸਾਰਿਆਂ ਨੂੰ ਪਤਾ ਆ ਵੀ ਜਥੇਦਾਰ ਦੀ ਡਿਊਟੀ ਲੱਗਦੀ ਆ ਤੇ ਬੰਦੇ ਇਕੱਠੇ ਕਰਨੇ ਨੇ ਪਿੰਡਾਂ ਵਿਚੋਂ ਤੇ ਤੁਸੀਂ 500 ਕਰਨਾ ਤੁਸੀਂ 600 ਕਰਨਾ ਲੱਗੀਆਂ ਹੁੰਦੀਆਂ
ਇਹਦੀ ਗੱਲ ਦੀ ਮੈਂ ਤੁਹਾਨੂੰ ਪੁਸ਼ਟੀ ਕਰ ਦਿੰਦਾ ਕਿ ਸਾਡੇ ਮਿੱਤਰ ਕੁਲਦੀਪ ਔਲਖ ਉਹਨਾਂ ਨੇ ਵੀ ਫੇਸਬੁੱਕ ਤੇ ਸਟੇਟਸ ਪਾਇਆ ਸੀ ਕਿ ਪਿੰਡਾਂ ਵਾਲਿਆਂ ਦੀ ਜ਼ਿੰਮੇਵਾਰੀ ਲੱਗੀ ਆ ਵੀ ਤੁਸੀਂ 50-50 ਬੰਦੇ ਲੈ ਕੇ ਆਣੇ ਆ ਕਿੰਨੇ ਪਿੰਡਾਂ ਦੀ ਲੱਗੀ ਆ ਸੋ ਹਾਂਜੀ ਸੋ ਇਹ ਵੀ ਗਰਾਊਂਡ ਲੈਵਲ ਤੇ ਗੱਲ ਚੱਲੀ ਸੀ
ਸੋ ਉਹ ਦੇਖੋ ਹੁਣ ਉਹ ਇਕੱਠ ਹੋ ਗਿਆ ਉੱਥੇ ਮੂਰਖਤਾ ਦੀ ਹੱਦ ਇਹ ਆ ਵੀ ਤੁਸੀਂ ਇੱਕ ਬਾਹਰਲੇ ਪਿੰਡੋਂ ਇੱਕ ਬੰਦੇ ਨੂੰ ਸੱਦ ਰਹੇ ਹੋ ਆਪਣੇ ਪਿੰਡ ਦੀ ਪੰਚਾਇਤ ਵਿੱਚ
ਤੇ ਉਹ ਬੰਦਾ 2-3 ਹਜ਼ਾਰ ਬੰਦਿਆਂ ਨਾਲ ਤੁਹਾਡੇ ਪਿੰਡ ਦੀ ਪੰਚਾਇਤ ਚ ਆ ਰਿਹਾ, ਤੇ ਤੁਹਾਡੇ ਅੱਗੇ ਬੰਦੇ ਥੋੜੇ ਪੈ ਗਏ, ਠੀਕ ਹੈ। ਤੁਹਾਡੀ ਖਿੱਲੀ ਅੰਮ੍ਰਿਤਸਰ ਦੇਖੋ, ਮਜੀਠੀਆ ਕਹਿੰਦਾ ਵੀ ਮੈਂ ਮਾਝੇ ਦਾ ਜਰਨੈਲ ਆ, ਠੀਕ ਹੈ। ਉਹ ਜਰਨੈਲਾਂ ਦੇ ਜਿਹੜੇ ਅੱਗਿਓ ਕਹਿ ਲੋ ਸਿਪਾਹੀ ਹੁੰਦੇ ਨੇ, ਉਹਨਾਂ ਨੂੰ ਭਾਜਣਾ ਥੋੜੀ ਪੈਂਦੀ ਆ। ਫਿਰ ਹੁਣ ਵੀਡੀਓ ਕੱਲ ਦੀ ਵਾਇਰਲ ਹੋ ਰਹੀਆਂ ਵੀ ਉੱਥੇ ਤਕਰਾਰ ਹੋਇਆ ਤੇ ਇਹ ਉਹ ਵਿਚਾਰੇ ਜਿਹੜੇ ਹੈਗੇ ਸੀ ਇਹਦੇ ਸਮਰਥਕ ਉਹ ਭੱਜੇ ਨੇ ਉੱਥੋਂ। ਫਿਰ ਇਹਦਾ ਆਪਣੀ ਖਿੱਲੀ ਉਡਾਉਣ ਵਾਲੀ ਗੱਲ ਆ। ਮੈਂ ਦੇਖੋ ਆਮ ਆਦਮੀ ਪਾਰਟੀ ਦਾ ਸਪੋਰਟਰ ਆ, ਪਰ ਇਹ ਜਿਹੜੀ ਏਦਾਂ ਦੀ ਰਾਜਨੀਤੀ ਹੈ ਨਾ ਅਕਾਲੀਆਂ ਨੂੰ ਸੋਭਦੀ ਨੀ ਹੈਗੀ। ਤੁਸੀਂ ਆਪਣੇ ਪੰਜਾਬ ਦੇ ਵਿੱਚ ਹੀ ਸੱਜ ਕੇ ਤੁਹਾਡੀ ਸਰਕਾਰ ਆ ਤੇ ਤੁਸੀਂ ਇੱਕ ਦੂਜੀ ਪਾਰਟੀ ਨੂੰ ਪਲੇਟਫਾਰਮ ਦੇ ਰਹੇ ਹੋ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰੋ ਇੱਥੇ ਆ ਕੇ, ਵਿਚ ਇਜ਼ ਵੈਰੀ ਡੇਂਜਰਸ।
ਨਹੀਂ ਮੈਨੂੰ ਤਾਂ ਉਹ ਆ ਗਿਆ ਜਿਹੜਾ ਮੈਂ ਇੱਕ ਵਾਰੀ ਆਰਟੀਕਲ ਨਹੀਂ ਸੀ ਲਿਖਿਆ, ਘੁੱਗੇ ਵਾਲ ਕੀ ਪੰਚਾਇਤ, ਚਲੋ ਇਹ ਜਿਹੜਾ ਮਸਲਾ ਆਯਾ ਹੁਣ ਗੱਲ ਇਹ ਆ ਵੀ ਜਿਹੜਾ ਮਾਨਹਾਨੀ ਦਾ ਕੇਸ ਹੋਇਆ ਹਨਾ, ਤੇ ਹੁਣ ਉਹ ਕਹਿ ਰਹੇ ਨੇ ਕਿ ਮੈਂ ਜੇਲ੍ਹ ਦੀਆਂ ਸਿੱਖਾਂ ਦੇ ਪਿੱਛੇ ਹੋਣਗੇ ਕੇਜਰੀਵਾਲ ਹਨਾ, ਉਹਨਾਂ ਦੇ ਜਿਹੜੇ ਦੋਨਾਂ ਧਿਰਾਂ ਦੇ। ਚਲੋ ਉਹ ਕੇਜਰੀਵਾਲ ਤਾਂ ਕਹਿ ਰਿਹਾ ਵੀ ਮੈਂ ਚਿੱਟੇ ਦੇ ਮਸਲੇ ਚ ਇਹਨਾਂ ਨੂੰ ਅੰਦਰ ਕਰੂੰਗਾ, ਉਦਾਂ ਨੀ, ਪਰ ਹੁਣ ਮਜੀਠੀਆ ਸਾਹਿਬ ਦੀ ਮਤਲਬ ਉਹ ਮਿਨਿਸਟਰ ਹੈ, ਹੀ ਹੈਜ਼ ਸੋ ਮੈਨੀ ਲਾਇਰਸ ਔਨ ਹਿਸ ਡਿਸਪੋਜ਼ਲ, ਕਿੰਨੇ ਵਕੀਲ ਮਹਾਰਥੀ ਬਰਿਸਟਰ ਉਹਦੇ ਹੈਗੇ ਆ। ਉਹਨਾਂ ਨੂੰ ਇਹ ਨੀ ਪਤਾ ਕਿ ਜਿਹੜਾ ਇਹ ਮਾਨਹਾਨੀ ਦਾ ਕੇਸ ਹੁੰਦਾ ਇਹ ਕ੍ਰਿਮੀਨਲ ਨੀ ਹੁੰਦਾ, ਇਹਦੇ ਵਿਚ ਜੇਲ੍ਹ ਨੀ ਹੋ ਸਕਦੀ, ਇਹ ਸਿਵਲ ਹੁੰਦਾ,
ਸਹੀ ਗੱਲ,
ਇਹਦੇ ਜੇਲ੍ਹ ਕਿੱਦਾਂ ਹੋਜੂਗੀ।
ਸਾਰਾ ਰੌਲਾ ਇਸ ਗੱਲ ਤੇ ਆ ਰਿਹਾ, ਇੰਟੈਲੀਜੈਂਸ ਇਹਨਾਂ ਦੀ ਦਿਮਾਗ ਕਿੱਥੇ ਗਿਆ ਹੋਇਆ। ਵੱਧ ਤੋਂ ਵੱਧ ਫਾਈਨ ਹੋਜੂਗਾ ਕੇਜਰੀਵਾਲ ਨੂੰ,
ਫਾਈਨ ਹੋਜੂਗਾ 5-7 ਲੱਖ ਜਾਂ 2 ਕਰੋੜ ਜਾਂ ਕਰੋੜ ਰੁਪਇਆ ਮਾਨਹਾਨੀ ਦਾ ਹੋਜੂਗਾ ਹਨਾ।
ਵੱਧ ਤੋਂ ਵੱਧ ਉਹ ਵੀ ਪ੍ਰੂਵ ਕਰਨਾ ਪੈਣਾ, ਉਹ ਵੀ ਇਸ ਕਰਕੇ ਪ੍ਰੂਵ ਕਰਨਾ ਪੈਣਾ। ਦੇਖੋ ਇੱਥੇ ਜੋ ਹਾਕੀ ਸੀ ਨਾ ਜਿਹੜਾ ਟ੍ਰੇਜਰ, ਉਹਦੇ ਵਿਰੁੱਧ ਚਲਾਈ ਸੀ ਇਹਨਾਂ ਨੇ ਏਜ ਵਾਲਿਆਂ ਨੇ ਟ੍ਰੇਜਰ ਫੋਰ ਸੇਲ, ਉਹ ਕੇਸ ਜਿੱਤ ਗਿਆ ਸੀ, ਠੀਕ ਹੈ। ਜਾ ਕੇ ਉਹਨੇ ਪ੍ਰੂਵ ਕੀਤਾ ਵੀ ਆਮ ਨੋਟ ਫੋਰ ਸੇਲ। ਹੁਣ ਮਜੀਠੀਏ ਨੂੰ ਇਹ ਪ੍ਰੂਵ ਕਰਨਾ ਪੈਣਾ ਵੀ ਮੈਂ ਚਿੱਟੇ ਦਾ ਤਸਕਰ ਹੈ ਨੀ।
ਨਹੀਂ ਉਹ ਏਦਾਂ ਨੀ ਕਰਨਾ ਪੈਣਾ, ਉਹ ਤਸਕਰ ਨੇ ਉਹ ਹੁਣ ਇਹ ਪ੍ਰੂਵ ਕਰ ਰਹੇ ਆ ਕਿ ਇਹ ਮੈਨੂੰ ਏਦਾਂ ਕਹਿਣ ਤੇ ਮੇਰੀ ਜਿਹੜੀ ਆ ਮਾਨਹਾਨੀ ਹੋ ਗਈ, ਮੇਰੀ ਬੇਇੱਜ਼ਤੀ ਹੋ ਗਈ, ਮੈਨੂੰ ਤਾਂ ਬਹੁਤ ਨੁਕਸਾਨ ਹੋ ਗਿਆ, ਕਿਉਂਕਿ ਇਹ ਕੇਸ ਬਣਾਉਣ ਦੇ ਲਈ ਵੀ ਕੋਈ ਸੌਖਾ ਨੀ। ਉਹ ਸ਼ੋਅ ਕਰਨਾ ਪੈਂਦਾ, ਲਓ ਜੀ ਮੈਂ ਤਾਂ ਪਹਿਲਾਂ ਮੈਨੂੰ ਤਾਂ ਡਿਪਰੈਸ਼ਨ ਹੋ ਗਈ, ਮੈਨੂੰ ਤਾਂ ਡਾਕਟਰ ਨੇ ਗੋਲੀਆਂ ਲਿਖ ਕੇ ਦੇਤੀਆਂ ਹਨਾ, ਜਾਂ ਮੈਂ ਤਾਂ ਜੀ ਹੁਣ ਖੜਨਾ ਸੀਗਾ, ਮੇਰੇ ਤਾਂ ਜੀ ਬੜਾ ਇਫੈਕਟ ਪੈ ਗਿਆ। ਹੁਣ ਰੌਲਾ ਇਹ ਆ, ਇਹ ਡਬਲ ਐਜ ਤਲਵਾਰ ਆਪਣੇ ਸਿਰ ਤੇ ਉਹਨਾਂ ਨੇ ਆਪੇ ਹੀ ਰੱਖ ਲਈ ਆ ਕਿ ਹੁਣ ਇਹ ਕੇਸ ਨੂੰ ਜਿੱਤਣ ਦੇ ਲਈ ਉਹਨਾਂ ਨੂੰ ਹਾਰਨਾ ਪੈਣਾ ਆ।
ਸਹੀ ਗੱਲ,
ਇਹਨਾਂ ਦਾ ਕੇਸ ਬੜਾ ਸਟਰੋਂਗ ਹੋ ਸਕਦਾ ਮਜੀਠੀਆ ਸਾਹਿਬ ਦਾ ਜੇ ਹਾਰ ਜਾਣ, ਫੇਰ ਕੋਰਟ ਚ ਜਾ ਕੇ ਕਹਿ ਸਕਦੇ ਵੀ ਕੇਜਰੀਵਾਲ ਨੇ ਮੈਨੂੰ ਕਿਹਾ ਸੀ ਹਨਾ, ਤੇ ਮੇਰੇ ਤਾਂ ਲੋਕ ਮੇਰੇ ਉਲਟ ਹੋ ਗਏ, ਮੈਂ ਤਾਂ ਹੈ ਨਾ, ਮੈਂ ਹਾਰ ਗਿਆ, ਦੇਖ ਲੋ ਲੋਕਾਂ ਨੇ ਮੈਨੂੰ ਵੋਟਾਂ ਨੀ ਪਾਈਆਂ। ਜੇ ਕਿਤੇ ਮਜੀਠੀਆ ਸਾਹਿਬ ਫੇਰ ਜਿੱਤ ਜਾਂਦੇ ਆ, ਫੇਰ ਉਹ ਜੱਜ ਨੇ ਕਹਿਣਾ ਇਹਦਾ ਤਾਂ ਕੋਈ ਫਰਕ ਹੀ ਨੀ ਪਿਆ, ਮਾਨਹਾਨੀ ਕਾਹਦੀ, ਤੇ ਹੋਈ ਨੀ ਮਾਨਹਾਨੀ ਨਾ ਤੁਹਾਡੀ ਹਨਾ।
ਦੇਖੋ ਜੇਤਲੀ ਨੇ ਵੀ ਕੇਸ ਠੋਕਿਆ, 10 ਕਰੋੜ ਦਾ ਠੋਕਿਆ ਹੋਇਆ, ਤੇ ਪਤਾ ਨੀ ਗੱਲ ਉੱਡੀ ਸੀ, ਪਤਾ ਨਹੀਂ, ਮੈਂ ਵੀ ਸਟੇਟਸ ਪਾਇਆ ਸੀ, ਬਹੁਤ ਸ਼ੇਅਰ ਕੀਤਾ ਲੋਕਾਂ ਨੇ, ਵੀ ਕੇਜਰੀਵਾਲ ਨੇ ਜਾ ਕੇ ਕਿਹਾ ਵੀ ਜਿਹੜੇ ਬੰਦੇ ਜਿਹੜਾ ਬੰਦਾ ਮੋਦੀ ਦੀ ਹਨੇਰੀ ਦੇ ਵਿਚ ਲੋਕ ਸਭਾ ਦੀ ਸੀਟ ਹਾਰ ਜਾਂਦਾ, ਠੀਕ ਹੈ, ਉਹਦੀ ਕਿਹੜਾ ਮਾਣ ਹੈ ਉਹਦਾ ਸਿਆਸਤਦਾਨ, ਮੈਂ ਕਿਤੇ ਦੀ ਮਾਣਾ ਨੀ ਕਰਦੀ। ਇਹ ਜਿਹੜੇ ਕੇਸ ਨੇ ਨਾ, ਇਹ ਜਸਟ ਵੇਸਟੇਜ ਆਫ ਟਾਈਮ, ਸਿੰਪਲ ਇਜ਼ ਦੈਟ, ਹੋਰ ਕੁਛ ਨੀ ਹੈ। ਇਹ ਸਿਰਫ ਇਹ ਆ ਵੀ ਮਜੀਠੀਆ, ਕਿਉਂਕਿ ਮਜੀਠੀਆ ਨੂੰ ਪਿੱਛੇ ਧੱਕਿਆ ਹੋਇਆ ਕਾਫੀ ਚਿਰ ਤੋਂ, ਮਾਝੇ ਦੇ ਵਿਚ ਉਹਦਾ ਜਿਹੜੀ ਗਰਾਉਂਡ ਆ ਉਹ ਖੁਸਦੀ ਜਾ ਰਹੀ ਆ, ਸਿੱਧੂ ਨੇ ਬਹੁਤ ਡੈਮੇਜ ਕੀਤੀ, ਨਵਜੋਤ ਕੌਰ ਸਿੱਧੂ ਨੇ ਬਹੁਤ ਡੈਮੇਜ ਕੀਤੀ ਆ। ਲਿਟਰਲੀ ਜਦੋਂ ਇੱਕ ਨੈਗੇਟਿਵ ਖ਼ਬਰ ਤੁਹਾਡੇ ਵਿਰੁੱਧ ਚੱਲਦੀ ਰਹੇ ਨਾ ਮੀਡੀਆ ਵਿਚ ਅਲੱਗ ਅਲੱਗ ਬੰਦਿਆਂ ਵੱਲੋਂ, ਤੇ ਲੋਕ ਫਿਰ ਤੁਹਾਡੇ ਦੇ ਸ਼ੱਕ ਕਰਦੇ ਨੇ। ਉਹ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਵੀ ਹੋ ਕੀ ਰਿਹਾ,
ਪਰ ਗੁਰਪ੍ਰੀਤ ਦੂਜੇ ਪਾਸੇ ਆ ਵੀ ਅਕਾਲੀ ਦਲ ਬਾਦਲ ਦੇ ਵਿਚ ਵੀ ਮਜੀਠੀਆ ਸਾਹਿਬ ਕਾਫੀ ਪਿੱਛੇ ਕਰ ਦਿੱਤੇ ਗਏ ਨੇ, ਜਿਸ ਹਿਸਾਬ ਨਾਲ 2-2.5 ਸਾਲ ਪਹਿਲਾਂ ਮੂਹਰੇ ਆਏ ਸੀ, ਇੱਕ ਵਾਰੀ ਵੱਡੇ ਬਾਦਲ ਸਾਹਿਬ ਨੇ ਵੀ ਮਜੀਠੀਆ ਸਾਹਿਬ ਨੂੰ ਤੇ ਤੀਰ ਕੱਸਿਆ ਸੀ ਵੀ ਅਸੀਂ ਤਾਂ ਪਾਰਟੀਆਂ ਜੇਲ੍ਹਾਂ ਜਾ ਕੇ ਕੱਟੀਆਂ, ਤੁਹਾਨੂੰ ਆਈ ਮਿਲ ਗਈ,
ਇਹਨਾਂ ਨੇ ਕਿਹਾ ਸੀ। ਹਾਂਜੀ, ਦੇਖੋ ਇਹ ਨਾ, ਕੱਲ ਮੈਂ ਇੱਕ ਆਪਣੇ ਬਾਈ ਹੈਗੇ ਬ੍ਰਿਸਬੇਨ ਚ, ਉਹਨਾਂ ਕਾਫੀ ਸਿਆਸਤ ਦਾ ਹੈ, ਤੇ ਉਹਨਾਂ ਮੇਰੀ ਡਿਸਕਸ਼ਨ ਚੱਲ ਰਹੀ ਸੀ ਵੀ ਬਾਦਲ ਜਿਹੜਾ ਬੰਦਾ ਨਾ ਉਹ ਪਲੇਟਫਾਰਮ ਤੁਹਾਨੂੰ ਦੇ ਦੂਗਾ ਕੰਮ ਕਰਨ ਲਈ, ਤੁਸੀਂ ਟਿਕਟ ਲੈ ਲਈ, ਤੁਸੀਂ ਐਮ ਪੀ ਬਣ ਗਏ, ਤੁਸੀਂ ਮੰਤਰੀ ਬਣ ਗਏ, ਪਰ ਤੁਹਾਨੂੰ ਉਹ ਇਹ ਕਦੀ ਇਜਾਜ਼ਤ ਨਹੀਂ ਦਊਗਾ ਵੀ ਤੁਹਾਡੀ ਗਰਾਊਂਡ ਤੇ ਸਪੋਰਟ ਬਣੇ, ਸਿਰਫ ਉਹਦੇ ਕਰਕੇ ਉਹ ਇਹ ਚਾਹੂਗਾ ਵੀ ਵਾਇਆ ਮੇਰੇ ਥਰੂ ਸਪੋਰਟ ਬਣੇ ਤੁਹਾਡੀ। ਮਜੀਠੀਆ ਦਾ ਕੀ ਹੋ ਗਿਆ ਸੀ, ਮਜੀਠੀਆ ਹੀ ਜਸਟ ਲਾਈਕ ਵੈਂਟ ਬਾਏ ਵੀ ਇੱਕ ਨਵੀਂ ਕੰਪਨੀ ਖੁੱਲੀ ਉਹਦੇ ਸ਼ੇਅਰ 100 ਨੂੰ ਹਿੱਟ ਕਰ ਗਏ ਨਾ ਤੇ ਜਦੋਂ ਬਾਦਲ ਨੇ ਇਹ ਦੇਖਿਆ ਵੀ ਇਸ ਬੰਦੇ ਨੇ ਮੈਨੂੰ ਕੱਲ ਨੂੰ ਇਹ ਚੈਲੰਜ ਕਰ ਸਕਦਾ ਕਿਉਂਕਿ ਬਾਦਲ ਨੇ ਇਹ ਚੀਜ਼ਾਂ ਕੀਤੀਆਂ ਹੋਈਆਂ ਨੇ ਉਹਨੇ ਆਪਣੇ ਵਿਰੋਧੀ ਇੱਦਾਂ ਸਿੱਟੇ ਹੋਏ ਨੇ ਤੇ ਉਹਨੇ ਇਸ ਕਰਕੇ ਜਿਹੜਾ ਫਗਵਾੜੇ ਚ ਬਿਆਨ ਦਿੱਤਾ ਸੀ ਨਾ ਫਗਵਾੜੇ ਚ ਬਿਆਨ ਦੇਣ ਤੋਂ ਬਾਅਦ ਉਥੋਂ ਡਾਊਨਫਾਲ ਸ਼ੁਰੂ ਹੋਈ ਹੈ ਮਜੀਠੀ ਦੀ ਉਹਨੇ ਉੱਥੇ ਸ਼ਰਿਆਮ ਇਹ ਵੀ ਕਹਿਤਾ ਵੀ ਤੁਸੀਂ ਕਬਜ਼ੇ ਕਰਦੇ ਹੋ ਅਸੀਂ ਜੇਲਾਂ ਕੱਟੀਆਂ ਤੇ ਪਾਰਟੀਆਂ ਇੱਦਾਂ ਬਣਨੀਆਂ ਜਦੋਂ ਤੁਹਾਡਾ ਪ੍ਰਧਾਨ ਹੀ ਕਹਿ ਰਿਹਾ ਇੱਕ ਸੀਨੀਅਰ ਲੀਡਰ ਕਹਿ ਰਿਹਾ ਦੈਨ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਵੀ ਗੱਲ ਚੱਲ ਗਈ ਹੈ ਵੀ ਹਾਂ ਵੀ ਬਾਦਲ ਵੀ ਮੰਨ ਚੁੱਕਾ ਵੀ ਇਹ ਇੱਕ ਮਾਫੀਏ ਵਾਂਗੂ ਕੰਮ ਕਰਦੇ ਨੇ ਇਹ ਕਬਜ਼ੇ ਲੈਂਦੇ ਨੇ ਸਾਰਾ ਕੁਛ ਕਰਦੇ ਨੇ ਸੋ ਉਹ ਇੱਕ ਹੁੰਦਾ ਨਾ ਮਾਣ ਕਰਨ ਵਾਲੀ ਗੱਲ ਆਪਣੇ ਲੀਡਰ ਦੇ ਉਹ ਇਹਨੇ ਉਹ ਫੈਕਟਰ ਕੱਢਤਾ ਸੀ ਮਜੀਠੀਏ ਵਿੱਚੋਂ ਬਾਅਦ ਵਿੱਚ ਹੁਣ ਦੇਖੋ ਇੰਨੀਆਂ ਗੱਲਾਂ ਚੱਲਦੀਆਂ ਨੇ ਹੁਣ ਭੋਲਾ ਕਹਿ ਰਿਹਾ ਵੀ ਮਜੀਠੀਏ ਨੇ ਮਜੀਠੀਆ ਮੇਰੇ ਨਾਲ ਸੀ ਉਹ ਬਿਨਾਂ ਕਿਸੇ ਗੱਲ ਤੋਂ ਨੀ ਕਹਿ ਸਕਦਾ ਉਹ ਦੇ ਸਮ ਸੋਰਟ ਆਫ ਥਿੰਗਸ ਵੀ ਹਾਂ ਵੀ ਇਹਨਾਂ ਨੂੰ ਪਤਾ ਆ ਵੀ ਮਜੀਠੀਆ ਸਾਨੂੰ ਫਿਊਚਰ ਚ ਟੈਕਲ ਕਰ ਸਕਦਾ ਸੀ ਸੁਖਬੀਰ ਬਾਦਲ ਨੂੰ ਸੁਖਬੀਰ ਬਾਦਲ ਚ ਇੰਨੀ ਕੈਪੇਬਿਲਿਟੀ ਤਾਂ ਹੈ ਨੀ ਵੀ ਉਹ ਇੱਕ ਕ੍ਰਿਸ਼ਮਾ ਤਾਂ ਕਰ ਨੀ ਸਕਦਾ ਨਾ ਉਹ ਕ੍ਰਿਸਮੈਟਿਕ ਕਰੈਕਟਰ ਆ ਵੀ ਲੋਕ ਇਹਦੇ ਪਿੱਛੇ ਲੱਗ ਜਾਣ ਪਰ ਮਜੀਠੀਏ ਦਾ ਇਹ ਸੀ ਵੀ ਮਜੀਠੀਏ ਦੇ ਪਿੱਛੇ ਯੂਥ ਬਹੁਤ ਲੱਗ ਗਿਆ ਵਿਦ ਇਨ 2-3 ਈਅਰਸ ਉਹ ਸਾਰੀ ਚੀਜ਼ ਨੂੰ ਪੁੱਲ ਕਰਨ ਲਈ ਇਨ੍ਹਾਂ ਨੇ ਮਜੀਠੀਏ ਨੂੰ ਵੀ ਬਦਨਾਮੀ ਮਜੀਠੀਏ ਦੀ ਹੋਣ ਦਿੱਤੀ ਆ
ਯੋਗੇਸ਼ ਠਾਕੁਰ ਵੀ ਫੋਟੋਆਂ ਭੇਜ ਰਹੇ ਨੇ ਤੇ ਇੱਥੇ ਦਾ ਵੀ ਬਹੁਤ ਭਾਰੀ ਇਕੱਠ ਦਿਖਾ ਰਹੇ ਨੇ ਫੋਟੋਆਂ ਦੇ ਵਿਚ ਕਹਿੰਦੇ ਏਦਾਂ ਦਾ ਵੀ ਹੋਇਆ ਤੇ ਕਈ ਫੋਟੋਆਂ ਪਾ ਰਹੇ ਨੇ ਉਹ ਵੀ ਫੋਟੋਆਂ ਸ਼ੇਅਰ ਕੀਤੀਆਂ ਮੈਂ ਸਰਦਾਰ ਬਿਕਰਮ ਜੀ ਮਜੀਠੀਆ ਦੇ ਨਾਲ ਹਾਂ ਜੀ ਸੱਚ ਹਮੇਸ਼ਾ ਜਿੱਤਿਆ ਤੇ ਹੁਣ ਵੀ ਹੀ ਜਿੱਤੇਗਾ ਮਾਝੇ ਦਾ ਜਰਨੈਲ ਐਨੀ ਵੇ ਤੇ ਬਹੁਤ ਬਹੁਤ ਧੰਨਵਾਦ ਜੀ ਠਾਕੁਰ ਸਾਹਿਬ ਤੇ ਇਧਰ ਰਾਜੀ ਭੰਗੂ ਸਿੰਘਾਪੁਰ ਵਾਲੇ ਕਹਿ ਰਹੇ ਨੇ ਕਿ ਕੱਲ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਜੀ ਪੰਜਾਬ ਪੁਲਿਸ ਕਾਰ ਤੇ ਟਰੈਕਟਰ ਟਰਾਲੀਆਂ ਨੂੰ ਰੋਕ ਰਹੀ ਸੀ ਜੋ ਆਪ ਦੇ ਲਈ ਜਾ ਰਹੇ ਸੀ ਸੋ ਇਹ ਤਾਂ ਸੁਭਾਵਿਕ ਹੀ ਹਾਂਜੀ
ਸਹੀ ਵੀਡੀਓ ਦੇਖੀ ਹੈ
ਹਾਂਜੀ ਹਾਂਜੀ ਤੇ ਤੇਜਿੰਦਰ ਸਿੰਘ ਐਡਮਿੰਟਨ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ ਤੇਜਿੰਦਰ ਸਿੱਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵੀਰ ਜੀ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਸਵਾਗਤ ਹੈ ਜੀ ਐਡਮਿੰਟਨ ਵਾਲਿਓ ਉਮੀਦ ਰੱਖਦੇ ਆ ਤੁਸੀਂ ਰਾਜੀ ਖੁਸ਼ੀ ਹੋਵੋਗੇ ਤੇ ਜਾਂਦੇ ਜਾਂਦੇ ਫਿਰ ਕੀ ਇਸ ਸੁਣਵਾਈ ਦਾ ਨਤੀਜਾ ਕੱਢਣਾ
ਸੁਣਵਾਈ ਦਾ ਜੀ ਮੈਂ ਕੱਲ ਵੀ ਆਪਣੇ ਫੇਸਬੁੱਕ ਤੇ ਸ਼ੇਅਰ ਕੀਤਾ ਵੀ ਖਾਲੀ ਅਕਲੋਂ ਖਾਲੀ ਵੀ ਦਿੱਲੀ ਤੋਂ ਬੰਦਾ ਸੱਦ ਕੇ ਬੇਇੱਜ਼ਤੀ ਕਰਾ ਰਹੇ ਆ ਆਪਣੀ ਸਰਕਾਰ ਜਦੋਂ ਹੋਵੇ ਨਾ ਸਟੇਟ ਦੇ ਵਿਚ ਉਦੋਂ ਏਦਾਂ ਦੀਆਂ ਬੇਹੁਦਰੀਆਂ ਨੀ ਕਰਨੀਆਂ ਚਾਹੀਦੀਆਂ ਉਦੋਂ ਵਿਰੋਧੀ ਧਿਰ ਨੂੰ ਕਦੀ ਮੌਕਾ ਦੇਣਾ ਨੀ ਚਾਹੀਦਾ ਉਨ੍ਹਾਂ ਤੋਂ ਇੱਕ ਰੈਲੀ ਕਰਨ ਦਾ ਮੌਕਾ
ਮੁੱਦਾ ਦੇ ਦਿੱਤਾ ਨਾ ਉਨ੍ਹਾਂ ਨੂੰ
ਹਾਂ ਉਹ ਤਾਂ ਹੁਣ ਦੇਖੋ ਉਹ ਕਵੇ ਕੱਲ ਨੂੰ ਉਹਨੂੰ ਕੋਈ ਪ੍ਰੈਸ ਰਿਪੋਰਟਰ ਹੀ ਪੁੱਛੇ ਵੀ ਤੁਸੀਂ ਇੰਨਾ ਕਿਉਂ ਪ੍ਰਦਰਸ਼ਨ ਕਰ ਰਹੇ ਹੋ ਉੱਥੇ ਕੇਜਰੀਵਾਲ ਨੂੰ ਪੁੱਛੇ ਤੇ ਕੇਜਰੀਵਾਲ ਕਹੂਗਾ ਮੇਰੀ ਤਰੀਕ ਪੈਂਦੀ ਹੈ ਤੇ ਮੇਰੇ ਸਪੋਰਟਰ ਆਉਂਦੇ ਨੇ
ਚਲੋ
ਮੈਂ ਕਿਹੜਾ ਵੀ ਹਾਂ ਮੈਂ ਕਿਹੜਾ ਵੀ ਆਪ ਰੈਲੀ ਆਰਗੇਨਾਈਜ਼ ਕਰ ਰਹੇ ਹਾਂ ਮੇਰੇ ਸਪੋਰਟਰ ਆ ਰਹੇ ਨੇ ਮੇਰੀ ਤਰੀਕ ਪੈਂਦੀ ਹੈ ਸੋ ਜੇ ਸਪੋਰਟਰ ਲੈ ਕੇ ਗਲਤ ਹੈ ਕੋਰਟ ਕਹਿ ਦੇਵੇ ਤੇ ਅਸੀਂ ਨਾ ਲੈ ਕੇ ਜਾਵਾਂਗੇ
ਉਹ ਫਿਰ
ਆਪਣੀ ਬੇਇੱਜ਼ਤੀ ਕਰਾ ਰਹੇ
ਨੇ ਉਹ ਫਿਰ ਕੁਲਵਿੰਦਰ ਢਿੱਲੋਂ ਦੇ ਗੀਤ ਦੀ ਰੈਫਰੈਂਸ ਵੀ ਦੇ ਸਕਦੇ ਆ ਤੇ ਪੰਜਾਬ ਚ ਤਾਂ ਇਹ ਰਵਾਇਤ ਹੀ ਆ ਹਨਾ ਚਲੋ ਜਾਂਦੇ ਜਾਂਦੇ ਸਾਨੂੰ ਉਸ ਗੀਤ ਨਾਲ ਨਿਹਾਲ ਕਰਦੇ ਆ ਫਿਰ
ਮੈਂ ਦੇਖੋ ਮੈਂ ਇੱਕ ਵਾਰੀ ਫਗਵਾੜੇ ਗਿਆ ਆਪਣੇ ਕਚਹਿਰੀ ਵਿੱਚ ਕੇਸ ਕੂਸ ਤਾਂ ਹੈ ਨੀ ਸੀ ਮੈਂ ਮੈਸੇਜ ਫੁਕਰੀ ਮਾਨ ਨੂੰ ਕਹਿ ਦਿਆਂ ਸਾਡਾ ਕੇਸ ਸੀ ਕੇਸ ਕੂਸ ਤਾਂ ਹੈ ਨੀ ਸੀ ਕੋਈ ਡਾਕੂਮੈਂਟ ਟੈਸਟ ਕਰਾਉਣੇ ਸੀ ਤੇ ਉੱਥੇ ਫੋਟੋ ਸਟੇਟ ਵਾਲੇ ਨੇ ਗਾਣਾ ਲਾਇਆ ਵੀ ਕਚਹਿਰੀਆਂ ਚ ਵੀ ਲਾ
ਲਾ ਚਲੋ ਜੀ ਉਹਨਾਂ ਦੀ ਬੜੀ ਚੜਾਈ ਹੁੰਦੀ ਹੈ ਥੈਂਕ ਯੂ ਗੁਰਪ੍ਰੀਤ ਜੀ ਤੇ ਸੁਣਦੇ ਆ ਜੀ ਗੀਤ ਕਚਹਿਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ ਤੇ ਮੁੜ ਕੇ ਆਉਂਦੇ ਆ ਜੀ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੁਕਰੀਆ ਜੀ
ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕਾਫ ਸਰਬਰ ਤੋਂ ਜੁੜਿਆ ਹੋਇਆ ਤੇ ਮੇਰੇ ਨਾਲ ਹੁਣ ਅਮਰੀਕ ਸਿੰਘ ਫਲੋਰਾ ਆ ਗਏ ਨੇ ਤੇ ਕਾਫੀ ਜੱਦੋਜਹਿਦ ਤੋਂ ਬਾਅਦ ਰਿਸੈਪਸ਼ਨ ਆਈ ਆ। ਸੋ ਅਮਰੀਕ ਜੀ, ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਤੇ ਤੁਸੀਂ ਪੋਰਟ ਮਕਵਾਰੀ ਪਹੁੰਚ ਗਏ ਹੋ।
ਜੀ ਅਮਨਦੀਪ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਬਹੁਤ ਸਤਿ ਸ੍ਰੀ ਅਕਾਲ। ਤੇ ਪੋਰਟ ਮਕਵਾਰੀ ਬਿਲਕੁਲ ਅਮਰੀਕ ਪਹੁੰਚ ਗਏ ਆ ਤੇ ਇੱਥੇ ਪੈਟਰੋਲ ਪਵਾ ਕੇ ਹਟੇ ਆ। ਉਸ ਤੋਂ ਬਾਅਦ ਦੇਖ ਰਹੇ ਕਿ ਮੌਸਮ ਬੜਾ ਖਿੜਿਆ ਹੋਇਆ, ਸਾਰੇ ਸਿਡਨੀ ਤੋਂ ਲੈ ਕੇ ਪੋਰਟ ਮਕਵਾਰੀ ਤੱਕ ਬਹੁਤ ਵਧੀਆ ਮੌਸਮ ਹੈ। ਅੱਜ ਬਿਲਕੁਲ ਧੁੱਪ ਖਿੜੀ ਹੋਈ ਆ, ਨੀਲਾ ਆਸਮਾਨ ਹੈ। ਮੇਰੇ ਖਿਆਲ ਚ ਪੋਰਟ ਹਾਰਬਰ ਵਿਚ ਵੀ ਇੱਦਾਂ ਦਾ ਹੀ ਹੋਏਗਾ।
ਹਾਂਜੀ ਹਾਂਜੀ, ਆ ਜਾਓ, ਤੁਹਾਡਾ ਇੰਤਜ਼ਾਰ ਕਰ ਰਹੇ ਆ ਤੇ ਫੇਰ ਮਤਲਬ ਆਪਾਂ ਗੱਲਾਂ ਬਾਤਾਂ ਵੀ ਕਰਨੀਆਂ, ਚਿੰਤਨ ਵੀ ਕਰਨਾ, ਕੈਨੇਡਾ ਬਾਰੇ ਵੀ ਤੁਹਾਨੂੰ ਦੱਸਣਾ ਆ। ਵੈਸੇ ਅਸੀਂ ਆਨ ਏਅਰ ਗੱਲ ਹੌਲੀ ਹੌਲੀ ਕਰਾਂਗੇ ਸਾਰੇ ਸਰੋਤਿਆਂ ਨਾਲ, ਕਿ ਆਪਾਂ ਕੀ ਕੀ ਐਕਸਪੀਰੀਅੰਸ ਕੀਤਾ। ਬਹੁਤ ਸਾਰੇ ਸੱਜਣ ਮਿੱਤਰ ਜਾਣਨਾ ਵੀ ਚਾਹੁੰਦੇ ਸੀ ਤੇ ਕੁਲਵੀਰ ਸਿੰਘ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਪਤਾ ਨੀ ਲੋਕ ਕਿੱਦਾਂ ਰਹਿੰਦੇ, ਪੰਜਾਬ ਕਿੱਥੇ ਰਹਿੰਦੇ, ਪੰਜਾਬ ਵਾਲਾ ਸਾਰਾ ਸਾਰਾ ਕੁਝ ਦੇਖ ਕੇ ਵੀ ਸੁੱਤੇ ਪਏ ਆ ਜੀ ਪੰਜਾਬ ਦੇ ਵਿਚ। ਦੇਖੋ ਉਥੇ ਗਤੀਵਿਧੀਆਂ ਹੀ ਮੈਨੂੰ ਲੱਗਦਾ ਬਹੁਤ ਹੁੰਦੀਆਂ ਏਦਾਂ ਦੀਆਂ, ਹੈਨਾ। ਤੇ ਜਦੋਂ ਨਾ ਜ਼ਿਆਦਾ ਲੋਕ ਹੋਣ ਫਿਰ ਮਤਲਬ ਉਹਦਾ ਨਾ ਸੋਸਾਇਟੀ ਦੇ ਵਿਚ ਮੱਚ ਜਿਹਾ ਮਰ ਜਾਂਦਾ, ਹੈਨਾ, ਵੀ ਜੇ ਘਟਨਾਵਾਂ। ਉਦੋਂ ਮੈਨੂੰ ਯਾਦ ਹੈ ਕਿ ਜਦੋਂ ਖਾੜਕੂਵਾਦ ਪੂਰੇ ਜ਼ੋਰਾਂ ਤੇ ਸੀ, ਹੈਨਾ, ਤੇ ਪਹਿਲਾਂ ਜਦੋਂ ਕੋਈ ਨਾ ਕੋਈ ਏਦਾਂ ਮੌਤ ਹੋਣੀ, ਗੋਲੀ ਚੱਲਣੀ, ਤਾਂ ਬੜਾ ਦਿਲ ਦਹਿਲਣਾ, ਹੈਨਾ। ਫਿਰ ਕੀ ਹੋਇਆ ਕਿ ਦੋ ਤਿੰਨਾਂ ਸਾਲਾਂ ਦੇ ਵਿਚ ਇੰਨਾ ਕੁਝ ਵਾਪਰਨ ਲੱਗ ਗਿਆ ਤੇ ਫੇਰ ਤਾਂ ਮਤਲਬ ਨਾਰਮਲ ਜਿਹਾ ਹੀ ਲੱਗਣ ਲੱਗ ਗਿਆ ਸੀ। ਬਾਹਰ ਬੈਠਿਆਂ ਨੂੰ ਜ਼ਿਆਦਾ ਸਾਨੂੰ ਡਰ ਲੱਗਦਾ ਹੁੰਦਾ ਸੀ ਇੱਥੇ, ਮਤਲਬ ਸਾਡੇ ਪੇਰੈਂਟਸ ਨੂੰ, ਪਰ ਪੰਜਾਬ ਦੇ ਵਿਚ ਸਾਡੇ ਲਈ ਜਨ ਜੀਵਨ ਜਿਹੜਾ ਸੀ ਉਹ ਨਾਰਮਲ ਹੀ ਹੋ ਗਿਆ ਸੀ। ਹੁਣ ਉਧਰ ਤੁਸੀਂ ਸਮਕਾਲੀ ਟਾਈਮ ਦੇ ਵਿਚ ਦੇਖੋ ਕਿ ਪਾਕਿਸਤਾਨ ਦੇ ਕਈ ਹਿੱਸਿਆਂ ਦੇ ਵਿਚ, ਅਫਗਾਨਿਸਤਾਨ ਚ, ਇਰਾਕ ਚ, ਸੀਰੀਆ ਦੇ ਵਿਚ, ਹੈਨਾ, ਤੇ ਸਾਨੂੰ ਏਦਾਂ ਲੱਗਦਾ ਵੀ ਬਿਲਡਿੰਗਾਂ ਢਹਿ ਰਹੀਆਂ, ਬੰਬਾਰੀ ਹੋ ਰਹੀ ਆ, ਪਰ ਕਈ ਵੀਡੀਓ ਦੇਖੇ ਨੇ ਉੱਥੇ ਲੋਕ ਮਾਇੰਡ ਨਹੀਂ ਕਰਦੇ, ਉਪਰੋਂ ਜਹਾਜ਼ ਲੰਘ ਰਹੇ ਨੇ, ਬੰਬ ਡਿੱਗ ਰਹੇ ਨੇ, ਉਹ ਆਪਣਾ ਆਰਾਮ ਨਾਲ ਪਸ਼ੂ ਪੰਛੀ ਲੈ ਕੇ ਆਪਣੇ ਤੁਰੇ ਫਿਰਦੇ ਨੇ, ਹੈਨਾ। ਸੋ ਕਿਉਂਕਿ ਜੀਵਨ ਲਾਈਫ ਮਸਟ ਗੋ ਆਨ, ਹੈਨਾ, ਉਹ ਚੱਲਦੀ ਰਹਿੰਦੀ ਆ। ਪਰ ਜੇ ਆਪਾਂ ਤਿਆਰੀ ਕਰ ਲਈਏ ਆਪਣੇ ਜੀਵਨ ਦੀ, ਪੀਸ ਟਾਈਮ ਦੇ ਵਿਚ ਤਿਆਰੀ ਰੱਖੀਏ ਤਾਂ ਮੈਨੂੰ ਲੱਗਦਾ ਜ਼ਿਆਦਾ ਵਧੀਆ ਰਹਿੰਦਾ।
ਜੀ ਜੀ ਅਮਨਦੀਪ, ਇਸ ਵੇਲੇ ਸੰਸਾਰ ਦੇ ਵਿਚ ਕੋਈ ਬਹੁਤਾ ਵਧੀਆ ਵਾਤਾਵਰਨ ਤਾਂ ਨਹੀਂ ਚੱਲ ਰਿਹਾ। ਤੁਸੀਂ ਜਿੱਦਾਂ ਗੱਲ ਕੀਤੀ ਇਰਾਕ ਦੇ ਵਿਚ, ਸੀਰੀਆ ਦੇ ਵਿਚ, ਅਫਗਾਨਿਸਤਾਨ ਦੇ ਵਿਚ, ਪਾਕਿਸਤਾਨ ਦੇ ਵਿਚ, ਉਧਰ ਯੂਰਪੀਅਨ ਦੇਸ਼ਾਂ ਦੇ ਵਿਚ ਵੀ, ਖਾਸ ਤੌਰ ਤੇ ਫਰਾਂਸ, ਬੈਲਜੀਅਮ, ਇਹਨਾਂ ਦੇਸ਼ਾਂ ਵਿਚ ਕਾਫ਼ੀ ਗੜਬੜ ਰਹਿੰਦੀ ਹੈ, ਪਿਛਲੇ ਦਿਨਾਂ ਚ ਕਾਫ਼ੀ ਗੜਬੜ ਰਹੀ ਹੈ ਤੇ ਇਹਦੇ ਨਾਲ ਕਾਫ਼ੀ ਜਾਨੀ ਨੁਕਸਾਨ ਵੀ ਹੋਇਆ, ਇਕਨੋਮਿਕਲੀ ਵੀ ਬਹੁਤ ਨੁਕਸਾਨ ਹੋਇਆ ਤੇ ਮੈਂਟਲੀ ਲੋਕਾਂ ਦਾ ਜਿਹੜਾ ਇਸ ਤਰ੍ਹਾਂ ਦਾ ਦਿਮਾਗ ਹੈ ਉਹ ਵੀ ਕਾਫ਼ੀ ਪਰੇਸ਼ਾਨ ਰਿਹਾ, ਦੂਜੇ ਦੇਸ਼ ਵੀ ਪਰੇਸ਼ਾਨ ਰਹੇ, ਇਹਦਾ ਵਪਾਰ ਤੇ ਵੀ ਕਾਫ਼ੀ ਭੈੜਾ ਅਸਰ ਪਿਆ। ਸਾਡੀਆਂ ਘਟਨਾਵਾਂ ਇਸ ਵੇਲੇ ਕੋਈ ਵਧੀਆ ਨਹੀਂ ਹੋ ਰਹੀਆਂ, ਲੇਕਿਨ ਜਿੱਦਾਂ ਤੁਸੀਂ ਕਿਹਾ ਕਿ ਜੀਵਨ ਦਾ ਪ੍ਰਵਾਹ ਜਿਹੜਾ ਹਮੇਸ਼ਾ ਚੱਲਦਾ ਰਹਿੰਦਾ, ਕਦੇ ਵੀ ਖਤਮ ਨਹੀਂ ਹੁੰਦਾ, ਚਾਹੇ ਕਿਸੇ ਤਰ੍ਹਾਂ ਦੀਆਂ ਵੀ ਘਟਨਾਵਾਂ ਹੁੰਦੀਆਂ ਹੋਣ, ਲੇਕਿਨ ਬਹਾਦਰੀ ਦੇ ਨਾਲ ਜਿਹੜੇ ਲੋਕ ਉਹਦਾ ਮੁਕਾਬਲਾ ਕਰਦੇ ਰਹਿੰਦੇ ਆ, ਅਤੇ ਜੇ ਜ਼ਿਆਦਾ ਘਟਨਾਵਾਂ ਹੋਣ ਲੱਗ ਪੈਣ ਤੇ ਉਹਦੇ ਬਾਰੇ ਉਹਦੇ ਵੱਲ ਕੋਈ ਧਿਆਨ ਵੀ ਨਹੀਂ ਬਹੁਤਾ ਦਿੰਦਾ। ਖਾੜਕੂਵਾਦ ਦੀ ਤੁਸੀਂ ਐਗਜ਼ਾਮਪਲ ਦਿੱਤੀ ਆ, ਹੁਣ ਜਿਹੜਾ ਇਸ ਵੇਲੇ ਟੈਰੋਰਿਜ਼ਮ ਫੈਲਿਆ ਜਾ ਰਿਹਾ ਦੁਨੀਆਂ ਚ, ਇਹ ਵੀ ਦੇਖੀਏ ਤਾਂ ਬਹੁਤਾ ਲੋਕ ਧਿਆਨ ਵੀ ਦਿੰਦੇ, ਆਪਣੇ ਆਪਣੇ ਕੰਮਾਂ ਕਾਰਾਂ ਚ ਲੱਗੇ ਰਹਿੰਦੇ ਤੇ ਜ਼ਿੰਦਗੀ ਜਿਹੜੀ ਰਵਾਨਗੀ ਆ ਇਹ ਹਮੇਸ਼ਾ ਬਣੀ ਰਹਿੰਦੀ ਹੈ।
ਜੀ ਬਿਲਕੁਲ, ਔਰ ਚਲੋ ਆਪਾਂ ਗੱਲਾਂ ਬਾਤਾਂ ਜਿਹੜੀਆਂ ਆਸਟ੍ਰੇਲੀਆ ਦੀ ਵੀ ਕੀਤੀਆਂ, ਕੈਮਰ ਰੱਡ ਦੀ ਵੀ ਗੱਲ ਕਰ ਲਈ ਆ, ਤੇ ਬਾਕੀ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਨੇ ਇੰਡੀਆ ਦੇ ਵਿਚ ਖਾਸ ਕਰਕੇ ਉਹਦੀ ਵੀ ਆਪਾਂ ਗੱਲ ਕੀਤੀ ਆ। ਇੰਗਲੈਂਡ ਦੀ ਥੋੜੀ ਜਿਹੀ ਗੱਲ ਕਰਨੀ ਆ ਤੇ ਮੈਂ ਆਪਣੇ ਸਰੋਤਿਆਂ ਦੱਸਦਾ ਕਿ ਰਵੀ ਸਿੰਘ ਹੁਣੀ ਆਸਟ੍ਰੇਲੀਆ ਦੇ ਦੌਰੇ ਤੇ ਆਏ ਹੋਏ ਨੇ ਤੇ ਉਨ੍ਹਾਂ ਦੇ ਫੰਡ ਰੇਜ਼ਿੰਗ ਵਾਸਤੇ ਕਾਫੀ ਸ਼ਹਿਰਾਂ ਦੇ ਵਿਚ ਫੰਕਸ਼ਨ ਰੱਖੇ ਗਏ ਨੇ। ਸੋ ਆਪਣੇ ਨੇੜਲੇ ਸ਼ਹਿਰ ਦੇ ਵਿਚ ਤੁਸੀਂ ਜਾ ਸਕਦੇ ਹੋ ਤੇ ਮੇਰਾ ਖਿਆਲ $50 ਟਿਕਟ ਰੱਖੀ ਹੋਈ ਆ। ਅੱਜ ਉਨ੍ਹਾਂ ਨਾਲ ਗੱਲਬਾਤ ਕਰਨੀ ਸੀ ਪਰ ਕਿਸ ਤਰ੍ਹਾਂ ਸੰਪਰਕ ਨਾ ਹੋਣ ਕਰਕੇ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ ਤੇ ਪਰ ਸਾਨੂੰ ਮੈਸੇਜ ਆ ਗਿਆ ਜੀ ਗੁਰਪ੍ਰੀਤ ਹੁਣਾਂ ਦਾ ਤੇ ਉਹ ਨੈਕਸਟ ਵੀਕਐਂਡ ਆ ਰਹੇ ਨੇ। ਆਸਟ੍ਰੇਲੀਆ ਦੇ ਵਿਚ ਨਹੀਂ ਹੈ, ਉਹ ਇੰਗਲੈਂਡ ਦੇ ਵਿਚ ਹੀ ਆ। ਸੋ ਅਗਲੇ ਹਫ਼ਤੇ ਅਸੀਂ ਸੈਟਰਡੇ ਉਨ੍ਹਾਂ ਨਾਲ ਗੱਲਬਾਤ ਕਰਾਂਗੇ ਅਮਰੀਕ ਜੀ। ਤੇ ਰਹੀ ਗੱਲ ਜੀ ਟ੍ਰੈਫਿਕ ਦੀ, ਹੁਣ ਪਿੱਛੇ ਜਾਏ ਜਿਹੜਾ ਲੰਡਨ ਤੋਂ ਡੋਵਰ ਤੱਕ ਜਿਹੜੀ ਟ੍ਰੈਫਿਕ ਜਾਮ ਕਈ ਮਤਲਬ 12-12 13-13 ਘੰਟੇ ਲੱਗਿਆ, ਸ਼ਾਇਦ ਤੁਸੀਂ ਗਏ ਹੋ ਉੱਥੇ ਜੀ, ਫਰਾਂਸ ਗਏ ਹੋ ਤੁਸੀਂ?
ਬਾਈ ਡੋਵਰ ਤੋਂ ਫੈਰੀ ਲੈ ਕੇ
ਇੰਗਲਿਸ਼ ਚੈਨਲ ਦੇ ਰਹਾ।
ਹਾਂਜੀ, ਇੰਗਲਿਸ਼ ਚੈਨਲ ਦੇ
ਇੰਗਲਿਸ਼ ਚੈਨਲ ਦੇ ਰਾਹੀਂ ਦੋਨਾਂ ਤਰੀਕਿਆਂ ਨਾਲ ਗਏ ਆ, ਕੋਚ ਵਿਚ ਜਿਥੋਂ ਕੋਚ ਤੋਂ ਲੈ ਕੇ ਫਰਾਂਸ ਆਉਂਦੇ ਆ, ਤੇ ਦੂਜੀ ਜਿਹੜੀ ਰੇਲਵੇ ਲਾਈਨ ਬੀਸੀ ਹੋਈ ਆ ਉਹਦੇ ਦੁਆਰਾ ਵੀ ਆਪਣੀ ਕਾਰ ਲੈ ਕੇ ਦੋਨੋ ਤਰੀਕੇ ਦੇ ਨਾਲ ਫਰਾਂਸ ਗਏ ਹਨ।
ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਜਦੋਂ ਤੁਸੀਂ ਇੰਗਲੈਂਡ ਤੋਂ ਫਰਾਂਸ ਜਾਂਦੇ ਹੋ ਤਾਂ ਦੋ ਤਿੰਨ ਤਰੀਕੇ ਨਾਲ ਜਾਇਆ ਜਾ ਸਕਦਾ, ਇੱਕ ਤਾਂ ਬਾਈ ਏਅਰ ਹੀ ਜਾਇਆ ਜਾ ਸਕਦਾ, ਤੇ ਇੱਕ ਜਿਹੜੀ ਫਾਸਟ ਟ੍ਰੇਨ ਯੂਰੋ ਟਨਲ ਰਾਹੀਂ ਉਹਦੇ ਰਾਹੀਂ ਜਾਇਆ ਜਾ ਸਕਦਾ, ਇੱਕ ਤੁਸੀਂ ਡਰਾਈਵ ਡੇਢ ਕੁ ਘੰਟੇ ਦੀ ਡਰਾਈਵ ਹੈ ਜੀ ਗ੍ਰੇਵਜ਼ਲੈਂਡ ਸ਼ਹਿਰ ਦੇ ਲਾਗੇ ਤੇ ਲੰਘਦੀ ਹੈ, ਡੋਵਰ ਜਿਹੜਾ ਪੋਰਟ ਹੈ ਉਹ ਇੰਗਲਿਸ਼ ਚੈਨਲ ਪਾਰ ਕਰਦਾ ਤਕਰੀਬਨ ਦੋ ਢਾਈ ਘੰਟੇ ਦੇ ਵਿਚ, ਉਹ ਦੂਜੇ ਪਾਸੇ ਫਰਾਂਸ ਦਾ ਇੱਕ ਪੋਰਟ ਹੈ ਕੈਲੇ, ਉੱਥੇ ਜਾ ਕੇ ਉਹ ਲੱਗਦਾ, ਉੱਥੋਂ ਤੁਸੀਂ ਫਿਰ ਡਰਾਈਵ ਕਰ ਸਕਦੇ ਹੋ। ਸੋ ਬੱਸਾਂ ਕਾਰਾਂ ਟਰੱਕ ਸੈਮੀ ਟ੍ਰੇਲਰ ਉਹਦੇ ਰਾਹੀਂ ਜਾਂਦੇ ਨੇ। ਸੋ ਉੱਥੇ ਤੱਕ ਪਹੁੰਚਣ ਦੇ ਲਈ ਜੀ ਕਾਫੀ ਲੰਬਾ ਅਮਰੀਕ ਜੀ ਜਾਮ ਲੱਗਿਆ ਸੀ, ਸ਼ਾਇਦ ਬ੍ਰੈਗਜ਼ਿਟ ਤੋਂ ਬਾਅਦ ਪਹਿਲੀ ਵਾਰੀ ਇੱਦਾਂ ਹੋਇਆ, ਤੇ ਉਸ ਦੇ ਵਿਚ ਆਪਣੇ ਖਾਲਸਾ ਏਡ ਵਾਲਿਆਂ ਨੇ ਕਾਫੀ ਮਦਦ ਕੀਤੀ ਸੀ, ਲੋਕਾਂ ਨੂੰ ਪਾਣੀ ਪਿਲਾਇਆ ਸੀ। ਵੈਸੇ ਤਾਂ ਜਦੋਂ ਉੱਥੇ 30 ਡਿਗਰੀ ਦੇ ਉੱਤੇ ਜਾਂਦਾ ਕਿਤੇ ਜਾਮ ਲੱਗ ਜਾਂਦਾ ਨਾ, ਤਾਂ ਉੱਥੇ ਸਰਕਾਰ ਦੀ ਆਪਣੀ ਵੀ ਪਾਲਿਸੀ ਹੈ ਕਿ ਉਹ ਉਨ੍ਹਾਂ ਨੂੰ ਜਾਮ ਦੇ ਵਿਚ ਸਰਕਾਰ ਦੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਮੋਟਰਿਸਟ ਨੂੰ ਪਾਣੀ ਤੇ ਖਾਣਾ ਉਪਲਬਧ ਕਰਾਉਣ ਦੀ। ਸੋ ਇਹ ਜਿਹੜੀ ਹੈ ਮਤਲਬ ਇਹ ਵਧੀਆ ਚੀਜ਼ ਹੈ। ਇੰਗਲੈਂਡ ਦੇ ਵਿਚ ਮੈਂ ਪਿਛਲੀ ਵਾਰੀ ਗਿਆ ਸੀਗਾ 2011 ਦੇ ਵਿਚ, ਤਾਂ ਉੱਥੇ ਜਾਮ ਲੱਗਿਆ ਸੀ, ਤਕਰੀਬਨ 34 ਡਿਗਰੀ ਤਾਪਮਾਨ ਸੀ ਤੇ 3 ਘੰਟੇ ਜਾਮ ਰਿਹਾ, ਤੇ ਉੱਥੇ ਸਰਕਾਰ ਨੇ ਪਾਣੀ ਮੁਹੱਈਆ ਕਰਾਇਆ ਤੇ ਖਾਣਾ ਮੁਹੱਈਆ ਕਰਾਇਆ ਤੇ ਰਾਹਤ ਜਿਹੜੀ ਵੀ ਨਾਲ ਕਈ ਵਾਰੀ ਕੁੱਤੇ ਹੁੰਦੇ ਆ ਉਹਨਾਂ ਦਾ ਵੀ ਖਾਣਾ ਨਾਲ ਹੁੰਦਾ ਆ। ਸੋ ਸਾਡੇ ਵੀ ਸੱਜਣ ਮਿੱਤਰ ਕਾਫੀ ਵਧੀਆ ਨਾਮ ਕਮਾ ਰਹੇ ਨੇ, ਤੇ ਹੁਣ ਜਿਹੜਾ ਇਧਰ ਕਹਿੰਦੇ ਗੜਗਾਉਣ ਦੇ ਵਿਚ ਵੀ 25 ਕਿਲੋਮੀਟਰ ਟ੍ਰੈਫਿਕ ਜਾਮ ਲੱਗਿਆ ਜੀ ਕੱਲ, ਤੇ 18 ਘੰਟੇ ਜਿਹੜੀਆਂ ਨੇ ਗੱਡੀਆਂ ਜਿਹੜੀਆਂ ਨੇ ਉਹ ਮਤਲਬ ਉੱਥੇ ਜਾਮ ਰਹੀਆਂ ਨੇ। ਸੋ ਇਹ ਜਿਹੜੇ ਜਾਮਾਂ ਦੇ ਲਈ ਇੱਕ ਹੋਰ ਖਬਰ ਮੈਂ ਤਾਂ ਸ਼ੇਅਰ ਕੀਤੀ ਆ ਕਿ ਗੜਗਾਉਂ ਦੇ ਵਿਚ ਪਹਿਲੀ ਵਾਰੀ ਜਿਹੜੀ ਆ ਉਹ ਜਿੱਦਾਂ ਟੈਕਸੀ ਨੀ ਹੁੰਦੀ, ਜਿੱਦਾਂ ਟ੍ਰੇਨ ਟੈਕਸੀ ਟਾਈਪ ਉਹ ਲਿਆਂਦੀ ਜਾ ਰਹੀ ਆ। ਸੋ ਉਹ ਕਹਿੰਦੇ ਉਸ ਦੇ ਨਾਲ ਜਿਹੜਾ ਸੜਕਾਂ ਦੇ ਉੱਤੇ ਕਾਫੀ ਰਾਹਤ ਮਿਲੇਗੀ ਟ੍ਰੈਫਿਕ ਨੂੰ, ਜਿੱਦਾਂ ਕਾਰਸ ਨੀ ਹੁੰਦੀਆਂ ਆਪਣੇ ਤੁਸੀਂ ਪਹਾੜਾਂ ਦੇ ਵਿਚ ਜਾਂਦੇ ਹੋ ਜਿਹੜੀ ਤਾਰਾਂ ਦੇ ਉੱਤੇ ਕੈ ਚੱਲਦੀ ਹੁੰਦੀ ਆ, ਹਾਂਜੀ ਉਸ ਤਰ੍ਹਾਂ ਦੀਆਂ ਲਿਆਂਦੀਆਂ ਜਾ ਰਹੀਆਂ। ਸੋ ਇਹੋ ਜਿਹੜੇ ਆਈਡੀਏ ਬਹੁਤ ਵਧੀਆ ਕਈ ਸ਼ਹਿਰਾਂ ਦੇ ਵਿਚ ਚੱਲਦੇ ਨੇ ਕਿ ਤੁਸੀਂ ਮਤਲਬ ਜਿਹੜੇ ਇਹਨੂੰ ਸਮਾਰਟ ਸਿਟੀ ਕਹਿੰਦੇ ਨਾ, ਦੈਟਸ ਵਟ ਯੂ ਕਾਲ ਸਮਾਰਟ ਸਿਟੀ, ਜਿੱਥੇ ਸਮੱਸਿਆ ਆਇਆ ਹੁਣ ਟਰੱਕ ਖੜੇ ਨੇ ਹਨਾ, ਜਾਮ ਲੱਗੇ ਹੋਏ ਨੇ, ਬੰਦਾ ਚੱਲ ਨਹੀਂ ਰਿਹਾ ਤੇ ਤੁਰ ਨਹੀਂ ਰਿਹਾ, ਜਿਹੜਾ ਸਮਾਨ ਹੈ ਜਿੱਥੇ ਪਹੁੰਚਾਣਾ ਹੈ ਉਹ ਟਾਈਮ ਸਿਰ ਪਹੁੰਚਾ ਨਹੀਂ ਰਿਹਾ, ਹੁਣ ਜੇ 18 ਘੰਟੇ ਦਾ ਜਾਮ ਲੱਗਾ ਆ ਜਾਂ 14 ਘੰਟੇ ਦਾ ਜਾਮ ਲੱਗਾ, ਤੇ ਜਿਹੜੇ ਹੁਣ ਸਬਜ਼ੀਆਂ ਹੋਣਗੀਆਂ ਉਹਦੇ ਵਿਚ ਜਾਂ ਖਾਣ ਪੀਣ ਦਾ ਸਮਾਨ ਹੈ ਉਹ ਤਾਂ ਖਰਾਬ ਹੋ ਜਾਊਗਾ ਹਨਾ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਜਿਹੜੀ ਜਨ ਜੀਵਨ ਹੈ ਉਹ ਚੱਲਦਾ ਰਹੇ ਤਾਂ ਜ਼ਿਆਦਾ ਵਧੀਆ, ਤੇ ਇਹੋ ਜਿਹੀਆਂ ਜਿਹੜੀਆਂ ਫੈਸਿਲਿਟੀਜ਼ ਉਹ ਲੈ ਕੇ ਆਉਣ। ਤੇ ਦੂਜੇ ਪਾਸੇ ਭਾਰਤ ਤੋਂ ਹੀ ਖ਼ਬਰ ਆ ਰਹੀ ਹੈ ਕਿ GST ਦਾ ਜਿਹੜਾ ਬੜੀ ਛੇਤੀ ਇੰਪਲੀਮੈਂਟੇਸ਼ਨ ਹੋ ਰਹੀ ਆ, ਤੇ ਇਹ ਬੜੀ ਜ਼ਰੂਰੀ ਸੀ ਯੂਨੀਫਾਰਮ। ਇੱਕ ਗੱਲ ਅਮਰੀਕ ਜੀ ਮੈਂ ਕੈਨੇਡਾ ਦੇ ਵਿਚ ਦੇਖੀ ਆ ਕਿ ਸ਼ਾਇਦ ਮਤਲਬ ਆਸਟ੍ਰੇਲੀਆ ਨੂੰ ਸ਼ਾਇਦ ਇਸੇ ਕੇਬਲ ਕਾਰ ਕਹਿੰਦੇ ਆ ਜੀ, ਹਰਬੰਸ ਸਿੰਘ ਉਨ੍ਹਾਂ ਨੇ ਮੈਸੇਜ ਭੇਜਤਾ ਕੇਬਲ ਕਾਰ,
ਹਾਂਜੀ
ਉਸ ਜਿਹੜੀ ਆਪਾਂ ਜਦੋ ਜਦ ਕਰ ਰਹੇ ਸੀ ਨਾ ਯਾਦ ਕਰਨ ਦੀ, ਹਾਂਜੀ ਹਾਂਜੀ, ਤੇ ਹਰਬੰਸ ਸਿੰਘ ਹੁਣੀ ਮਤਲਬ ਸਾਨੂੰ ਬਹੁਤ ਵਧੀਆ ਭੇਜਿਆ ਇਨਫੋਰਮੇਸ਼ਨ, ਸ਼ੁਕਰੀਆ ਜੀ। ਤੇ ਜਿਹੜਾ GST ਦੇ ਮਾਮਲੇ ਚ ਮੈਂ ਕੈਨੇਡਾ ਚ ਦੇਖਿਆ ਕਿ ਉੱਥੇ ਵੱਖਰੇ ਵੱਖਰੇ ਸੂਬਿਆਂ ਦੇ ਵਿਚ ਵੱਖਰੀ ਵੱਖਰੀ GST ਆ, ਹਾਂਜੀ ਕਿਤੇ 5.4 ਹੈ, ਕਿਤੇ 10 ਹੈ, ਕਿਤੇ 12 ਹੈ, ਕਿਤੇ 7 ਹੈ। ਸੋ ਉੱਥੇ ਦੇ ਹਿਸਾਬ ਦੇ ਨਾਲ ਮੈਨੂੰ ਲੱਗਿਆ ਵੀ ਸ਼ਾਇਦ ਇਹ ਉਨ੍ਹਾਂ ਨੂੰ ਸੂਟ ਕਰਦੀ ਹੋਏਗੀ, ਕਿਉਂਕਿ ਹੁਣ ਏਦਾਂ ਤਾਂ ਹੈ ਨਹੀਂ ਵੀ ਉਹ ਵੀ ਪੜ੍ਹੇ ਲਿਖੇ ਹੀ ਆ ਸਾਰੇ ਕੈਨੇਡਾ ਚ ਹਨਾ, ਪਰ ਮੈਨੂੰ ਇਹ ਫੀਲਿੰਗ ਹੋਈ ਵੀ ਸ਼ਾਇਦ ਵੱਖ ਵੱਖ ਰੇਟ ਹੋਣ ਦਾ ਕਾਰਨ ਇਹ ਹੈ ਕਿ ਕੋਈ ਸਟੇਟ ਜ਼ਿਆਦਾ ਗਰੋ ਕਰ ਰਹੀ ਹੈ, ਕੋਈ ਸਟੇਟ ਘੱਟ ਗਰੋ ਕਰ ਰਹੀ ਹੈ ਹਨਾ।
ਬਿਲਕੁਲ ਅਮਨਦੀਪ ਤੁਹਾਡੀ ਗੱਲ ਠੀਕ ਹੈ, ਕਿਸੇ ਸਟੇਟ ਦੀ ਜਿਹੜੀ ਆਮਦਨ ਹੈ ਦੂਜੇ ਸੋਰਸਿਸ ਤੋਂ ਉਹ ਘੱਟ ਹੁੰਦੀ ਹੈ, ਉੱਥੇ GST ਹੋ ਸਕਦਾ ਜ਼ਿਆਦਾ ਹੋਵੇ, ਤੇ ਜਿਹਨਾਂ ਸਟੇਟਾਂ ਚ ਆਮਦਨ ਦੂਜੇ ਸੋਰਸਿਸ ਤੋਂ ਜ਼ਿਆਦਾ ਹੁੰਦੀ ਹੈ ਉੱਥੇ ਘੱਟ ਹੋ ਸਕਦੀ ਆ। ਇਹਨੂੰ ਅਸੀਂ ਲੋਕਲਾਈਜੇਸ਼ਨ ਕਹਿ ਸਕਦੇ ਹਾਂ, ਲੋਕਲ ਕੰਡੀਸ਼ਨ ਦੇ ਅਕੋਰਡਿੰਗਲੀ ਜਿਹੜੀ ਤੁਸੀਂ GST ਦਾ ਰੇਟ ਲਗਾਉਣੇ ਆ। ਲੇਕਿਨ ਭਾਰਤ ਦੇ ਵਿੱਚ ਜਿਹੜੀ GST ਮੇਰੇ ਖਿਆਲ ਚ ਲੱਗੇਗੀ ਉਹ ਯੂਨੀਵਰਸਲ ਲੱਗੇਗੀ, 10% ਜਾਂ 15% GST ਦਾ, ਆਸਟ੍ਰੇਲੀਆ ਦੇ ਵਿੱਚ 10% GST ਹੈ, GST ਦਾ ਕਾਫੀ ਫਾਇਦਾ ਹੁੰਦਾ, ਕਿਉਂਕਿ ਜੀ ਐਸ ਟੀ ਦੇ ਵਿਚ ਕੋਈ ਵੀ ਟੈਕਸ ਨੂੰ ਅਵੇਅਰ ਨੀ ਕਰ ਸਕਦਾ। ਜਿਦਾਂ ਕਈ ਵਾਰੀ ਅਜਿਹੇ ਲੋਕ ਹੁੰਦੇ ਆ ਜਿਹੜੇ ਕਿ ਟੈਕਸ ਦਿੰਦੇ ਨੀ ਆ, ਜਿਦਾਂ ਵੈਲਫੇਅਰ ਤੇ ਹੁੰਦੇ ਲੋਕ, ਹੋਰ ਜਿਦਾਂ ਕੋਈ ਕੈਸ਼ ਇਨਕਮ ਲੈ ਲੈਂਦਾ ਉਹ ਟੈਕਸ ਨੀ ਦਿੰਦਾ, ਲੇਕਿਨ ਜਦੋਂ ਕੋਈ ਪ੍ਰੋਡਕਟ ਖਰੀਦਦਾ ਤੇ ਉਹਨੂੰ ਜੀ ਐਸ ਟੀ ਜਿਹੜੀ ਉਹ ਦੇਣੀ ਪੈਂਦੀ ਆ, ਚਾਹੇ ਉਹ ਜੋ ਵੀ ਮਰਜ਼ੀ ਕਰ ਲੈ।
ਜੀ
ਐਸ ਟੀ ਦੇ ਨਾਲ ਜਿਹੜਾ ਟੈਕਸ ਰੈਵਨਿਊ ਇਕੱਠਾ ਕਰਨਾ ਬਹੁਤ ਸੌਖਾ ਹੋ ਜਾਂਦਾ, ਅਤੇ ਜਿੱਦਾਂ ਹੁਣ ਆਸਟ੍ਰੇਲੀਆ ਦੇ ਵਿਚ ਜਿਹੜੀ ਜੀ ਐਸ ਟੀ ਆ ਇਹਦੀ ਜਿਹੜੀ ਕਲੈਕਸ਼ਨ ਹੈ ਸੈਂਟਰ ਗੌਰਮੈਂਟ ਕਰਦੀ ਹੈ, ਫੈਡਰਲ ਗੌਰਮੈਂਟ ਕਰਦੀ, ਕੈਨਬਰਾ ਗੌਰਮੈਂਟ ਕਰਦੀ ਹੈ, ਤੇ ਵੱਖ ਵੱਖ ਜਿਹੜੇ ਸਟੇਟ ਆ ਇਹਨਾਂ ਨੂੰ ਫਿਰ ਉਹਨਾਂ ਦੀ ਨੀਡਸ ਦੇ ਅਨੁਸਾਰ, ਉਹਨਾਂ ਦੀ ਲੈਵਲ ਆਫ ਗਰੋਥ ਦੇ ਅਨੁਸਾਰ ਫਿਰ ਉਹਨਾਂ ਵਿਚ ਇਸ ਨੂੰ ਡਿਸਟ੍ਰੀਬਿਊਟ ਕਰ ਦਿੱਤਾ ਜਾਂਦਾ। ਜਿੱਦਾਂ ਨਿਊ ਸਾਊਥ ਵੇਲ ਦਾ ਹੁਣ ਸ਼ੇਅਰ ਥੋੜਾ ਘੱਟ ਕੀਤਾ ਗਿਆ, ਪਹਿਲਾਂ ਇਹ ਡਿਵੈਲਪਰ ਸਟੇਟ ਆ, ਜਿੱਦਾਂ ਡਾਰਵਿਨ ਆ, ਸਾਊਥ ਆਸਟ੍ਰੇਲੀਆ, ਇਹਨਾਂ ਦੇ ਸ਼ੇਅਰ ਤੇ ਜ਼ਿਆਦਾ ਆ ਕਿਉਂਕਿ ਅੰਡਰ ਡਿਵੈਲਪ ਕੰਟਰੀ ਆ, ਇੰਪਲਾਇਮੈਂਟ ਓਪਰਚੁਨਿਟੀ ਘੱਟ ਆ। ਦਰਅਸਲ ਮੇਰੇ ਖਿਆਲ ਦੇ ਵਿਚ ਇੱਕ ਬਹੁਤ ਅੱਛੀ ਪਬਲਿਕ ਰਿਸੋਰਸਿਸ ਨੂੰ ਡਿਸਟ੍ਰੀਬਿਊਟ ਕਰਨ ਦਾ ਬਹੁਤ ਚੰਗਾ ਸਾਧਨ ਹੈ ਜੀ ਐਸ ਟੀ, ਕ੍ਰੋਸ ਗੁਡਸ ਐਂਡ ਸਰਵਿਸ ਟੈਕਸ ਕਿਹਾ ਜਾਂਦਾ। ਅਗਰ ਭਾਰਤ ਵਿਚ ਵੀ ਅਜਿਹਾ ਹੋਵੇ ਤਾਂ ਮੇਰੇ ਖਿਆਲ ਦੇ ਲੋਕਾਂ ਦਾ ਜਿਹੜੀ ਸਰਕਾਰ ਦੇ ਰੈਵਨਿਊ ਸੋਰਸਿਸ ਹਨ ਉਹ ਕਾਫ਼ੀ ਵਧਣਗੇ, ਅਤੇ ਜਿਸ ਜਿਹੜੀ ਸੋਰਸ ਵਧੇ ਹੋਏ ਵਧਿਆ ਹੋਇਆ ਜਿਹੜਾ ਧਨ ਆ ਜਾਂ ਆਮਦਨ ਆ, ਫਿਰ ਉਹ ਵੈਲਫੇਅਰ ਐਕਟੀਵਿਟੀਜ਼ ਦੇ ਵਿਚ ਜ਼ਿਆਦਾ ਇਨਵੈਸਟ ਕੀਤਾ ਜਾਊਗਾ, ਜ਼ਿਆਦਾ ਲਾਇਆ ਜਾ ਸਕਦਾ। ਫਿਰ ਸਰਕਾਰ ਨੂੰ ਇਨਕਮ ਟੈਕਸ ਤੇ ਬਹੁਤ ਜ਼ਿਆਦਾ ਫਿਰ ਨਿਰਭਰ ਨਹੀਂ ਕਰਨਾ
ਪਏਗਾ। ਭਾਰਤ ਦਾ ਮਾਡਲ ਦੇ ਆਪਾਂ ਬਾਰੇ ਗੱਲ ਕਰ ਰਹੇ ਸੀ, ਕੈਨੇਡਾ ਦੇ ਬਾਰੇ ਆਪਾਂ ਕੰਪੇਅਰ ਕੀਤਾ, ਆਸਟ੍ਰੇਲੀਆ ਚ ਇਕ ਸਾਰ ਹੀ ਹੈ 10%, ਤੇ ਕੈਨੇਡਾ ਚ ਵੱਖਰਾ ਵੱਖਰਾ ਰੇਟ ਹੈ, ਤੇ ਪੰਜਾਬ ਇੰਡੀਆ ਦੇ ਵਿਚ ਵੀ ਵੱਖਰਾ ਵੱਖਰਾ ਰੇਟ ਸੀ ਪਹਿਲਾਂ, ਤੇ ਉਸ ਨੂੰ ਮਤਲਬ ਸੂਬਾ ਸਰਕਾਰ ਕਲੈਕਟ ਕਰਦੀ ਸੀ, ਜਿਹੜੀ ਮਤਲਬ ਪੁਰਾਣੀ ਉਹਨੂੰ ਵੈਟ ਕਹਿੰਦੇ ਸ਼ਾਇਦ ਇੰਡੀਆ ਦੇ ਵਿਚ, ਵੈਟ ਕਹਿੰਦੇ ਉਹਨੂੰ,
ਵੈਟ ਹਾਂਜੀ ਵੈਟ ਕਹਿੰਦੇ ਆ, ਤੇ ਅਗਰ ਜੀ ਐਸ ਟੀ ਜਿਹੜੀ ਲਾਈ ਜਾਏਗੀ ਵੈਟ ਦਾ ਰੂਪ ਹੋਏਗੀ,
ਪਰ ਭਾਰਤ ਦੇ ਵਿਚ ਡਬਲ ਲੇਅਰ ਸੀ, ਇਕ ਸੂਬੇ ਸਰਕਾਰ ਦੀ ਸੀ, ਇਕ ਸੈਂਟਰਲ ਸਰਕਾਰ ਦੀ ਸੀ, ਸੋ ਉਹ ਰੇਟ ਵੱਖਰੇ ਵੱਖਰੇ, ਇਸੇ ਕਰਕੇ ਨਾ ਤੁਸੀਂ ਨੋਟ ਕੀਤਾ ਹੋਣਾ ਕਈ ਵਾਰੀ ਚੰਡੀਗੜ੍ਹ ਦੀ ਸ਼ਰਾਬ ਸਸਤੀ ਨੀ ਹੁੰਦੀ, ਬੰਦੇ ਚੰਡੀਗੜ੍ਹ ਚੰਡੀਗੜ੍ਹੋਂ ਸ਼ਰਾਬ, ਹੁਣ ਉਹ ਤੋਂ ਮਤਲਬ ਕਹਿ ਲੋ ਕਿ 100-200 ਬਚਾਉਣ ਦੀ ਖਾਤਰ ਕਾਰ ਹਾਇਰ ਕਰਕੇ 2000 ਦੀ ਲੈ ਜਾਣੀ,
ਬੋਤਲ 500 ਚ ਪੈਂਦੀ ਹੈ ਨਾ,
ਕਿੰਨਾ ਕਲੇਸ਼, ਫਿਰ ਪੁਲਿਸ ਵਾਲਿਆਂ ਨੂੰ ਮਾਲੀ ਜਿਹੜਾ ਨਾਕਾ ਸੀ ਉੱਤੇ ਮਤਲਬ 100-200 ਉਹਨਾਂ ਨੂੰ ਦੇਣਾ ਹਨਾ, ਤੇ ਇਹ ਵੀ ਮਤਲਬ ਇਹ ਸਾਰਾ ਜੀ ਐਸ ਟੀ ਦਾ ਚੱਕਰ ਸੀਗਾ ਜੀ, ਤੇ ਜੇ ਇੱਕ ਸਾਰ ਹੁੰਦੀ ਤਾਂ ਸਾਰੇ ਪਾਸੇ ਇੱਕੋ ਹੀ ਰੇਟ ਆਉਣਾ ਸੀ, ਖੈਰ ਇਹ ਰੇਟ ਘੱਟਦੇ ਵੱਧਦੇ ਰਹਿੰਦੇ ਨੇ ਸਾਰੀਆਂ ਚੀਜ਼ਾਂ ਦੇ, ਪਰ ਟੈਕਸ ਬਚਾਉਣ ਦੀ ਖਾਤਰ ਅਸੀਂ ਬਹੁਤ ਕੁਝ ਕਰ ਲਈਦਾ, ਪਰ ਚਲੋ ਐਨੀਵੇ ਇਸ ਤੇ ਆਪਾਂ ਨਿਗਾਹ ਰੱਖਾਂਗੇ। ਸੋ ਅਮਰੀਕ ਜੀ ਸਾਡੇ ਨਾਲ ਤੇਜਿੰਦਰ ਸਿੱਧੂ ਵੀ ਜੁੜਦੇ ਨੇ ਐਡਮਿੰਟਨ ਤੋਂ, ਉਨ੍ਹਾਂ ਨੇ ਨੰਬਰ ਮੰਗਿਆ ਸੀ ਮੇਰਾ, ਮੈਂ ਤੁਹਾਨੂੰ ਭੇਜਣ ਦੀ ਕੋਸ਼ਿਸ਼ ਕੀਤੀ ਤੇਜਿੰਦਰ ਜੀ, ਪਰ ਤੁਹਾਡੀ ਈਮੇਲ ਵਾਪਸ ਆ ਗਈ ਆ, ਬਾਉਂਸ ਹੋ ਗਈ ਆ, ਪਰ ਤੁਸੀਂ ਟੈਲੀਗ੍ਰਾਮ ਤੇ ਮੈਸੇਜ ਕਰ ਦਿਓ ਤੇ ਮੈਂ ਉਹਦੇ ਤੇ ਤੁਹਾਡਾ ਜਵਾਬ ਦਿੰਦਾ, ਕਿਉਂਕਿ ਈਮੇਲ ਤੁਹਾਨੂੰ ਵਾਪਸ ਨਹੀਂ ਜਾ ਰਹੀ, ਉਹ ਮੇਰਾ ਨੰਬਰ ਮੰਗ ਰਹੇ ਸੀ, ਤੇ ਹੋਰ ਵੀ ਸੱਜਣ ਜਿਹੜੇ ਜੁੜੇ ਨੇ ਉਨ੍ਹਾਂ ਦਾ ਵੀ ਧੰਨਵਾਦ ਹੈ ਜੀ, ਤੇ ਜਿਹੜੇ ਜਿਹੜੇ ਮਤਲਬ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਜਿਹੜੇ ਨਹੀਂ ਵੀ ਹੋਏ ਨੇ ਕੋਈ ਗੱਲ ਨਹੀਂ, ਉਹ ਸੁਣ ਰਹੇ ਨੇ ਦੇਸ਼ ਵਿਦੇਸ਼ ਤੋਂ ਤੇ ਆਪਣਾ ਕੰਮਕਾਰ ਵੀ ਆਨੰਦ ਮਾਣ ਰਹੇ ਨੇ, ਜ਼ਿੰਦਗੀ ਦਾ ਲੁਤਫ ਉਠਾ ਰਹੇ ਨੇ। ਸੋ ਦੋਸਤੋ, ਜ਼ਿੰਦਗੀ ਦੇ ਵਿਚ ਇਤਰਾਜ਼ ਜਿਹੜਾ ਆਉਂਦੇ ਰਹਿੰਦੇ ਨੇ, ਕਈ ਵਾਰੀ ਇੱਦਾਂ ਹੁੰਦੀ ਆਪਾਂ ਇੱਕ ਦੂਜੇ ਨਾਲ ਗੱਲ ਕਰਕੇ ਸਾਡਾ ਦਿਲ ਦਾ ਭਾਰ ਹੌਲਾ ਹੋ ਜਾਂਦਾ, ਉਹਦੇ ਕੋਈ ਸਲਿਊਸ਼ਨ ਨਿਕਲ ਆਉਂਦੇ ਨੇ, ਪਰ ਸਟ੍ਰੈਸ ਨਹੀਂ ਲੈਣੀ। ਤੇ ਸਾਡੇ ਨਾਲ ਸਾਡੇ ਵੱਡੇ ਸਤਿਕਾਰਯੋਗ ਵੀਰ ਅਮਰਜੀਤ ਸਿੰਘ ਗਰੇਵਾਲ ਜੁੜੇ ਗਏ ਨੇ ਹਾਂਗਕਾਂਗ ਤੋਂ, ਤੇ ਉਹ ਕਹਿੰਦੇ ਨੇ ਵਧੀਆ ਪ੍ਰੋਗਰਾਮ ਚੱਲ ਰਿਹਾ, ਸ਼ੁਕਰੀਆ ਜੀ, ਤੇ ਕਹਿੰਦੇ ਹਾਂਗਕਾਂਗ ਦੇ ਵਿਚ ਕੋਈ ਟੈਕਸ ਨਹੀਂ ਹੈਗਾ ਜੀ। ਅਮਰੀਕ ਜੀ
ਅੱਛਾ ਜੀ, ਹਾਂਗਕਾਂਗ ਤੇ ਜਿਆਦਾ ਮਨਦੀਪ ਰਿਸੋਰਸਿਸ ਗਵਰਨਮੈਂਟ ਤੋਂ ਬਹੁਤ ਜਿਆਦਾ ਹੋਣੇ ਆ, ਸੋਨਾ ਬਹੁਤ ਹੋਣਾ, ਹੋਰ ਰਿਸੋਰਸਿਸ ਬਹੁਤ ਹੋਣੇ ਆ, ਸਰਕਾਰ ਦੀ ਆਮਦਨ ਦੇ ਸਾਧਨ ਹੋਰ ਬਹੁਤ ਹੋਣੇ ਆ, ਕਿਉਂਕਿ ਸਰਕਾਰ ਹਾਂਗਕਾਂਗ ਖਰਚਾ ਤਾਂ ਕਰਦੀ ਹੈ ਨਾ ਕਿਸੇ ਨਾ ਕਿਸੇ, ਉਹਨੂੰ ਜਿਸ ਵੇਲੇ ਸਰਕਾਰ ਕੋਈ ਖਰਚਾ ਕਰਦੀ ਹੈ ਉਹਦੇ ਆਮਦਨ ਦੇ ਸੋਰਸਿਸ ਤਾਂ ਕਿਤੇ ਹੋਣਗੇ ਹੀ, ਅਗਰ ਟੈਕਸ ਨਹੀਂ ਹੋਣਗੇ।
ਨਹੀਂ ਉਹ ਮੈਨੂੰ ਜਿੱਥੇ ਤੱਕ ਲੱਗਦਾ ਵੈਸੇ ਇਨਕਮ ਟੈਕਸ ਨਹੀਂ ਹੋਣਾ ਉੱਥੇ,
ਬਾਕੀ ਟੈਕਸ ਹੋਣੇ
ਨੇ। ਬਾਕੀ ਦੇਖੋ ਉਹ ਮੈਂ ਇਸੇ ਦੇਖੋ ਭਾਜੀ ਨੇ ਮੇਰੇ ਨਾ ਦਿਲ ਦੀ ਗੱਲ ਬੁੱਝ ਲਈ ਗਰੇਵਾਲ ਭਾਜੀ ਨੇ, ਮੈਂ ਇਹੀ ਗੱਲ ਕਹਿਣ ਲੱਗਾ ਸੀ। ਮੈਂ ਇੱਕ ਨਾ ਆਰਟੀਕਲ ਪੜਿਆ ਸੀ, ਬਹੁਤ ਸੀਨੀਅਰ ਇਕੋਨੋਮਿਸਟ ਸੀਗਾ, ਉਹ ਕਹਿੰਦੇ ਆ ਜਿਹੜੀ ਮਲਟੀਪਲ ਲੇਅਰ ਸਟੈਂਪ ਡਿਊਟੀਆਂ ਲਾ ਲਓ ਜੀ, ਹਨਾ ਆਹ ਟੈਕਸ, ਅਲਕੋਹਲ ਟੈਕਸ, ਇਨਕਮ ਟੈਕਸ, ਹਨਾ 20%, 15%, 30%, ਕੰਪਨੀ ਟੈਕਸ, ਇਹ ਜਿਹੜੇ ਆ ਇਹ ਸਾਰੇ ਬੰਦ ਕਰ ਦੇਣੇ ਚਾਹੀਦੇ। ਕਹਿੰਦੇ ਤੁਹਾਨੂੰ ਹਰ ਤੁਸੀਂ ਕਹਿੰਦੇ ਟ੍ਰਾਂਜੈਕਸ਼ਨ ਤੇ ਤੁਹਾਡੇ ਟੈਕਸ ਹੋਣਾ ਚਾਹੀਦਾ, ਐਵਰੀ ਟ੍ਰਾਂਜੈਕਸ਼ਨ, ਜੇ ਤੁਸੀਂ ਮਤਲਬ ਕੁਛ ਵੀ ਹੋਵੇ, ਤੁਸੀਂ ਮਤਲਬ ਜੇ ਤੁਹਾਨੂੰ ਤਨਖਾਹ ਮਿਲਣੀ ਆ ਮਤਲਬ 10% ਉਤੇ ਬਸ ਸਿੱਧਾ ਹੀ 10% ਟੈਕਸ ਹੋਵੇ ਬਸ
ਟੈਕਸ
ਲਾ ਸਿੰਪਲ ਐਸ ਦੈਟ ਤੇ ਉਹ ਉਹ ਮਤਲਬ ਜਦੋਂ ਤੁਸੀਂ ਟ੍ਰਾਂਜੈਕਸ਼ਨ ਤੇ ਟੈਕਸ ਲਾਉਂਦੇ ਹੋ ਹਨਾ ਬੈਂਕਾਂ ਦੀ ਜੇ ਤੁਸੀਂ ਡਾਲਰ ਕਢਾਇਆ ਉਤੇ ਵੀ ਟੈਕਸ ਜੇ ਤੁਸੀਂ ਡਾਲਰ ਏਦਾਂ ਹੋਣਾ ਚਾਹੀਦਾ ਤੇ ਉਹਦੇ ਨਾਲ
ਮੈਂ ਥੋੜੀ ਗੱਲ ਕੱਢਦਾ ਜੇ ਇਨਕਮ ਤੇ ਟੈਕਸ ਨਾ ਵੀ ਲਾਓ ਕਿਉਂਕਿ ਇਨਕਮ ਤੇ ਅਗਰ ਟੈਕਸ ਲਾਓਗੇ ਨਾ ਤੁਸੀਂ ਉਹ ਤੋਂ ਅਵੇਡ ਕਰ ਸਕਦੇ ਆ ਕੋਈ ਕੋਈ ਬਲੈਕਸ ਕੰਮ ਕਰਦਾ ਕੋਈ ਕੈਸ਼ ਕੰਮ ਕਰਦਾ ਉਹ ਵੀ ਦਿੰਦੇ ਨੇ ਟੈਕਸ ਅਗਰ ਤੁਸੀਂ ਟ੍ਰਾਂਜੈਕਸ਼ਨ ਤੇ ਟੈਕਸ ਲਾਓ ਜਿੱਦਾਂ ਦੱਸਿਆ ਹੀ ਆ ਜਿੱਦਾਂ ਤੁਸੀਂ ਪੈਸੇ ਕਢਾਏ ਆ ਪੈਟਰੋਲ ਪਵਾਇਆ ਜਾਂ ਹੋਰ ਵੀ ਕੋਈ ਟ੍ਰਾਂਜੈਕਸ਼ਨ ਕੀਤੀ ਹੈ ਕੋਈ ਵੀ ਟ੍ਰਾਂਜੈਕਸ਼ਨ ਕੀਤੀ ਹੈ ਉਹਦੀ ਵੀ ਟੈਕਸ ਲਾਓ ਫੇਰ ਤੁਸੀਂ ਅਵੇਅਰ ਨੀ ਕਰ ਸਕਦੇ ਜਿਸ ਲਈ ਅਵੇਅਰ ਨੀ ਕਰ ਸਕਦੇ ਤੇ ਗਵਰਨਮੈਂਟ ਦੇ ਸਾਧਨ ਬਹੁਤ ਜ਼ਿਆਦਾ ਵੱਧ ਜਾਂਦੇ
ਹਾਂਜੀ ਤੇ ਗਰੇਵਾਲ ਸਾਹਿਬ ਨੇ ਕਿਹਾ ਕਿ ਸੇਲਸ ਟੈਕਸ ਨਹੀਂ ਹੈਗਾ ਉੱਥੇ ਉੱਥੇ ਸ਼ਾਇਦ ਇਨਕਮ ਟੈਕਸ ਹੋਵੇ ਸੋ ਉੱਥੇ ਉਲਟ ਹੈ ਜੀ ਉਲਟ ਕੰਮ ਹੈ ਸੋ ਨੋ ਸੇਲਸ ਟੈਕਸ ਤੇ ਚਲੋ ਆਪਾਂ ਇਹਦੇ ਆਪਾਂ ਫੇਰ ਕਦੇ ਚਿੰਤਨ ਕਰਾਂਗੇ ਡਿਟੇਲ ਦੇ ਵਿੱਚ ਤੇ ਅਮਰੀਕ ਜੀ ਹੁਣ ਏਦਾਂ ਕਰੋ ਤੁਸੀਂ ਥੋੜੀ ਜਿਹੀ ਰੇਸ ਦਿਓ ਪਰ ਸਪੀਡ ਤੋਂ ਓਵਰ ਨਾ ਜਾਇਓ ਕਿਉਂਕਿ ਅੱਗੇ ਕੰਸਟਰਕਸ਼ਨ ਚੱਲ ਰਹੀ ਆ ਤੇ ਪਹੁੰਚੋ ਤੇ ਆਪਾਂ ਵੀ ਹੁਣ ਗੀਤ ਲਾਉਂਦੇ ਆ ਇੱਕ ਰਿਕੁਐਸਟ ਵੀ ਆਈ ਸੀ ਤੇ ਤੁਹਾਨੂੰ ਮਿਲਦੇ ਹਾਂ ਥੋੜੀ ਦੇਰ ਚ ਫਿਰ
ਓਕੇ ਥੈਂਕ
ਯੂ ਜੀ ਸੋ ਅਮਰੀਕ ਸਿੰਘ ਫਲੋਰਾ ਆ ਰਹੇ ਨੇ ਮੇਰੇ ਕੋਲ ਤੇ ਆਪਾਂ ਚਿੰਤਨ ਕਰਾਂਗੇ ਕੱਲ ਨੂੰ ਵੀ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਆਪਾਂ ਗੱਲਬਾਤ ਕਰਨ ਦੀ ਔਰ ਸੱਜਣ ਮਿੱਤਰ ਦੂਰੋਂ ਦੂਰੋਂ ਜੁੜਦੇ ਨੇ ਬਹੁਤ ਬਹੁਤ ਧੰਨਵਾਦ ਜੀ ਤੇ ਇੱਕ ਗੀਤ ਨੀਂਦਰਾਂ ਕੱਚੀਆਂ ਸੁਣਨਾ ਚਾਹੁੰਦੇ ਸੀ ਸਾਡੇ ਸੱਜਣ ਮਿੱਤਰ ਇਹ ਸਾਡੇ ਲੇਟਲੀ ਗਾਇਆ ਜੀ ਸੱਤਾ ਭੈਰੋਵਾਲ ਸੱਤਾ ਭੈਰੋਵਾਲ ਨੇ ਸ਼ਾਇਦ ਤੇ ਇਧਰ ਨਿਸ਼ਾਨ ਅਮਰਕੋਟ ਦਾ ਵੀ ਮੈਸੇਜ ਰਹਿ ਗਿਆ ਜੀ ਸੋਰੀ ਜੀ ਤੁਹਾਡਾ ਮੈਸੇਜ ਓਵਰਲੁੱਕ ਹੋ ਗਿਆ ਤੇ ਕਹਿੰਦੇ ਨੇ ਕੀ ਹਾਲ ਨੇ ਜੀ ਆਪ ਸਭ ਦਾ ਜੀ ਤੇ ਲੱਗਦਾ ਤੁਹਾਡੀ ਗੱਲ ਦਾ ਅਸਰ ਹੋਵੇਗਾ ਮੇਰੇ ਦੋਸਤ ਤੇ ਅੱਛਾ ਜੀ ਚਲੋ ਮੇਹਰ ਰੱਖੇ ਪਰਮਾਤਮਾ ਤੇ ਮਾਫ਼ੀ ਚਾਹਨਾ ਮੈਨੂੰ ਲੱਗਦਾ ਤੁਹਾਡਾ ਮੈਸੇਜ ਮੇਰੇ ਤੇ ਨਾ ਓਵਰਲੁੱਕ ਹੋ ਗਿਆ ਸੋ ਇਸ ਕਰਕੇ ਸੋਰੀ ਆ ਜੀ ਹੋਰ ਵੀ ਕਈ ਸੱਜਣ ਮਿੱਤਰਾਂ ਦੇ ਮੈਸੇਜ ਰਹਿ ਜਾਂਦੇ ਨੇ ਉਹਦੇ ਲਈ ਵੀ ਮਾਫ਼ੀ ਚਾਹੁੰਦੇ ਆ ਤੇ ਜਿਹੜਾ ਸਤਪਾਲ ਸਿੰਘ ਹੁਣੀ ਸ਼ਾਇਦ ਇਹਦੀ ਫਰਮਾਇਸ਼ ਕੀਤੀ ਸੀ ਗੀਤ ਦੀ ਚਲੋ ਆਪਾਂ ਗੀਤ ਤੁਹਾਨੂੰ ਸੁਣਾਉਂਦੇ ਆ ਤੇ ਗੀਤ ਤੋਂ ਬਾਅਦ ਪ੍ਰੋਗਰਾਮ ਜਾਰੀ ਹੈਗਾ ਅਗਲੇ ਹਫ਼ਤੇ ਤੋਂ ਮਾਈਗ੍ਰੇਸ਼ਨ ਮੈਟਰ ਜੀ ਸ਼ੁਰੂ ਕਰਾਂਗੇ ਆਪਾਂ ਤੇ ਤਿਆਰੀ ਚੱਲ ਰਹੀ ਹੈ ਸਾਡੀ ਹੋਰ ਵੀ ਪ੍ਰੋਗਰਾਮ ਆਪਾਂ ਲੈ ਕੇ ਆ ਰਹੇ ਹਾਂ ਨਵੇਂ ਤੇ ਨਵੇਂ ਫੀਚਰ ਤੇ ਅਗਲੇ ਹਫ਼ਤੇ ਰਵੀ ਸਿੰਘ ਹੁਣਾਂ ਨਾਲ ਗੱਲ ਕਰਾਂਗੇ ਖਾਲਸਾ ਏਡ ਵਾਲਿਆਂ ਨਾਲ ਤੇ ਨਾਲ ਦੀ ਨਾਲ ਕੱਲ ਨੂੰ ਮਿੰਟੂ ਬਰਾੜ ਆਣਗੇ ਦਿਲ ਵਾਲੀ ਗੱਲ ਦੇ ਵਿੱਚ ਸੋ ਜਾਂਦੇ ਜਾਂਦੇ ਇੱਕ ਬੜਾ ਖੂਬਸੂਰਤ ਗੀਤ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਪਿੰਡ ਨੂੰ ਮੁੜਿਆ ਵੇਖੀ ਕਿਤੇ ਤੈਨੂੰ ਵੇਖੇ ਵੀ ਨਹੀਂ ਇਸ ਦੁਨੀਆਂ ਤੋਂ ਨਾ ਤੁਰ ਜਾਵਾਂ
ਚੜਿਆ ਹੁੰਦਾ ਸੀ ਸਿਖਰ ਤੇ ਜਦੋਂ ਸੂਰਜ ਉਹ ਝਿੜਕ ਬਾਪੂ ਦੀ ਮੈਨੂੰ ਉਠਾਲਦੀ ਸੀ ਰਾਤੀ ਸੁੱਤਾ ਸੀ ਲੇਟ ਨਾ ਝੜਕ ਐਵੇਂ ਲਾਲਾ ਪੱਜ ਤੂੰ ਬਾਪੂ ਨੂੰ ਟਾਲਦੀ ਸੀ ਦਾਤਣ ਕੁਰਲਾ ਵੀ ਅਸੀਂ ਤਾਂ ਫੇਰ ਕਰਨਾ ਤੂੰ ਪਹਿਲਾਂ ਚਾਹ ਦੀ ਗੜਵੀ ਪਿਆਲਦੀ ਸੀ ਕੋਹੇ ਨੂਰ ਵੀ ਰਾਜਿਆਂ ਸਾਂਭਿਆ ਨਾ ਜਿੱਦਾਂ ਮਾਏ ਤੂੰ ਮੈਨੂੰ ਸੰਭਾਲਦੀ ਸੀ ਸੱਤਾ ਪਹਿਲੇ ਅਲਾਰਮ ਤੇ ਉੱਠ ਬਹਿੰਦਾ ਨਿਰੁੱਤ ਹਾੜ ਦੀ ਕੀ ਤੇ ਸਿਆਲ ਦੀ ਕੀ ਹੋ ਤੇਰੇ ਸਾਨ ਨੂੰ ਸ਼ਿਫਟਾਂ ਨੇ ਕੰਨ ਪਾਤੇ ਹਾਏ ਅਸਲ ਜ਼ਿੰਦਗੀ ਤਾਂ ਮਾਏ ਬੈਰੋ ਵਾਲਦੀ ਸੀ ਓ ਅਸਲ ਜ਼ਿੰਦਗੀ ਤਾਂ ਮਾਏ ਬੈਰੋ ਵਾਲਦੀ ਸੀ ਜਦ ਮੈਂ ਤੇਰੇ ਕੋਲ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ ਜਦ ਮੈਂ ਤੇਰੇ ਕੋਲ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ ਉਸ ਵੇਲੇ ਦੀਆਂ ਯਾਦਾਂ ਨੀ ਅੱਜ ਉਸ ਵੇਲੇ ਦੀਆਂ ਯਾਦਾਂ ਯਾਦਾਂ ਨੀ ਅੱਜ ਪਾਂਬੜ ਬਣ ਕੇ ਮੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਪੈਜੂ ਜਿਹਦੇ ਨਿਆਣਾ ਕੱਚੀ ਨੀਂਦੇ ਨਾਚ ਗਾਇਓ ਉੱਠ ਕੇ ਪੈਜੂ ਜਿਹਦੇ ਨਿਆਣਾ ਕੱਚੀ ਨੀਂਦੇ ਨਾਚ ਗਾਇਓ ਪਿਓ ਪਿਓ ਚੁੰਨੀਆਂ ਮੂੰਹ ਤੇ ਪਾਉਣੀਆਂ ਪਿਓ ਪਿਓ ਚੁੰਨੀਆਂ ਮੂੰਹ ਤੇ ਪਾਉਣੀਆਂ ਤੰਗ ਨਾ ਕਰਨ ਕਿਤੇ ਮੱਖੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਜਿਸ ਤਨ ਲੱਗੀਆਂ ਉਹੀ ਜਾਣਦਾ ਕੌਣ ਕਿਸੇ ਦੀ ਪੀੜ ਪਛਾਣ ਜਿਸ ਤਨ ਲੱਗਦੀ ਉਹੀ ਜਾਣਦਾ ਕੌਣ ਕਿਸੇ ਦੀ ਪੀੜ ਪਛਾਣ ਬੈਰੋ ਵਾਲ ਦਾ ਸੱਤਾ ਲਿਖਦਾ ਬੈਰੋ ਵਾਲ ਦਾ ਸੱਤਾ ਲਿਖਦਾ ਹੱਡ ਬੀਤੀਆਂ ਸੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਪੁੱਤਰਾ ਤੂੰ ਤਾਂ ਨੀ ਆਇਆ ਵਾਪਸ ਪਰ ਤੇਰੀ ਮਾਂ